ਕੌਣ ਵੇਦ ਗ੍ਰੰਥ ਵਿਚਾਰ ਰਹੋ ਹਰ ਜਾਪ ਨ ਸਾਡਾ ਇਕ ਕਰੀ
ਮਥੁਰਾ ਜਨ ਕਾ ਪ੍ਰਭ ਦੀਨ ਦਿਆਲ
ਸੰਗਤ ਸ੍ਰੇਸ਼ਟ ਨਿਹਾਲ ਕਰੀ
ਰਾਮਦਾਸ ਗੁਰੂ ਜਗ ਕਾਰਨ ਕੋ ਗੁਰ ਜੋਤ ਅਰਜਨ ਮਹਿ ਕਰੀ ਜਬਲਾ ਨਹੀਂ ਭਾਗ ਲਾਰੇ ਉਦਾਰ
ਕਬਲਾ ਭ੍ਰਮ ਤੇ ਫਿਰ ਤੇ ਬਹੁਤਾਇਓ
ਕਲ ਘੋਰ ਸਮੁੰਦਰ ਮੈਂ ਬੋਡਤ ਥੇ ਕਬੂ ਮਿਟ
ਹੈ ਨਹੀਂ ਰੇ ਪੁਛਤਾਇਓ
ਸਤ ਵਿਚਾਰ ਯਾ
ਮਥੁਰਾ
ਜਗ ਕਾਰਨ ਕੋ
ਅਵਤਾਰ ਬਣਾਇਓ
ਜਪਿਓ ਜਿਨ ਅਰਜਨ
ਦੇਵ ਗੁਰੂ
ਫਿਰ ਸੰਕਟ ਜੋਨ ਘਰ ਬਣਾਇਓ ਬਾਣੀ ਗੁਰੂ ਗੁਰੂ ਹੈ
ਬਾਣੀ ਨਿਤ ਬਾਣੀ ਅੰਮ੍ਰਿਤ ਸਾਰੀ
ਗੁਰਬਾਣੀ
ਕਹਾ ਸੇਵਕ ਜਨ ਮਨ ਪ੍ਰਤਾਪ ਗੁਰੂ ਨਿਸਤਾਰੇ
ਸਰਵ ਦੁਆਰ ਕੋ ਛੱਡ
ਕਰੋ ਤੁਹਾਰੋ ਦੁਆਰ
ਵਾਹੇ ਗਏ ਕੀ ਲਾਜ ਆਸ
ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਸੂਰਤ ਮਹੱਲਾ ਪੰਜਵਾ ਮ੍ਰਿਤਕ ਕਾ ਪਾਇਓ ਤਨ ਸਾਸਾ ਵਿਛਰਤ ਆਣ ਮੇਰਾ ਪਸ਼ੂ ਪ੍ਰੇਤ ਮੁਗਧ ਭੈ ਸ੍ਰੋਤੇ ਹਰ ਨਾਮਾ ਮੁਖ ਗਾਇਆ ਮ੍ਰਿਤਕ ਕਾ ਪਾਇਓ ਤਨ ਸਾਸਾ ਵਿਛਰਤ ਆਣ ਮੇਰਾ ਪਸ਼ੂ ਪ੍ਰੇਤ ਮੁਗਧ ਭੈ ਸ੍ਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾ ਢਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਮਾ ਇਹਾਂ ਸੁਖ ਆਗੈ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਭਏ ਹਿਰਦਾ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵਾ ਦੁਖ ਦਰਦ ਭ੍ਰਮ ਭਾਗਾ ਕਹ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵਾ ਦੁਖ ਦਰਦ ਭ੍ਰਮ ਭਾਗਾ ਕਹ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਪਤਿ ਪਾਵਨ ਭਗਤ ਵਸ਼ਰ ਕਿਰਪਾ ਦੇ ਖਜ਼ਾਨੇ ਚਵਰ ਤਖ਼ਤ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ, ਆਪ ਜੀ ਨੇ ਸਤਿਗੁਰੂ ਜੀ ਦੇ ਪਵਿੱਤਰ ਵਿੱਚ ਸੜ ਕੇ ਰਾਜੇ ਸਿੰਘਾਂ ਦੇ ਪਾਸੋਂ ਅੰਮ੍ਰਿਤਮਈ ਧੁਰਤੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਸ੍ਰੀ ਆਸਾ ਜੀ ਦੀਵਾਰ ਦਾ ਪਵਿੱਤਰ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ, ਵਡਭਾਗੀ ਬਣੇ ਹੋ। ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਜੀ, ਸੋ ਪਵਿੱਤਰ ਹੁਕਮਨਾਮੇ ਦੁਆਰਾ ਜੋ ਅੱਜ ਬਖਸ਼ਿਸ਼ ਕਰ ਰਹੇ ਹਨ, ਸੰਗਤਾਂ ਕਾਗਰਤਾ ਸਹਿਤ ਸੁਣੋ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੂਰਠ ਮਹੱਲਾ ਪੰਜਵਾ। ਮਿਰਤ ਚਿਤਾ ਪਾਇਓ ਤਨ ਸਾਸਾ।
ਸੂਰਠ ਅਗਨੀ ਵਿੱਚ ਪੰਜਵੇਂ ਪਾਤਸ਼ਾਹ ਵੀ ਫਰਮਾਉਂਦੇ ਹਨ, ਗੁਰੂ ਗਰੀਬ ਨਿਵਾਜ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ ਸਮੇਂ ਸਮੇਂ ਅਨੁਸਾਰ ਦੇਹਧਾਰੀ ਪਖੰਡ ਵਾਦੇ ਗੁਰੂਆਂ ਦੀ ਬੜੀ ਭਾਰੀ ਪਰਿਵਾਰ ਚੱਲਦੀ ਆ ਰਹੀ ਹੈ, ਕਿਰਪਾ ਕਰਕੇ ਆਪ ਜੀ ਬਖਸ਼ਿਸ਼ ਕਰੋ। ਪੂਰਨ ਗੁਰੂ ਦੇ ਲੱਖਣ ਦੱਸੋ ਕੀ ਹਨ, ਪੂਰਨ ਗੁਰੂ ਕਿਸ ਨੂੰ ਕਿਹਾ ਜਾ ਸਕਦਾ ਹੈ? ਜਿਸ ਤਰ੍ਹਾਂ ਅੱਜ ਵੀ ਥਾਵਾਂ ਥਾਵਾਂ 'ਤੇ ਕਿਤੇ ਨਰਕ ਧਾਰ ਗਏ, ਕਿਤੇ ਰਾਧਾ ਸੁਆਮੀ, ਕਿਤੇ ਲਾਲ ਕੁੜਤੇ, ਕਿਤੇ ਸੱਚਾ ਸੌਦਾ ਨਾਂ ਰਖਵਾ ਕੇ ਬੇਅੰਤ ਦੁਕਾਨਾਂ ਖੋਲ੍ਹੇ ਬੈਠੇ ਹਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਟਾਈਮ ਵਿੱਚ ਵੀ ਪਖੰਡੀਆਂ ਨੇ ਬੜਾ ਭਾਰੀ ਪਖੰਡ ਚਲਾਇਆ ਸੀ, ਪਰ ਜਦੋਂ ਕਿਸੇ ਵੀ ਦੇਹਧਾਰੀ ਤੋਂ ਸ਼ਿਵ ਨਾਮ ਦੀ ਭਾਵਨਾ ਪੂਰੀ ਨਾ ਹੋ ਸਕੀ, ਸੋ ਸਾਰਿਆਂ ਨੂੰ ਫੜ ਕੇ ਬੰਦ ਕੀਤਾ ਗਿਆ। ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਸੰਗਲਾ ਦੀਪ ਵਿੱਚ, ਸੋ ਉਸ ਰਾਜੇ ਨੂੰ ਗਿਆਨ ਬਖਸ਼ਿਆ, ਪਰਮਨੀਆਂ ਨੂੰ ਸ਼ਾਂਤੀ ਬਖਸ਼ੀ। ਵੇਖ ਕਰਕੇ ਸਤਿਗੁਰੂ ਦੇ ਚਰਨੀ ਪਿਆਰ ਸੀ ਉਹ ਰਾਜਾ, ਸੋ ਪਖੰਡੀਆਂ ਦਾ ਪਖੰਡ ਗੁਰੂ ਨਾਨਕ ਦੇਵ ਜੀ ਨੇ ਉਘੇੜਿਆ ਸੀ। ਇਸੇ ਤਰ੍ਹਾਂ ਹੀ ਅੱਜ ਵੀ ਜੋ ਦੇਹਧਾਰੀ ਹਨ, ਥਾਵਾਂ ਥਾਵਾਂ 'ਤੇ ਸੰਗਤਾਂ ਨੂੰ ਝੂਠੇ ਪ੍ਰਚਾਰ ਦੁਆਰਾ ਗੁੰਮਰਾਹ ਕਰਕੇ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ ਪ੍ਰੇਰਨਾ ਕਰ ਰਹੇ ਹਨ, ਉਹਨਾਂ ਤੋਂ ਬਚਣ ਵਾਸਤੇ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦਾ ਆਸਰਾ ਲੈਣਾ ਚਾਹੀਦਾ ਹੈ। ਜਦੋਂ ਬਾਣੀ ਪੜ੍ਹਾਂਗੇ, ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਾਂਗੇ, ਗੁਰੂ ਕੇ ਦਿੱਤੇ ਹੋਏ ਗਿਆਨ ਨੂੰ ਹਿਰਦੇ 'ਚ ਥਾਂ ਦੇਵਾਂਗੇ, ਟਿਕਾਵਾਂਗੇ, ਬੜਾ ਭਾਰੀ ਆਨੰਦ ਪ੍ਰਾਪਤ ਹੋਵੇਗਾ, ਸਤਿਗੁਰੂ ਦੀ ਕਿਰਪਾਲਤਾ ਹੋਵੇਗੀ। ਜਿਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਕਿ ਜੀ ਗੁਰੂ ਸਾਹਿਬ ਜੋ ਪੂਰਨ ਗੁਰੂ ਜੀ ਹਨ ਉਸਦੇ ਲੱਖਣ ਦੱਸੋ, ਤਾਂ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਗੁਰਮੁਖੋ ਗੁਰਸਿੱਖੋ, ਜਿਸ ਵਿੱਚ ਇਹ ਗੁਣ ਹੋਣ ਜੋ ਅਸੀਂ ਦੱਸ ਰਹੇ ਹਾਂ, ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਗੁਣਾਂ ਵਾਲਾ ਠੀਕ ਹੈ, ਇਹ ਕਲਿਆਣਕਾਰੀ ਹੈ, ਦੁੱਖਾਂ ਦਾ ਮਿਟਣ ਵਾਲਾ ਹੈ, ਸ਼ਾਂਤੀ ਬਖਸ਼ੇਗਾ, ਸੋ ਸਤਿਖੰਡ ਦੀ ਪ੍ਰਾਪਤੀ ਕਰਵਾ ਸਕਦਾ ਹੈ। ਉਹ ਸਤਿਗੁਰੂ ਦੇ ਕਿਹੜੇ ਗੁਣ ਹਨ? ਤਾਂ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਉੱਤਰ ਦੇ ਰਹੇ ਹਨ, ਪ੍ਰੇਮੀਆਂ ਤਾਈ।
ਮ੍ਰਿਤਕ ਕਾ ਪਾਇਓ ਤਨ ਸਾਸਾ।
ਮ੍ਰਿਤਕ ਕਾ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਇਹ ਪੂਰਨ ਗੁਰੂ ਦੀ ਵਡਿਆਈ ਹੈ, ਜਿੱਥੇ ਵੀ ਗੁਰੂ ਦੀ ਪਰਖ ਸੰਬੰਧੀ ਬਚਨ ਆਉਂਦੇ ਹਨ ਉੱਥੇ ਪੂਰਾ ਅੱਖਰ ਨਾਲ ਆਉਂਦਾ ਹੈ। ਪੂਰਾ ਅੱਖਰ ਤਾਂ ਕਹਿਣਾ ਪਿਆ ਕਿ ਅਧੂਰੇ ਬਹੁਤੇ ਸਨ, ਪੂਰਨ ਕੋਈ ਵਿਰਲਾ ਵਿਰਲਾ ਹੈ, ਵਿਰਲੇ ਨਾ ਹੀ ਘਣੇ, ਕੋਈ ਵਿਰਲੇ ਵਿਰਲੇ ਆਏ ਸੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਮ੍ਰਿਤਕ ਤੋਂ ਪਾਇਓ ਤਨਸਾਸਾ। ਮਹਾਰਾਜ ਕਹਿੰਦੇ ਹੇ ਸਿੱਖੋ, ਜਿਹੜਾ ਮਰਿਆ ਹੋਇਆ ਨੂੰ ਜਿਉਂਦੇ ਕਰ ਦੇਵੇ ਉਹਦਾ ਨਾਮ ਪੂਰਨ ਗੁਰੂ ਹੈ, ਉਸਦੀ ਵਡਿਆਈ ਸੋਭਾ ਮਹਿਮਾ ਵੇਖਣੀ ਕਰੋ। ਪਹਿਲੇ ਸਰੂਪ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਿੱਲੀ ਵਿੱਚ ਜਿਸ ਵੇਲੇ ਪਹੁੰਚੇ ਹਨ, ਸਿਕੰਦਰ ਲੋਧੀ ਦਾ ਹਾਥੀ ਮਰ ਗਿਆ, ਉਸ ਵੇਲੇ ਮੁਹਾਵਤ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਜੀ ਕਿਰਪਾ ਕਰੋ, ਮੇਰਾ ਹਾਥੀ ਜਿੰਦਾ ਕਰ ਦੇਵੋ, ਮੈਂ ਗਰੀਬ ਆਦਮੀ ਹਾਂ, ਇਸ ਦੁਆਰਾ ਮੇਰੀ ਆਜੀਵਿਕਾ ਹੈ। ਸਤਿਗੁਰੂ ਜੀ ਉਸਦੀ ਨਿਰਮਾਣਤਾ ਵੇਖ ਕੇ ਅਧੀਨਗੀ ਤੱਕ ਕੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਮਰਿਆ ਹੋਇਆ ਹਾਥੀ ਜਿਉਂਦਾ ਕਰ ਦਿੱਤਾ। ਕਾਜੀ ਨੇ ਆ ਕੇ ਤਰਕ ਮਾਰੇ, ਕਹਿਣ ਲੱਗਾ ਜੇ ਤੁਹਾਡੇ 'ਚ ਸ਼ਕਤੀ ਹੈ ਤੇ ਹੁਣ ਮਾਰ ਕੇ ਵਿਖਾਵੋ। ਮਹਾਰਾਜ ਕਹਿਣਗੇ ਭਾਈ ਜੇ ਅਕਾਲ ਪੁਰਖ ਨੂੰ ਭਾਵੇਗਾ ਤੇ ਮਰ ਜਾਵੇਗਾ। ਇੰਨੀ ਗੱਲ ਕਹਿਣ ਤੋਂ ਫੇਰ ਹਾਥੀ ਮਰ ਗਿਆ। ਫੇਰ ਬੇਨਤੀ ਕੀਤੀ, ਬੜੇ ਤਰਲੇ ਲਏ। ਸਤਿਗੁਰ ਜੀ ਕੁਝ ਸਮਾਂ ਤੱਕ ਚੁੱਪ ਰਹੇ। ਮਹਾਰਤ ਨੇ ਬੇਨਤੀ ਕੀਤੀ, ਮਹਾਰਾਜ ਇਹਨੇ ਫਰਕ ਕਰ ਲਈ, ਆਪ ਜੀ ਨੇ ਬਚਨ ਕਰ ਦਿੱਤਾ, ਮੈਂ ਗਰੀਬ ਆਦਮੀ ਵਿੱਚੇ ਮਾਰਿਆ ਗਿਆ, ਮੇਰੇ ਤੇ ਤਰਸ ਕਰੋ। ਫੇਰ ਉਹ ਜਿੰਦਾ ਕੀਤਾ ਸੀ, ਮ੍ਰਿਤਕ ਤੋਂ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਇਹ ਖਾਲਸਾ ਜੀ ਪੂਰਨ ਗੁਰੂ ਦੀ ਵਡਿਆਈ ਹੈ। ਪਹਿਲੇ ਸਰੂਪ ਵਿੱਚ ਕਿਰਪਾਲਤਾ ਕੀਤੀ, ਤੀਜੇ ਸਰੂਪ ਵਿੱਚ ਵੀ ਜਿਸ ਵੇਲੇ ਮਾਤਾ ਦਾ ਪੁੱਤਰ ਮਰ ਗਿਆ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਡਿਉੜੀ ਤੇ ਲਿਆ ਪਾਇਆ। ਭਾਈ ਬੱਲੂ ਜੋ ਗੁਰੂ ਸਾਹਿਬ ਜੀ ਦਾ ਗੜਬਈ ਸੀ, ਉਸ ਨੂੰ ਭੇਜਿਆ ਗਿਆ ਕਿ ਜਾ ਕੇ ਗੁਰਮੁਖਾ ਇਸ ਮਾਤਾ ਨੂੰ ਕਹੋ ਕਿ ਇੱਥੇ ਰੋਣਾ ਅੰਮ੍ਰਿਤ ਵੇਲਾ ਹੈ, ਸੋ ਭਜਨ ਕਰਨ ਦਾ ਟਾਈਮ ਹੈ, ਅੰਮ੍ਰਿਤ ਵੇਲੇ ਤੇਰਾ ਦੁੱਖ ਸੁਣਾਂਗੇ ਦਿਨ ਚੜ੍ਹੇ ਤੋਂ। ਪਰ ਜਿਸ ਮਾਤਾ ਦਾ ਇੱਕੋ ਇੱਕ ਪੁੱਤਰ ਸੀ ਮੌਤ ਦੇ ਘਾਟ ਉੱਤਰ ਗਿਆ ਹੈ, ਉਸ ਨੂੰ ਟਿਕਾ ਤੇ ਸ਼ਾਂਤੀ ਗੁਰਮਤਿ ਤੋਂ ਬਿਨਾਂ ਕਿਵੇਂ? ਬਹੁਤਾ ਵਰਲਾਪ ਸੁਣ ਕੇ ਸਤਿਗੁਰੂ ਜੀ ਆਪ ਸੁਗਾਸਨ ਛੱਡ ਕੇ ਉਸ ਮ੍ਰਿਤੂ ਸਰੀਰ ਦੇ ਪਾਸ ਚਲੇ ਗਏ। ਉਸਦੇ ਚਿਹਰੇ ਉੱਪਰ ਆਪਣੇ ਪਵਿੱਤਰ ਚਰਨਾਂ ਦਾ ਅੰਗੂਠਾ ਲਾ ਕੇ ਉਸਨੂੰ ਜਿਉਂਦਾ ਕਰ ਦਿੱਤਾ ਤੇ ਨਾਲ ਇਹ ਵਚਨ ਕੀਤਾ ਕਿ ਭਾਈ ਦੁਨੀਆਂ ਨੇ ਹਮੇਸ਼ਾ ਜੰਮਣਾ ਤੇ ਮਰਨਾ ਹੈ, ਸੋ ਹਰ ਵੇਲੇ ਪਰਮੇਸ਼ਰ ਦੇ ਸ਼ਰੀਕ ਬਣਨਾ ਠੀਕ ਨਹੀਂ। ਜਦੋਂ ਤੱਕ ਅਸੀਂ ਗੁਰਤਾ ਗੱਦੀ ਕਰਦੇ ਹਾਂ ਤਦੋਂ ਤੱਕ ਗੋਇੰਦਵਾਲ ਸਾਹਿਬ ਦੇ ਵਿੱਚ ਕਿਸੇ ਦੀ ਮੌਤ ਨਹੀਂ ਹੋਵੇਗੀ, ਮਰੇਗਾ ਕੋਈ ਨਹੀਂ। 22 ਸਾਲ ਸਤਿਗੁਰੂ ਜੀ ਨੇ ਗੁਰਤਾ ਗੱਦੀ ਕੀਤੀ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ। ਮਨੁੱਖ ਦੀ ਤੱਕ ਹੀ ਕਿਸੇ ਪਸ਼ੂ ਪੰਛੀ ਦੀ ਖਾਲਸਾ ਦੀ ਮੌਤ ਨਹੀਂ ਹੋਈ, ਉਸ ਮਰੇ ਹੋਏ ਬੱਚੇ ਨੂੰ ਜਿਉਂਦਾ ਕਰ ਦਿੱਤਾ। ਐਸੇ ਗੁਰੂ ਗਰੀਬ ਨਿਵਾਸ ਜੀ ਹਨ, ਇਹ ਪੂਰਨ ਗੁਰੂ ਦੀ ਵਡਿਆਈ ਹੈ। 5ਵੇਂ ਸਰੂਪ ਵਿੱਚ ਵੀ ਇਹ ਕੌਂਤਕ ਕੀਤਾ, ਸੰਮਣ ਤੇ ਮੂਸਣ ਦੀ ਸਾਖੀ ਆਉਂਦੀ ਹੈ। ਗੁਰੂ ਘਰ ਦੇ ਪ੍ਰੇਮੀ ਸਨ, ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰਨੀ ਚਾਹੀ। ਜਿਵੇਂ ਅੱਜ ਕੱਲ੍ਹ ਦੇ ਮਹਾਸ਼ੇ ਲੋਕ ਸਿੱਖਾਂ ਤੇ ਤਰਕ ਕਰਦੇ ਹਨ, ਪਹਿਲਾਂ ਤੋਂ ਲੈ ਕੇ ਇਹਨਾਂ ਨੇ ਨਫ਼ਰਤ ਛੱਡੀ ਵੀ ਫਿਰਕਾ ਪ੍ਰਸਤੀ ਦਾ, ਸੋ ਵਤੀਰਾ ਇਹਨਾਂ ਲੋਕਾਂ ਦਾ ਰਿਹਾ ਹੈ। ਸਤਿਗੁਰ ਸੱਚੇ ਪਾਤਸ਼ਾਹ ਦੇ ਪ੍ਰੇਮੀਆਂ ਨੇ ਇਹਨਾਂ ਕੋਲ ਨੌਕਰੀ ਕੀਤੀ, ਸ਼ਾਹੂਕਾਰਾਂ ਦੇ ਪਾਸ ਮਲੀਮ ਸਨ, ਇਹਨਾਂ ਦੀ ਕੁਝ ਮਾਇਆ ਬਣੀ। ਇਹਨਾਂ ਨੇ ਕਿਹਾ ਕਿ ਸਾਨੂੰ ਇਹ ਦੇ ਦਿਓ, ਅਸੀਂ ਗੁਰੂ ਘਰ ਦੀ ਸੇਵਾ ਕਰਨੀ ਹੈ, ਲੰਗਰ ਛਕਾਉਣਾ ਗੁਰੂਕਿਆਂ ਨੂੰ। ਸ਼ਾਹੂਕਾਰ ਨੇ ਜਵਾਬ ਦੇ ਦਿੱਤਾ ਕਿ ਜੇ ਗੁਰੂ ਸਾਹਿਬ ਜੀ ਸਿੱਖ ਦੇ ਘਰੋਂ ਭੁੱਖੇ ਮੁੜ ਗਏ, ਨਾਲੇ ਗੁਰੂ ਕਹਿੰਦੀ ਹਾਸੀ ਹੋਵੇਗੀ ਨਾਲੇ ਸਿੱਖਾਂ ਦੀ, ਸੋ ਇਹ ਖਟਿਆਈ ਰੱਖ ਕੇ ਮਾਨਿਤ ਸਿੱਖਾਂ ਨੂੰ ਜਵਾਬ ਦਿੱਤਾ। ਪਿਓ ਪੁੱਤ ਨੇ ਸੰਮਣ ਤੇ ਮੁਕਸਰ ਨੇ ਘਰ ਵਿੱਚ ਬੈਠ ਕੇ ਸਲਾਹ ਕੀਤੀ ਕਿ ਸਿੱਖ ਨੂੰ ਚੋਰੀ ਕਰਨੀ ਬੜਾ ਭਾਰੀ ਪਾਪ ਹੋਇਆ ਕਰਦਾ ਹੈ, ਪਰ ਆਪਾਂ ਚੋਰੀ ਤਾਂ ਕਰਨੀ ਨਹੀਂ, ਪਰ ਸਿੱਖ ਨੂੰ ਆਪਣਾ ਹੱਕ ਲੈਣਾ ਬੜਾ ਭਾਰੀ ਪੁੰਨ ਵੀ ਹੋਇਆ ਕਰਦਾ ਹੈ। ਇਹ ਵਿਚਾਰ ਕੇ ਰਾਇ ਕਰ ਲਈ ਕਿ ਆਪਾਂ ਰਾਤ ਨੂੰ ਇਸ ਦੇ ਘਰ ਸ਼ਾਹੂਕਾਰ ਦੇ ਪ੍ਰਵੇਸ਼ ਹੋ ਕੇ ਜੋ ਆਪਣਾ 500 ਰੁਪਇਆ ਬਣਦਾ ਹੈ ਉਹ ਲੈ ਆਈਏ, ਬਾਕੀ ਮਾਇਆ ਨੂੰ ਆਪਾਂ ਨਹੀਂ ਲਿਆਵਾਂਗੇ। ਇਹ ਵਿਚਾਰ ਕਰਕੇ ਸੰਮਣ ਤੇ ਮੂਸਣ ਦੋਵੇਂ ਤੁਰ ਪਏ। ਪੁਰਾਣੇ ਘਰਾਂ ਵਿੱਚ ਅੱਜ ਕੱਲ੍ਹ ਵੀ ਜਿੱਥੇ ਹਨ, ਵੈਸੇ ਤਾਂ ਲੋਕਾਂ ਨੇ ਢਾਹ ਕੇ ਬਹੁਤੇ ਨਵੇਂ ਪਾ ਲਏ ਹੈ, ਪਰ ਪਿੰਡਾਂ ਵਿੱਚ ਪੁਰਾਣੇ ਘਰਾਂ ਵੱਲ ਤੱਕਿਆ ਜਾਵੇ ਤਾਂ ਕੋਠਿਆਂ ਦੇ ਵਿੱਚ ਉੱਪਰੋਂ ਮੋਗ ਜੇ ਰੱਖੇ ਹੁੰਦੇ ਹਵਾ ਵਾਸਤੇ ਧੁੱਪ ਪੈਣ ਵਾਸਤੇ, ਉਸ ਦੇ ਵਿੱਚ ਦੀ ਸੰਮਣ ਨੂੰ ਮੂਸਣ ਨੇ, ਸੋ ਸੰਮਣ ਨੇ ਮੂਸਣ ਨੂੰ ਥੱਲੇ ਵਗਾ ਦਿੱਤਾ। ਭਾਰਾ ਸਰੀਰ ਸੀ, ਥੱਲੇ ਤਾਂ ਵਗ ਗਿਆ। 500 ਰੁਪਏ ਦੀ ਥੈਲੀ ਲੈ ਕੇ ਜੋ ਉੱਪਰ ਉਸਨੂੰ ਖਿੱਚਣਾ ਚਾਹਿਆ, ਪੇਟ ਭਾਰਾ ਹੋਣ ਦੇ ਕਾਰਨ ਉਹ ਮੋਗ ਦੇ ਵਿੱਚ ਮੂਸਣ ਦੀ ਫਸ ਗਏ। ਪਿਤਾ ਤੇ ਪੁੱਤਰ ਨੇ ਸਲਾਹ ਕੀਤੀ ਕਿ ਹੁਣ ਕੀਤਾ ਜਾਵੇ। ਉਸ ਵੇਲੇ ਪੈਸੇ ਹੱਥ ਵਿੱਚ ਮੂਸਣ ਨੇ ਲੈ ਲਏ। ਪੁੱਤਰ ਨੇ ਬੇਨਤੀ ਕੀਤੀ, ਪਿਤਾ ਜੀ ਗੁਰੂ ਸਾਹਿਬ ਆਪਣੇ ਘਰ ਵਿੱਚੋਂ ਭੁੱਖੇ ਨਹੀਂ ਮੁੜਨੇ ਚਾਹੀਦੇ, ਸੋ ਤਲਵਾਰ ਲੈ ਕੇ ਮੇਰਾ ਸਿਰ ਕੱਟ ਲੈ, ਸਿਰ ਮੇਰਾ ਲੈ ਜਾ ਤੇ ਲਾਸ਼ ਇੱਥੇ ਪਈ ਰਹਿਣ ਦੇ ਰੁਪਈਏ ਲਿਜਾ ਕੇ ਲੰਗਰ ਗੁਰੂਕਿਆਂ ਵਾਸਤੇ ਤਿਆਰ ਕਰ। ਇਸੇ ਤਰ੍ਹਾਂ ਹੀ ਕੀਤਾ ਗਿਆ। ਖਾਲਸਾ ਜੀ, ਪਿਤਾ ਨੇ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਕੀਤੇ ਬਚਨ ਨੂੰ ਪੂਰਿਆਂ ਕਰਨ ਵਾਸਤੇ ਆਪਣੇ ਪੁੱਤਰ ਦਾ ਸਿਰ ਕੱਟ ਕੇ ਹੱਥ ਵਿੱਚ ਪਕੜ ਲਿਆ। ਲਾਸ਼ ਉਹਦੇ ਘਰ ਵਿੱਚ ਸ਼ਾਹੂਕਾਰ ਦੇ ਡਿੱਗ ਪਈ। ਆਪਣੀ ਮਿਹਨਤ ਦੀ ਕੀਤੀ ਕਮਾਈ ਦੀ ਮਾਇਆ ਲੈ ਕੇ ਘਰ ਵਿੱਚ ਚਲਿਆ ਗਿਆ। ਸਾਰੀ ਰਾਤ ਲੰਗਰ ਤਿਆਰ ਕੀਤਾ। ਦਿਨ ਚੜ੍ਹੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਪ੍ਰੇਮੀ ਦੇ ਘਰ ਵਿੱਚ ਪਹੁੰਚੇ। ਲੰਗਰ ਤਿਆਰ ਹੈ, ਪੰਗਤ ਲੱਗਣ ਲੱਗੀ। ਗੁਰੂ ਸਾਹਿਬ ਨੇ ਪੁੱਛਿਆ ਕਿ ਭਾਈ ਤੇਰਾ ਪੁੱਤਰ ਕਿੱਥੇ ਹੈ? ਭਾਈ ਨੇ ਖਿਆਲ ਕੀਤਾ ਜੇ ਸਹੀ ਗੱਲ ਦੱਸੀ ਗੁਰੂ ਸਾਹਿਬ ਨੇ ਲੰਗਰ ਨੂੰ ਛਕਣਾ ਸੰਕੋਚ ਕਰਨਗੇ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਨ ਲੱਗਾ, ਮਹਾਰਾਜ ਸਾਰੀ ਰਾਤ ਲੰਗਰ ਤਿਆਰ ਕਰਦੇ ਰਹੇ ਹਾਂ, ਪੁੱਤਰ ਥੱਕ ਗਿਆ ਹੈ, ਉਹ ਸੌਂ ਗਿਆ ਹੈ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ ਸਾਡੇ ਪਾਸ ਲਿਆਓ। ਫਿਰ ਇਹੀ ਬੇਨਤੀ ਕੀਤੀ ਗਈ ਸਿੱਖ ਵੱਲੋਂ। ਤੀਜੀ ਵਾਰ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਜਦੋਂ ਤੱਕ ਤੂੰ ਆਪਣੇ ਪੁੱਤਰ ਨੂੰ ਸਾਡੇ ਪਾਸ ਨਹੀਂ ਲਿਆਉਂਦਾ ਤਦੋਂ ਤੱਕ ਅਸੀਂ ਲੰਗਰ ਨਹੀਂ ਛਕਾਂਗੇ। ਅਖੀਰ ਹੱਥ ਜੋੜ ਕੇ ਬੇਨਤੀ ਭਾਈ ਨੇ ਕਰ ਦਿੱਤੀ, ਸੱਚੇ ਪਾਤਸ਼ਾਹ ਉਹ ਉਸ ਨੀਂਦ ਦੇ ਸੌਂ ਗਿਆ ਹੈ ਜਿਸ ਨੀਂਦ ਦੇ ਸੌਂ ਕੇ ਕਦੇ ਸੰਸਾਰ ਵਿੱਚ ਕੋਈ ਉੱਠਿਆ ਨਹੀਂ, ਭਾਵ ਮ੍ਰਿਤੂ ਹੋ ਗਿਆ। ਮਹਾਰਾਜ ਨੇ ਉੱਠ ਕੇ ਉਸਦੇ ਕੋਲ ਜਾ ਕੇ ਕਿਹਾ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਹਿ ਕੇ ਖਾਲਸਾ ਜੀ ਜਿਉਂਦਾ ਕਰ ਦਿੱਤਾ, ਜਿਸ ਦੀ ਗਵਾਹੀ ਗੁਰੂ ਸਾਹਿਬ ਦੀ ਬਾਣੀ ਦੇ ਰਹੀ ਹੈ। ਸੰਮਣ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਟ, ਰਾਵਣ ਹੋਤੇ ਸੋ ਰਤ ਨੇ ਜਿਨ ਸਿਰ ਦੀਨੇ ਕਾਟ। ਇਹ ਕਹਿ ਵੇਖੇ ਸਾਹਮਣਾ ਹੰਕਾਰ ਨਾ ਕਰ ਬੈਠੀ ਕਿ ਮੈਂ ਆਪਣੇ ਪੁੱਤਰ ਦਾ ਸਿਰ ਵੱਢ ਕੇ ਗੁਰੂ ਘਰ ਦੀ ਸੇਵਾ ਕੀਤੀ ਹੈ। ਸੋ ਖਾਲਸਾ ਜੀ, ਜੇ ਗੁਰੂ ਘਰ ਦੀ ਸੇਵਾ ਸਿਰ ਦੇ ਕੇ ਵੀ ਪ੍ਰਵਾਨ ਹੋ ਜਾਵੇ ਤਾਂ ਵੀ ਬੜਾ ਭਾਰੀ ਸਸਤਾ ਸੌਦਾ। ਭਾਵੇਂ ਅੱਜ ਕੱਲ੍ਹ ਕੁੱਝ ਲੋਕਾਂ ਵਿੱਚ ਐਸਾ ਵੀ ਆ ਜਾਂਦਾ, ਦੋ ਚਾਰ ਰੁਪਏ ਖਰਚ ਕੀਤੇ ਹੋਣ, ਪੁਰਸਾਂ ਦੇ ਵਿੱਚ ਬਿਆਨ, ਹੋਰ ਅਨੇਕ ਪ੍ਰਕਾਰ ਦੇ ਇਸ਼ਤਿਹਾਰਬਾਜ਼ੀ, ਸੇਵਾ ਕਰਨ ਵਾਲਿਆਂ ਦੀ ਨਿੰਦਿਆ ਤੇ ਪ੍ਰਾਪਤੇ ਕੰਡਾ ਸ਼ੁਰੂ ਕਰ ਦਿੰਦੇ ਹੈ। ਪਰ ਗੁਰੂ ਘਰ ਦੀ ਸੇਵਾ ਸਿਰ ਦੇ ਕੇ ਵੀ ਕੀਤੀ ਜਾਵੇ ਤੇ ਤਾਂ ਵੀ ਸਸਤਾ ਸੌਦਾ ਹੈ। ਜਿਵੇਂ ਬਾਬਾ ਮਨੀ ਸਿੰਘ ਸਾਹਿਬ ਦੀ ਸ਼ਹੀਦ ਨੂੰ ਸੰਗਤਾਂ ਨੇ ਬੇਨਤੀ ਕੀਤੀ ਸੀ, ਬਾਬਾ ਜੀ ਤੁਹਾਡੇ ਸਰੀਰ ਦੀ ਬੜੀ ਭਾਰੀ ਲੋੜ ਹੈ, ਤੁਹਾਡੇ ਸਰੀਰ ਦੇ ਬਰਾਬਰ ਜਿਤਨੇ ਵੇਰਾਂ ਕਹੋਗੇ ਅਸੀਂ ਮਾਇਆ ਤੋਲ ਕੇ ਇਹਨਾਂ ਜਾਲਮਾਂ ਨੂੰ ਦੇ ਦਿੰਦੇ ਹਾਂ। ਬਾਬਾ ਮਨੀ ਸਿੰਘ ਜੀ ਨੇ ਉੱਤਰ ਦਿੱਤਾ ਸੀ, ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਦੀ ਖਾਣ, ਜੇ ਤਨ ਦਿੱਤਿਆ ਹਰ ਮਿਲਿਆ ਤਾਂ ਕੀ ਸਸਤਾ ਜਾਣ, ਮ੍ਰਿਤਕ ਤੋਂ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਇਹ ਖਾਲਸਾ ਜੀ ਪੂਰਨ ਗੁਰੂ ਦੇ ਲੱਖਣ ਹੈ। ਅੱਜ ਵਿਸਾਖੀ ਦਾ ਵੀ ਪਵਿੱਤਰ ਦਿਹਾੜਾ, ਬਾਰਾਂ ਮਾਹ ਦੀ ਕਥਾ ਭਾਵੇਂ ਹੋਣੀ ਹੈ। ਸੋ ਖਾਲਸਾ ਜੀ, ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਨੇ ਅੱਜ ਦੇ ਦਿਨ 1756 ਬਿਕਰਮੀ ਵਾਲੇ ਦਿਨ ਚੋਜੀ ਪ੍ਰੀਤਮ ਜੀ ਨੇ ਪੰਜਾਂ ਸਿੱਖਾਂ ਦਾ ਸਿਰ ਇਕੱਠ ਵਿੱਚੋਂ ਲੈ ਕੇ, ਇਹ ਨਾਂ ਨਹੀਂ ਸੀ ਕਿਸੇ ਦਾ ਲਿਆ, ਜਾਂ ਇਹ ਨਹੀਂ ਸੀ ਕਿਹਾ ਸਾਨੂੰ ਮਰਦ ਦਾ ਜਾਂ ਜਨਾਨੀ ਦਾ ਸਿਰ ਚਾਹੀਦਾ, ਇਹ ਕਿਹਾ ਸੀ ਖਾਲਸਾ ਜੀ ਸਾਨੂੰ ਇੱਕ ਸੀਸ ਦੀ ਲੋੜ ਹੈ। ਉਸ ਵੇਲੇ ਭਾਈ ਦਇਆ ਸਿੰਘ ਜੀ ਜੋ ਛੱਤਰੀ ਬੰਸ ਵਿੱਚੋਂ ਸਨ, ਲਾਹੌਰ ਦੇ ਵਿੱਚ ਰਹਿਣ ਵਾਲੇ, ਜਿਨ੍ਹਾਂ ਦੇ ਪਿਤਾ ਦਾ ਨਾਂ ਮਈਆ ਰਾਮ ਜੀ ਸੀ, ਮਾਤਾ ਦਾ ਨਾਮ ਸੋਭੀ ਜੀ ਸੀ, 1725 ਵਿੱਚ ਜਿਨ੍ਹਾਂ ਸਿੱਖਾਂ ਦਾ ਜਨਮ ਹੋਇਆ ਹੈ। ਸੋ ਫੱਗਣ ਦੀ ਸੰਗਰਾਂਦ ਵਾਲੇ ਦਿਨ ਐਤਵਾਰ ਅੰਮ੍ਰਿਤ ਵੇਲੇ 13 ਸਾਲ ਦੀ ਉਮਰ ਵਿੱਚ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਪਾਸ ਭਾਈ ਦਇਆ ਸਿੰਘ ਜੀ ਦਇਆ ਰਾਮ ਦੇ ਰੂਪ ਵਿੱਚ ਪਹੁੰਚੇ ਹਨ। ਉੱਥੇ ਰਹਿ ਕੇ 1756 ਬਿਕਰਮੀ ਨੂੰ ਚੋਜੀ ਪ੍ਰੀਤਮ ਦੇ ਹੱਥੋਂ ਅੰਮ੍ਰਿਤ ਛਕ ਕੇ ਸੀਸ ਭੇਟਾ ਕਰਕੇ ਸਿੰਘ ਬਣ ਕੇ, ਗੁਰੂ ਵਾਲੇ ਬਣ ਕੇ, ਸੋ ਰਹਿਤ ਮਰਜਾਦ ਚ ਪਰਪੱਕ ਰਹਿ ਕੇ ਮਹਾਨ ਕੁਰਬਾਨੀ ਕੀਤੀ ਅਤੇ 1765 ਬਿਕਰਮੀ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੱਚਖੰਡ ਗਮਨ ਕੀਤਾ ਬਾਬਾ ਦਇਆ ਸਿੰਘ ਜੀ ਨੇ। ਇਸੇ ਤਰ੍ਹਾਂ ਭਾਈ ਧਰਮ ਸਿੰਘ ਜੀ, ਜਿਨ੍ਹਾਂ ਦਾ ਨਾਂ ਪਹਿਲਾਂ ਧਰਮ ਚੰਦ ਜੀ ਸੀ, ਦਿੱਲੀ ਨਿਵਾਸੀ, ਸੋ ਭਾਈ ਦਇਆ ਸਿੰਘ ਜੀ ਲਹੂ ਦੇ ਅਵਤਾਰ ਮੰਨੇ ਹਨ। ਭਾਈ ਧਰਮ ਸਿੰਘ ਜੀ ਜੋ ਸਨ, ਇਹ ਧਨੇ ਜੱਟ ਦੇ ਅਵਤਾਰ ਮੰਨੇ ਹਨ। 1727 ਵਿੱਚ ਭਾਈ ਦਇਆ ਸਿੰਘ ਜੀ ਦਾ, ਭਾਈ ਧਰਮ ਸਿੰਘ ਜੀ ਦਾ ਜਨਮ ਹੋਇਆ ਹੈ ਅਤੇ 1768 ਬਿਕਰਮੀ ਨੂੰ ਸੱਚਖੰਡ ਗਮਨ ਕੀਤਾ ਹੈ। 25 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਅਨੰਦਪੁਰ ਸਾਹਿਬ ਭਾਈ ਧਰਮ ਸਿੰਘ ਜੀ ਪਹੁੰਚੇ ਸਨ। ਇਸੇ ਤਰ੍ਹਾਂ ਹੀ ਭਾਈ ਹਿੰਮਤ ਸਿੰਘ ਜੀ ਚਤਰਭੁਜੀ ਦੇ ਅਵਤਾਰ ਸਨ। ਸੋ ਇਹਨਾਂ ਗੁਰਮੁਖਾਂ ਦਾ ਜਨਮ 1721 ਬਿਕਰਮੀ ਨੂੰ ਹੋਇਆ ਹੈ। 15 ਜੇਠ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਇਹਨਾਂ ਦੇ ਮਾਤਾ ਪਿਤਾ ਜੀ ਰਹਿੰਦੇ ਸਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਹਿੰਮਤ ਸਿੰਘ ਜੀ ਦਾ ਜਨਮ ਹੋਇਆ ਹੈ ਅਤੇ 1761 ਬਿਕਰਮੀ ਨੂੰ ਚਮਕੌਰ ਸਾਹਿਬ ਦੇ ਵਿੱਚ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਇਹਨਾਂ ਨੇ ਪੋਹ ਦੇ 8 ਪੋਹ ਵਾਲੇ ਦਿਨ ਸ਼ਹੀਦੀ ਪ੍ਰਾਪਤ ਕੀਤੀ ਸੀ, ਚਮਕੌਰ ਦੇ ਸਾਕੇ ਦੇ ਟਾਈਮ ਵਿੱਚ, ਜਿਸ ਵੇਲੇ ਅਨੰਦਪੁਰ ਸਾਹਿਬ ਛੱਡਿਆ ਹੈ। ਇਸੇ ਤਰ੍ਹਾਂ ਹੀ ਭਾਈ ਮੋਹਕਮ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਵਿੱਚੋਂ ਹਨ, ਭਾਈ ਧਰਮ ਸਿੰਘ ਜੀ ਦੇ ਮਾਤਾ ਦਾ ਨਾਮ ਸੀ, ਪਿਤਾ ਦਾ ਨਾਮ ਸੀ ਮਾਲਦੇਵ ਜੀ ਅਤੇ ਮਾਤਾ ਦਾ ਨਾਮ ਸੀ ਲਾਲ ਦੇਵੀ ਜੀ। ਭਾਈ ਮੋਹਕਮ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਵਿੱਚ ਹੋਏ ਹਨ, ਇਹਨਾਂ ਗੁਰਮੁਖਾਂ ਦਾ ਮਾਤਾ ਦਾ ਨਾਮ, ਪਿਤਾ ਦਾ ਨਾਮ ਜੋ ਹੈ ਉਹ ਜਗਜੀਵਨ ਰਾਏ ਜੀ ਹੈ ਅਤੇ ਮਾਤਾ ਦਾ ਨਾਮ ਸੰਭਲੀ ਜੀ ਹੈ। ਸੋ ਖਾਲਸਾ ਜੀ 1736 ਬਿਕਰਮੀ ਵਿੱਚ ਇਹਨਾਂ ਦਾ ਜਨਮ ਹੋਇਆ। 1761 ਬਿਕਰਮੀ ਨੂੰ ਚਮਕੌਰ ਸਾਹਿਬ ਦੀ ਗੜੀ ਵਿੱਚ ਜੋਤੀ ਜੋਤ ਜੰਗ ਵਿੱਚ ਸਮਾਏ ਹਨ। ਬਾਬਾ ਸਾਹਿਬ ਸਿੰਘ ਜੀ ਜਿਹੜੇ ਹੋਏ ਹੈ ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ, ਉਹਨਾਂ ਦਾ ਜਨਮ 1732 ਵਿਕਰਮੀ ਪੰਜ ਮੱਘਰ ਵਾਲੇ ਦਿਨ ਹੋਇਆ ਹੈ। 1761 ਵਿਕਰਮੀ ਨੂੰ ਸੱਚਖੰਡ ਗਮਨ ਚਮਕੌਰ ਸਾਹਿਬ ਦੀ ਗੜੀ ਵਿੱਚ ਉਹਨਾਂ ਗੁਰਮੁਖਾਂ ਨੇ ਕੀਤਾ। ਪਿਤਾ ਦਾ ਨਾਮ ਗੁਰਨਰਾਇਣ ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ। ਸੋ ਇਹ ਪੰਜਾਂ ਪਿਆਰਿਆਂ ਦਾ ਸੂਖਮ ਰੂਪ ਵਿੱਚ ਬੇਨਤੀ ਕੀਤੀ ਹੈ, ਪਰ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਸਤਿਗੁਰੂ ਜੀ ਨੇ ਸਿੱਖਾਂ ਦੇ ਵਿੱਚ ਗੁਣ ਭਰ ਦਿੱਤੇ। ਭਾਈ ਦਇਆ ਸਿੰਘ ਜੀ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਦਇਆ ਆਈ ਤੇ ਜਿਹਦੇ ਵਿੱਚ ਦਇਆ ਹੋਵੇ ਉਹੀ ਧਰਮ ਦੀ ਕਮਾਈ ਕਰ ਸਕਦਾ ਹੈ ਅਤੇ ਦਇਆ ਦੇ ਪਿੱਛੋਂ ਧਰਮ ਦਾ ਆਉਣਾ ਜ਼ਰੂਰੀ ਸੀ। ਭਾਈ ਧਰਮ ਸਿੰਘ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਧਰਮ ਗ੍ਰਹਿਣ ਕਰਨ ਦੀ ਸ਼ਕਤੀ ਪ੍ਰਾਪਤ ਹੋਈ। ਜਿੱਥੇ ਦਇਆ ਤੇ ਧਰਮ ਹੈ ਉੱਥੇ ਹੀ ਖਾਲਸਾ ਦੀ ਹਿੰਮਤ ਹੋਇਆ ਕਰਦੀ ਹੈ। ਸੋ ਦਇਆ ਤੇ ਧਰਮ ਦੇ ਪਿੱਛੋਂ ਭਾਈ ਹਿੰਮਤ ਸਿੰਘ ਜੀ ਦੇ ਸੀਸ ਦੇਣ ਤੋਂ ਸਿੰਘਾਂ ਨੂੰ ਹਿੰਮਤ ਪ੍ਰਾਪਤ ਹੋਈ। ਜਿੱਥੇ ਦਇਆ ਧਰਮ ਤੇ ਹਿੰਮਤ ਆ ਜਾਵੇ ਉੱਥੇ ਅਡੋਲਤਾ ਵੀ ਨਾਲ ਹੀ ਆਪਣੇ ਆਪ ਆ ਜਾਂਦੀ ਹੈ। ਭਾਈ ਮੋਹਕਮ ਸਿੰਘ ਨੇ ਸਰੀਰ ਸੀਸ ਦਿੱਤਾ ਮੋਹ ਕੰਮ, ਜਿੱਥੇ ਮੋਹ ਕੰਮ ਹੋ ਗਿਆ ਤੇ ਇਸਤਤੀ ਪ੍ਰਾਪਤ ਹੋਈ, ਅਡੋਲਤਾ ਪ੍ਰਾਪਤ ਹੋਈ। ਜਿੱਥੇ ਦਇਆ ਧਰਮ ਹਿੰਮਤ ਤੇ ਇਸਤਤ ਹੋ ਜਾਵੇ ਉੱਥੇ ਸਾਹਿਬ ਦੀ ਪ੍ਰਾਪਤੀ ਹੋਇਆ ਕਰਦੀ ਹੈ। ਭਾਈ ਸਾਹਿਬ ਸਿੰਘ ਦੇ ਸੀਸ ਦੇਣ ਤੋਂ ਖਾਲਸਾ ਜੀ ਸਾਹਿਬ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋਈ। ਇਹ ਪੰਜਾਂ ਪਿਆਰਿਆਂ ਦੁਆਰਾ ਗੁਰੂ ਸਾਹਿਬ ਨੇ ਕਿਰਪਾ ਕੀਤੀ। ਮ੍ਰਿਤਕ ਤੋਂ ਪਾਇਓ ਤਾਂ ਸਾਸਾ ਪੂਰੇ ਗੁਰ ਕੀ ਦੇਖ ਵਡਾਈ। ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸੁਰਜੀਤ ਕੀਤਾ ਅਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਆਪ ਛਕਿਆ। ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ। ਆਪੇ ਗੁਰ ਚੇਲਾ ਦੀ ਬਖਸ਼ਿਸ਼ ਕੀਤੀ। ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਇਹ ਕਿਰਪਾਲਤਾ ਗੁਰੂ ਸਾਹਿਬ ਨੇ ਕੀਤੀ। ਸੋ ਹੋਰ ਕਿਸੇ ਵੀ ਰਹਿਬਰ ਨੇ ਅੱਜ ਤੱਕ ਆਪਣੇ ਪੈਰੋਕਾਰ ਨੂੰ ਇਹ ਬਚਨ ਨਹੀਂ ਕਹੇ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਦਾ ਚਿਹਰਾ ਪੂਰੇ ਗੁਰ ਕੀ ਦੇਖ ਵਡਾਈ, ਮ੍ਰਿਤਕ ਕਾ ਪਾਇਓ ਤਨ ਸਾਸਰ। ਇਹ ਪੂਰਨ ਗੁਰੂ ਦੇ ਲੱਖਣ ਹੈ। ਭਾਵੇਂ ਕਈ ਕਵੀ ਭਰਾ ਜਾਂ ਢਾਡੀ ਭਰਾ ਜਾਂ ਪ੍ਰਚਾਰਕ ਵੀਰ ਇੱਥੇ ਆਣ ਕੇ ਬੜਾ ਭਾਰੀ ਟਪਲਾ ਖਾਂਦੇ ਹੈ, ਕਹਿੰਦੇ ਗੁਰੂ ਸਾਹਿਬ ਨੇ ਬੱਕਰੇ ਵੱਢੇ। ਕਈਆਂ ਨੇ ਕਿਤਾਬਾਂ ਵਿੱਚ ਵੀ ਆਪਣੀ ਅਗਿਆਨਤਾ ਨੂੰ ਪ੍ਰਗਟ ਕਰਨ ਵਾਸਤੇ ਜਾਂ ਆਪਣੀ ਬੁੱਧੀ ਦੀ ਪ੍ਰਬਲਤਾ ਨੂੰ ਜਨਾਉਣ ਵਾਸਤੇ ਲੋਕਾਂ ਦੇ ਵਿੱਚ ਕਿ ਅਸੀਂ ਬੜੇ ਸਿਆਣੇ, ਸਾਡੀ ਕੱਲ ਬੜਾ ਕੰਮ ਕਰਦੀ ਹੈ, ਗੁਰੂ ਕਹਿ ਦੀ ਤਹੀਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਲਿਖਤਾਂ ਤੋਂ ਤੇ ਲਿਖਣ ਵਾਲੇ ਲਿਖਾਰੀਆਂ ਲੇਖਕਾਂ ਤੋਂ ਵੀ ਸਿੰਘਾਂ ਨੂੰ ਬਚਣ ਦੀ ਸਾਵਧਾਨਤਾ ਦੀ ਬੜੀ ਭਾਰੀ ਲੋੜ ਹੈ। ਜਿਹੜੇ ਕਹਿੰਦੇ ਕਿ ਗੁਰੂ ਕਹਿੰਦੇ ਬੱਕਰੇ ਵੱਢੇ ਹੈ, ਉਹ ਸਰਾਸਰ ਝੂਠ ਬੋਲਦੇ ਖਾਲਸਾ ਜੀ। ਭਾਵੇਂ ਕੋਈ ਇਹ ਸੰਤ ਕਹੇ, ਭਾਵੇਂ ਪ੍ਰਚਾਰਕ ਕਹੇ, ਭਾਵੇਂ ਕੋਈ ਗਿਆਨੀ ਧਿਆਨੀ ਤੇ ਢਾਡੀ ਕਵੀ ਕਹੇ, ਕਰੇ ਕਿਸੇ ਤੇ ਯਕੀਨ ਨਹੀਂ ਕਰਨਾ। ਜਿਹੜਾ ਗੁਰੂ, ਜਿਹੜਾ ਪਿਤਾ, ਜਿਹੜਾ ਰਹਿਬਰ ਮਾਲਕ ਬਾਪੂ ਏਡਾ ਛਲਗਾ ਹੋਵੇ ਕਿ ਤੰਬੂ ਵਿੱਚ ਜਾ ਕੇ ਬੱਕਰੇ ਵੱਢੇ, ਸਿੱਖਾਂ ਨੂੰ ਆ ਕੇ ਕਹੇ ਮੈਂ ਸਿਰ ਵੱਢੇ ਹੈ, ਉਹਦਾ ਪੁੱਤ ਖਾਲਸਾ ਗੁਰੂ ਪਿਆਰੇ ਖਾਲਸਾ ਜੀ ਸੀਸ ਤਲੀ ਤੇ ਰੱਖ ਕੇ 3 ਮੀਲ ਕਦੇ ਨਹੀਂ ਤੁਰ ਸਕਦਾ, ਉਹਦਾ ਪੁੱਤਰ 7 ਸਾਲ ਦੀ ਉਮਰ ਵਿੱਚ ਕੰਧ 'ਚ ਖੜੋ ਕੇ ਕਦੇ ਨਹੀਂ ਕਹਿ ਸਕਦਾ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਕੇਵਲ ਉਸੇ ਗੁਰੂ ਦਾ ਪੁੱਤ ਤੇ ਸਿੱਖ ਕਹਿ ਸਕਦਾ ਹੈ ਜਿਸ ਗੁਰੂ ਨੇ ਜੈਸਾ ਬਚਨ ਮੂੰਹ ਤੋਂ ਕਿਹਾ ਵੈਸਾ ਹੀ ਪੂਰਾ ਕੀਤਾ ਹੋਵੇ। ਸੱਚੇ ਪਾਤਸ਼ਾਹ ਨੇ ਸਿਰ ਕੱਟ ਕੇ 5 ਸਿੱਖਾਂ ਦੇ ਫੇਰ ਸੁਰਜੀਤ ਕਰਕੇ ਅੰਮ੍ਰਿਤ ਛਕਾ ਕੇ ਉਹਨਾਂ ਤੋਂ ਆਪ ਖੰਡੇ ਬਾਟ ਦਾ ਅੰਮ੍ਰਿਤ ਛਕਣਾ। ਇਹਨਾਂ ਬੱਕਰਿਆਂ ਛਤਰਿਆਂ ਕੱਟਣ ਵਾਲੀਆਂ ਲਿਖਤਾਂ ਤੇ ਕਦੇ ਯਕੀਨ ਨਹੀਂ ਕਰਨਾਗਾ। ਸੋ ਖਾਲਸਾ ਜੀ, ਜੇ ਇਸ ਪਾਸੇ ਵਿਚਾਰ ਕੀਤੀ ਜਾਵੇ, ਉਹਨਾਂ ਲੇਖਕਾਂ ਤੋਂ ਪੁੱਛ ਲੈਣਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਇਹ ਬੱਕਰਿਆਂ ਦਾ ਲਿਖ ਦਿੱਤਾ ਹੈ ਇਹ ਸਾਨੂੰ ਦੱਸੀ ਨੇ ਵੇਚੇ ਹੈ, ਕਿਉਂਕਿ ਪਸ਼ੂ ਵੇਚਣ ਵੇਲੇ ਪਸ਼ੂ ਬਾਟੇ ਦਾ ਨਾਂ, ਪਸ਼ੂ ਲੈਣ ਵਾਲੇ ਦਾ ਨਾਂ, ਪਿੰਡ ਦਾ ਨਾਂ, ਮੰਡੀ ਦਾ ਨਾਂ, ਉਹਦੀ ਕੀਮਤ ਇਹ ਸਾਰਾ ਲਿਖਿਆ ਜਾਂਦਾ ਬੈਠ ਕੇ ਮੰਡੀਆਂ ਵਿੱਚ। ਦੱਸੋ ਕਿਹੜੇ ਇਤਿਹਾਸ ਵਿੱਚ ਲਿਖਿਆ ਹੈ ਕਿ ਬੱਕਰੇ ਕੌਣ ਲੈ ਕੇ ਆਇਆ ਸੀ, ਕਿਹੜੀ ਮੰਡੀ ਤੇ ਲੈ ਕੇ ਆਏ ਸੀ, ਕਿਹੜੇ ਵਪਾਰੀ ਨੇ ਖਰੀਦੇ, ਇੱਕ ਬੱਕਰੇ ਦੀ ਕੀਮਤ ਕਿੰਨੀ ਉਤਾਰੀ, ਉਹਨੂੰ ਲੱਭ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਹੜੀ ਮੰਡੀ ਵਿੱਚੋਂ ਆਨੰਦਪੁਰ ਕਿਹੜੀ ਸਵਾਰੀ ਤੇ ਲੈ ਕੇ ਗਏ, ਕਿਸੇ ਇਤਿਹਾਸ ਵਿੱਚੋਂ ਲਿਖਿਆ ਨਹੀਂ ਮਿਲਦਾਗਾ। ਕੇਵਲ ਆਪਣੀਆਂ ਜਵਾਨਾਂ ਨੂੰ, ਜਵਾਨਾਂ ਦੇ ਰਸ ਨੂੰ ਪੂਰਿਆ ਕਰਨ ਵਾਸਤੇ, ਗੁਰੂ ਕੇ ਇਤਿਹਾਸ ਨੂੰ ਤੇ ਜੀਵਨ ਨੂੰ ਕਲੰਕਿਤ ਕਰਨ ਵਾਸਤੇ ਆਪਣੀਆਂ ਕੁਝ ਹਰਕਤਾਂ ਕੁਝ ਭੁੱਲਣ ਲੋਕਾਂ ਨੇ ਵਰਤੀਆਂ, ਉਹਨਾਂ ਤੋਂ ਬਚਣ ਦੀ ਲੋੜ ਹੈ। ਗੁਰੂ ਕੀ ਬਾਣੀ, ਗੁਰੂ ਕੇ ਪਿਆਰੋ ਪੱਕੀ ਮੋਹਰ ਹੈ। ਕਿਸੇ ਚੌਕੀਦਾਰ ਨੂੰ ਤੇ ਮੁੱਖ ਮੰਤਰੀ ਨੂੰ ਕੋਈ ਨਹੀਂ ਪੁੱਛਦਾ। ਜਦੋਂ ਪਾਰਲੀਮੈਂਟ ਦੇ ਪ੍ਰਧਾਨ ਮੰਤਰੀ ਦੀ ਮੋਹਰ ਲੱਗ ਜਾਵੇ ਜਾਂ ਅਥਵਾ ਉਸ ਤੋਂ ਉੱਪਰ ਕੌਂਸਲ ਦੇ ਮੈਂਬਰਾਂ ਦੀ ਮੋਹਰ ਲੱਗ ਜਾਵੇ, ਉਹਦੀ ਧੇਲਾ ਕੀਮਤ ਨਹੀਂ ਥੱਲੇ ਵਾਲਿਆਂ ਦੀ ਰਹਿੰਦੀ। ਚਾਹੇ ਕਿਸੇ ਨੇ ਕੁਝ ਵੀ ਲਿਖਿਆ ਹੈ, ਜਿੱਥੇ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਸਾਂ ਸਰੂਪਾਂ ਨੇ ਗੁਰਬਾਣੀ ਦੁਆਰਾ ਨਿਰਣਾ ਕਰ ਦਿੱਤਾ, ਉੱਥੇ ਕਿਸੇ ਦੇ ਉੱਪਰ ਯਕੀਨ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਪੂਰਨ ਗੁਰੂ ਦੀ ਵਡਿਆਈ ਹੈ ਜਿਹੜਾ ਮਰਿਆਂ ਨੂੰ ਜਿਉਂਦਾ ਕਰ ਦੇਵੇ। ਮਿਰਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵਤਾ ਆਧਾਰ, ਸਤਿਗੁਰ ਮੇਰਾ ਫਲ ਪ੍ਰਪਾਲ, ਸਤਿਗੁਰ ਮੇਰਾ ਮਾਰ ਜਵਾਲ, ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋਈ ਵੀ ਪੂਜਨੀ ਤੇ ਪ੍ਰਕਾਸ਼ ਰੂਪ ਨਹੀਂ ਹੈ। ਇਸ ਵਾਸਤੇ ਕਦੇ ਸ਼ੱਕ ਨਹੀਂ ਕਰਨੀਗੀ, ਖੰਡੇ ਬਾਕ ਦਾ ਅਮਰ ਛਕਣਾ, ਕੰਨਾ ਮੰਨਾ ਕੁਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਵਾਲਿਆਂ ਤੋਂ ਬਚ ਕੇ ਰਹਿਣਾ ਹੈ। ਦੇਹ ਧਾਰੀਆਂ ਦੇ ਕਦੇ ਲੜ ਨਹੀਂ ਲੱਗਣਾ, ਕੇਵਲ ਪੰਜਾਂ ਪਿਆਰਿਆਂ ਦੁਆਰਾ। ਅੱਜ ਵੀ ਖੰਡੇ ਬਾਕ ਦਾ ਅੰਮ੍ਰਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ ਪੀਰ ਦੇ ਮਾਲਕ ਦੇ ਅਸਥਾਨ ਤੇ ਖਾਲਸਾ ਜੀ 12 ਵਜੇ ਤਿਆਰ ਹੋਵੇਗਾ ਪੰਜ ਪਿਆਰੇ। ਸੋ ਪੰਜ ਬਾਣੀਆਂ ਪੜ ਕੇ ਖੰਡੇ ਬਾਕ ਦਾ ਅੰਮ੍ਰਿਤ ਤਿਆਰ ਕਰਨਗੇ। ਜਿਨ੍ਹਾਂ ਦੇ ਭਾਗ ਜਾਗਦੇ ਹੈ ਉੱਥੇ ਪਹੁੰਚ ਕੇ ਗੁਰੂ ਦੇ ਲੜ ਲੱਗੋ ਤੇ ਅਮਰ ਛੱਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਸਫਲਾ ਕਰੋ। ਇਹ ਪੂਰਨ ਗੁਰੂ ਦੀ ਵਡਿਆਈ ਜਿਹੜਾ ਮਰਿਆਂ ਨੂੰ ਜਿਉਂਦੇ ਕਰ ਦੇਵੇ। ਸੱਚੇ ਪਾਤਸ਼ਾਹ ਤਾਂ ਲੱਖਣ ਦੱਸ ਦਿੱਤੇ ਹੈ, ਕੇਵਲ ਇੰਨਾ ਕੁ ਗੁਣ ਨਾਲ ਹੀ ਸਰ ਜਾਵੇਗਾ ਜਾਂ ਕੋਈ ਹੋਰ ਵੀ ਗੁਣ ਹੈ? ਮਹਾਰਾਜ ਕਹਿੰਦੇ ਹੋਰ ਹੀ ਹੋ, ਸੁਣੋ।
ਵਿਚਰਤ ਆਨ ਮਿਲਾਇਆ,
ਜਿਹੜਾ ਭਾਈ ਵਿਛੜਿਆ ਨੂੰ ਮਿਲ ਦੇਵੇ ਉਹਦਾ ਨਾਂ ਦੀ ਗੁਰੂ ਹੈ। ਅਨਰਥ ਧਾਰੀਏ ਵੀ ਮਿਲਦੇ ਹੈ, ਉਹ ਤਾਨੇ ਕਹਿੰਦੇ ਨਾ ਅਸੀਂ ਗੁਰੂ ਹੈ। ਉਹ ਮਿਲਦੇ ਕਿਵੇਂ ਹੈ? ਇੱਕ ਕੇਲਾ ਦੇ ਦਿੰਦੇ ਕੇਲਾ, ਇੱਕ ਪਾਸੇ ਕੁੜੀ ਦੇ ਮੂੰਹ ਵਿੱਚ ਕੇਲਾ, ਇੱਕ ਪਾਸੇ ਮੁੰਡੇ ਦੇ ਮੂੰਹ ਵਿੱਚ। ਕਹਿੰਦੇ ਜੀ ਆਖੇ ਅਸੀਂ ਮਿਲਾਪ ਕਰਵਾ ਰਹੇ ਹਾਂ, ਇਹਦੇ ਨਾਲ ਕੁਝ ਵੀ ਭਿੱਟ ਚੜ ਚੱਲੀ, ਜੋ ਮਰਜ਼ੀ ਕਰੋ, ਖਾਓ ਪੀਓ, ਹੰਡਾਓ ਮੌਕਿਆਂ ਕਰੋ, ਆ ਜੱਗ ਮਿੱਠਾ ਅਗਲਾ ਕੰਡਿੱਠਾ, ਇਹੋ ਜਿਹਾ ਘਾੜਤਾ ਘੜ ਘੜ ਕੇ ਸੁਣਾਉਂਦੇ ਹੈ। ਫਿਰ ਕਹਿੰਦੇ ਰਾਤ ਨੂੰ ਕਮਰੇ ਬੰਦ ਕਰ ਲਵੋ, ਜਦੋਂ ਮੰਤਰ ਦ੍ਰਿੜ ਕਰਵਾਉਣਾ ਹੈ ਜਫੀਆਂ ਪਾ ਲਵੋ। 18 ਸਾਲ ਦੀ ਉਮਰ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਲੜਕੀ, 35 ਸਾਲ ਦੀ ਉਮਰ ਤੱਕ ਲੜਕਾ, ਏਡੂ ਵੱਡੀ ਉਮਰ ਦੇ ਅੰਦਰ ਨਹੀਂ ਜਾਣ ਦੇਣੇ। ਇਹਨਾਂ ਨੂੰ ਗਲਵੱਕੜੀਆਂ ਪਾ ਕੇ, ਜਫੀਆਂ ਪਵਾ ਕੇ ਮੰਤਰ ਦ੍ਰਿੜ ਕਰਵਾਓ। ਕੀ ਖਾਲਸਾ ਜੀ, ਮੰਤਰ ਦ੍ਰਿੜ ਹੈ ਕਿ ਭ੍ਰਿਸ਼ਟਾਚਾਰ ਹੈ? ਕਿਹੜੇ ਪੰਜ ਪਿਆਰੇ ਜਫੀਆਂ ਪਾ ਕੇ ਮੰਤਰ ਦ੍ਰਿੜ ਕਰਵਾਉਂਦੇ ਹੈ? ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਖੰਡੇ ਬਾਤ ਦਾ ਅਮਰ ਤਿਆਰ ਕੀਤਾ ਜਾਂਦਾ ਹੈ। ਪੰਜ ਪਿਆਰੇ ਤਾਬਿਆ ਸਤਿਗੁਰੂ ਦੀ ਖੜੋ ਕੇ ਸਾਰੀ ਸੰਗਤ ਨੂੰ ਹਜ਼ੂਰ ਦੇ ਸਾਹਮਣੇ ਖੜਿਆ ਕਰਕੇ ਮੂਲ ਮੰਤਰ ਤੇ ਵਾਹਿਗੁਰੂ ਗੁਰ ਮੰਤਰ ਤੇ ਮਾਲਾ ਮੰਤਰ ਇਹਦੇ ਬਾਰੇ ਦੱਸਿਆ ਜਾਂਦਾ, ਸਿੱਖਿਆ ਦਿੱਤੀ ਜਾਂਦੀ, ਦ੍ਰਿੜ ਕਰਵਾਇਆ ਜਾਂਦਾ ਹੈ। ਇਹ ਗੁਰੂ ਕੇ ਸਿੱਖਾਂ ਨੇ ਸਿੱਖਿਆ ਲੈਣੀ ਹੈ, ਇਹਨਾਂ ਦੇਹ ਧਾਰੀ ਪਖੰਡੀਆਂ ਤੋਂ ਬਚ ਕੇ ਰਹਿਣਾ ਹੈ। ਕਹਿੰਦੇ ਵਿਛੜ ਤਾਣ ਮਿਲਾਇਆ, ਕਹਿੰਦੇ ਵਿਛੜਿਆਂ ਨੂੰ ਮਿਲਦੇ ਹੈ। ਉਹ ਵਿਛੜਿਆਂ ਨੂੰ ਕੀ ਮਿਲਦਾ ਮਿਲਣਾ ਹੈ? ਇਹ ਤਾਂ ਮਿਲਿਆ ਹੋਇਆ ਨਾਲੋਂ ਵੀ ਵਿਛੜ ਜਾਂਦੇ ਹੈ। 80 ਦੇ ਵਿੱਚ ਤੁਸੀਂ ਸੁਣਿਆ ਹੋਵੇਗਾ, 24 ਅਪ੍ਰੈਲ ਨੂੰ ਗੁਰਬਚਨ ਦੇ ਕਿਸੇ ਨੇ ਵੱਖੀ ਚ ਠੋਕ ਦਿੱਤੀ, ਨਾਲ ਹੀ ਪ੍ਰਤਾਪੇ ਨੂੰ ਲੈ ਕੇ ਤੁਰ ਗਿਆ, ਪਿਛਲਿਆਂ ਨੂੰ ਵਿਛੋੜਾ ਦੇ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਐਸਾ ਨਹੀਂ ਵਿਛੋੜਾ ਦਿੰਦੇ, ਉਹ ਤਾਂ ਵਿਛੜਿਆਂ ਨੂੰ ਮਿਲਦੇ। ਕਿਵੇਂ ਮਿਲਦੇ ਹੈ? ਭਾਈ ਮਰਦਾਨੇ ਨੂੰ ਮਿਲਿਆ। ਭਾਈ ਮਰਦਾਨਾ ਪਿਛਲੇ ਜਨਮ ਵਿੱਚ ਖਾਲਸਾ ਜੀ ਬੜੀ ਤਪੱਸਿਆ ਕਰਨ ਵਾਲਾ ਸੀ, ਕਾਨਪੁਰ ਵਿੱਚ ਰਹਿੰਦਾ ਸੀ, ਬਹੁਤ ਤਪੱਸਿਆ ਕਰਨ ਵਾਲਾ ਸਾਧੂ ਸੀ। ਪਰ ਇੱਕ ਐਸਾ ਸਮਾਂ ਆ ਗਿਆ, ਭਾਈ ਮਰਦਾਨੇ ਨੂੰ ਨਮੂਨੀਆ ਦੀ ਬਿਮਾਰੀ ਹੋ ਗਈ, ਠੰਡ ਲੱਗ ਗਈ। ਜਿਹੜਾ ਇਹਦਾ ਗੜਵਈ ਸੀ ਉਹਨੇ ਬਹੁਤੀ ਠੰਡ ਲੱਗੀ ਸਰੀਰ ਦੀ ਬੇਹੋਸ਼ੀ ਸਮਝ ਕੇ ਬਰਾਂਡੀ ਪਿਆ ਦਿੱਤੀ। ਕਈ ਕਾਜ ਵੀ ਸ਼ਕੀਨ ਐਸੇ ਮਿਲ ਜਾਂਦੇ ਹੈ, ਕਿਸੇ ਨੂੰ ਠੰਡ ਲੱਗ ਜਾਵੇ, ਬਾਬਾ ਜੀ ਘੁੱਟ ਕਪੀਰਾ ਠੰਡ ਹਟਜੂ। ਆ ਮਰਦਾਨੇ ਵੱਲ ਚੇਤਾ ਰੱਖਣਾ ਚਾਹੀਦਾ, ਖਾਲਸਾ ਜੀ ਕੀ ਹੋਇਆ ਇਹਦੇ ਨਾਲ? ਭਾਈ ਮਰਦਾਨੇ ਨੂੰ ਠੰਡ ਲੱਗੀ, ਬਰਾਂਡੀ ਪਿਆ ਦਿੱਤੀ, ਸਰੀਰ ਚੜ੍ਹਾਈ ਕਰ ਗਿਆ। ਉਹ ਸ਼ਰਾਬ ਪੀਣ ਦੇ ਕਾਰਨ ਖਾਲਸਾ ਜੀ ਨੂੰ ਡੂਮਾ ਦੇ ਘਰੇ ਜੰਮਣਾ ਪਿਆ, ਮਰਾਸੀਆਂ ਦੇ ਮੁਸਲਮਾਨਾਂ ਦੇ ਘਰੇ ਜੰਮਣਾ ਪਿਆ। ਪਰ ਪਿਛਲੀ ਤਪੱਸਿਆ ਦਾ ਸਦਕਾ ਨਨਕਾਣਾ ਸਾਹਿਬ ਚ ਜਨਮ ਹੋ ਗਿਆ। ਅਕਾਲ ਪੁਰਖ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਸਰਗੁਣ ਵਿੱਚ ਗੁਰੂ ਕੇ ਪਿਆਰੇ ਨੂੰ ਮਿਲਾਪ ਹੋਇਆ ਹੈ। ਪਿਛਲੇ ਜਨਮ ਵਿੱਚ ਗੜਵਈ ਦੀ ਕੁਰੀਤੀ ਦੇ ਕਾਰਨ, ਸ਼ਰਾਬ ਪੀਣ ਦੇ ਕਾਰਨ ਉਹਦਾ ਫਲ ਭੁਗਤਣ ਵਾਸਤੇ ਜਿਨ੍ਹਾਂ ਨੂੰ ਲੋਕੀ ਨੀਵੇਂ ਕਹਿੰਦੇ ਹੈ ਉਹਨਾਂ ਦੇ ਘਰੇ ਜਨਮ ਲੈਣਾ ਪਿਆ। ਪਰ ਭਗਤੀ ਦੇ ਕਾਰਨ ਖਾਲਸਾ ਜੀ ਵਿਛੜੇ ਹੋਏ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਨੇ ਮੇਲ ਕੇ ਇਹਦੀ ਕਲਿਆਣ ਕੀਤੀ। ਇਸੇ ਤਰ੍ਹਾਂ ਹੀ ਹੋਰ ਐਸੀਆਂ ਬੇਅੰਤ ਸਾਖੀਆਂ ਹਨ। ਪਹਿਲੇ ਸਰੂਪ ਦਾ ਵਿਛੜਿਆ ਹੋਇਆ ਮੂਲਾ ਖੱਤਰੀ, ਸਤਿਗੁਰੂ ਜੀ ਸਿਆਲਕੋਟ ਵਿੱਚ ਇਹਦੇ ਪਾਸ ਗਏ ਹਨ, ਘਰਵਾਲੀ ਦੇ ਆਖੇ ਲੱਗ ਗਿਆ। ਸਤਿਗੁਰੂ ਨੇ ਆਵਾਜ਼ ਮਾਰੀ, ਮੂਲਿਆ ਬਾਹਰ ਆ। ਘਰਵਾਲੀ ਕਹਿਣ ਲੱਗੀ ਜੀ ਉਹ ਤਾਂ ਘਰੇ ਹੈ ਨਹੀਂ। ਉਹਨੇ ਕਿਹਾ ਪਤੀ ਦੇ ਮਸਾ ਮਸਾ ਆਇਆ ਕਿ ਕਈਆਂ ਚਿਰਾਂ ਪਿੱਛੋਂ ਇਹ ਆਪ ਤਾਂ ਉਜੜਿਆ ਗੁਰੂ ਸਾਹਿਬ ਤੈਨੂੰ ਵੀ ਉਜਾੜ ਦੇਣਗੇ। ਐਸੀ ਸੜੀ ਹੋਈ ਰਸਾਂ ਵਿੱਚ ਉਹਨੇ ਬਚਰ ਕੇ ਮੁੰਡੇ ਦੇ ਘਰ ਵਾਲੀ ਨੇ ਆਖੇ ਲੱਗ ਕੇ ਕੁਪੱਤੀ ਦੇ ਗਹੀਰੇ ਵਿੱਚ ਪਾਥੀਆਂ ਦੇ ਵਿੱਚ ਲੋਕੇ ਬੈਠ ਗਿਆ। ਗੁਰੂ ਸਾਹਿਬ ਨੇ ਕਿਹਾ ਆਪਣਾ ਮੂਲਿਆ ਬਾਹਰ ਆਇਆ ਨਾ ਗਹੀਰੇ ਚ ਬੈਠ ਗਿਆ। ਘਰਵਾਲੀ ਕਹਿੰਦੀ ਜੀ ਘਰੇ ਨਹੀਂ, ਜੇ ਤਾਂ ਨਰਕ ਧਾਰੀਏ ਹੁੰਦੇ ਤੇ ਛਲੇ ਜਾਂਦੇ, ਪਰ ਪੂਰਨ ਗੁਰੂ ਕੌਣ ਛੱਡਣ ਵਾਲਾ ਖਾਲਸਾ ਜੀ, ਸੁਭਾਵਕ ਬਚਨ ਮੂੰਹੋਂ ਨਿਕਲ ਗਏ ਮੂਲਿਆ ਲੋਕੇ ਬੈਠ ਗਏ, ਚੰਗਾ ਤੇਰੀ ਮਰਜ਼ੀ ਹੈ। ਉਸ ਵੇਲੇ ਵਾਰਾਂ ਤੋਂ ਵਧੀਕ ਜੋ ਬਾਣੀ ਆਉਂਦੀ ਬਚਨ ਕਹੇ ਹਨ, ਨਾਲ ਕਰਾੜਾਂ ਦੋਸਤੀ ਕੂੜੀ ਕੂੜਾ ਪਾਏ, ਮਰਨ ਨਾ ਜਾਪਾ ਮੂਲਿਆ ਆਵਾ ਕਿਤਾ ਥਾਏ। ਮੂਲਿਆ ਤੈਨੂੰ ਤਾਂ ਪਤਾ ਨੀ ਤੇਰੀ ਮੌਤ ਕਿੱਥੇ ਆਉਣੀ, ਲੋਕੇ ਬੈਠ ਗਏ। ਇਹਨਾਂ ਬਚਨ ਕਹਿ ਕੇ ਗੁਰੂ ਸਾਹਿਬ ਵਾਪਸ ਆਏ, ਸੱਪ ਨਿਕਲਿਆ ਮੂਲਿਆ ਦੇ ਲੜ ਗਿਆ, ਉੱਥੇ ਹੀ ਮੌਤ ਹੋ ਗਈ। ਘਰ ਵਾਲੀ ਨੇ ਸਿਆਪਾ ਕੀਤਾ, ਅਖੀਰ ਵਰਲਾਪ ਕਰਦੇ ਖਾਲਸਾ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੂਲਿਆ ਨੂੰ ਚੁੱਕ ਕੇ ਲਿਆਈ, ਪਾਤਸ਼ਾਹ ਕੀਤਾ ਸੱਚੇ ਪਾਤਸ਼ਾਹ ਗਲਤੀ ਹੋ ਗਈ ਹੈ, ਕਿਰਪਾ ਕਰੋ ਬਖਸ਼ ਲਓ, ਮਰੇ ਨੂੰ ਜਿਉਂਦੇ ਕਰ ਦੋ ਕਿ ਬੇਅੰਤ ਆਪ ਜੀ ਨੇ ਕੀਤੇ ਹੈ। ਮਹਾਰਾਜ ਕਹਿਣ ਲੱਗੇ ਹੁਣ ਇਹ ਬਚਨ ਚੱਲਿਆ ਹੈ ਵਾਪਸ ਨਹੀਂ ਹੋ ਸਕਦਾ, ਪਰ ਸਾਡੀ ਸਰਨ ਵਿੱਚ ਆਉਣ ਦਾ ਇੱਕ ਲਾਭ ਹੈ, ਇਹਨੂੰ ਜੂਨਾਂ ਤੱਕ ਕੀਤੀ ਦੇ ਕਾਰਨ ਭੁਗਤੀਆਂ ਪੈਣਗੀਆਂ, ਪਰ ਅਸੀਂ ਦਸਵੇਂ ਸਰੂਪ ਵਿੱਚ ਇਹਨੂੰ ਹੁਣ ਬਖਸ਼ਾਂਗੇ, ਕਦੋਂ ਤੱਕ ਕਿਹੜੀਆਂ ਜੂਨਾਂ ਵਿੱਚ ਰਹੇਗਾ। ਖਾਲਸਾ ਜੀ ਇਹ ਮੂਲਾ ਸਹਿ ਦੇ ਰੂਪ ਵਿੱਚ ਹਜ਼ੂਰ ਸਾਹਿਬ ਪਹੁੰਚਿਆ ਹੈ ਚੋਦੀ ਪ੍ਰੀਤ ਮੇਦਰੋਂ, ਸੋ ਜੀਵਾਂ ਦੀ ਕਲਿਆਣ ਕਰਦੇ ਹੋਏ ਹਜ਼ੂਰ ਸਾਹਿਬ ਗਏ ਹਨ। ਉੱਥੇ ਵੈਸ਼ਨੂ ਨੂੰ ਵੀ ਕੁਝ ਕੌਂਤਕ ਵਰਤਾ ਕੇ ਵਿਖਾਇਆ। ਚੋਦੀ ਪ੍ਰੀਤ ਨੇ ਜਿਹੜਾ ਤੀਰ ਚਮਕੌਰ ਦੀ ਗੜੀ ਵਿੱਚ 10,000 ਵਿਧੀ ਕੱਢਿਆ ਸੀ, ਉਹੋ ਹੀ ਤੀਰਾਂ ਦੇ ਛੋਟੇ ਜਿਹੇ ਸਹਿ ਤੇ ਬਖਸ਼ ਦਿੱਤਾ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਕਦੇ ਇਹ ਤੀਰ ਚਮਕੌਰ ਦੀ ਗੜੀ ਤੋਂ ਛੱਡੇ ਸੀ, ਇਹ ਇੱਟੇ ਵੱਟੇ ਨਾਲ ਹੀ ਮਰ ਜਾਣਾ ਸੀ, ਐਡਾ ਤੀਰ ਕਾਹਨੂੰ ਚਲਾ ਦਿੱਤਾ। ਮਹਾਰਾਜ ਕਹਿਣ ਲੱਗੇ ਨੇ ਭਾਈ ਨੇ ਬਚਨ ਕੀਤਾ ਸੀ ਉਹ ਪੂਰਾ ਕੀਤਾ, ਸੂਰ ਵੀਰ ਬਚਨ ਕੇ ਬਲੀ ਸਤਿਗੁਰੂ ਜੀ ਹਨ, ਸਹਿ ਦੀ ਮੁਕਤ ਕੀਤੀ, ਬਿਸ਼ਰ ਤਾਣ ਮਿਲਾਇਆ, ਪੂਰੇ ਗੁਰ ਕੀ ਦੇਖ ਵਡਾਈ, ਇਹ ਪੂਰਨ ਗੁਰੂ ਦੀ ਵਡਿਆਈ ਜਿਹੜੇ ਜਨਮਾਂ ਜਨਮਾਤਰਾਂ ਦੇ ਵਿਛੜਿਆ ਹੋਇਆ ਨੂੰ ਸਤਿਗੁਰੂ ਜੀ ਮਿਲਾ ਦੇਣ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਾਹ ਕਾਬਾ ਸੀਠ, ਇਹ ਪੂਰਨ ਗੁਰੂ ਦੀ ਵਡਿਆਈ ਹੈ। ਹੋਰ ਸੁਣੋ ਅੱਗੇ,
ਪਸੂ ਪ੍ਰੇਤ ਮੁਗਧ ਭੈ ਸਰੋਤੇ,
ਸੱਚੇ ਪਾਤਸ਼ਾਹ ਪੂਰਨ ਗੁਰੂ ਦੀ ਹੋਰ ਕੀ ਵਡਿਆਈ। ਮਹਾਰਾਜ ਕਹਿੰਦੇ ਪਸੂ ਪ੍ਰੇਤ ਤੇ ਮੁਗਧ ਸਮਝ, ਇਹਨਾਂ ਨੂੰ ਸਰੋਤੇ ਬਣਾ ਦੇਵੇ, ਉਹਦਾ ਨਾਮ ਗੁਰੂ। ਸਤਿਗੁਰੂ ਜੀ ਸ਼ੇਰਾਂ ਦੀ ਧਰਤੀ ਵਿੱਚ ਗਏ, ਉੱਥੇ ਕੀਰਤਨ ਕਰਵਾਇਆ, ਸ਼ੇਰਾਂ ਨੂੰ ਸੋਝੀ ਆਈ ਬੁਲਾਇਆ, ਬੇਨਤੀ ਕੀਤੀ, ਮਹਾਰਾਜ ਅਸੀਂ ਤਾਮਸੀ ਜੀਵਾਂ ਬਖਸ਼ ਲਓ। ਮਹਾਰਾਜ ਕਹਿਣ ਲੱਗੇ ਜੇ ਆਗਿਆ ਮੰਨੋ ਤੁਹਾਡੀ ਮੁਕਤ ਹੋ ਸਕਦੀ ਹੈ, ਕਿਰਪਾ ਕਰੋ ਸਿੱਖੀ ਧਾਰਨ ਕਰੋ। ਬੇਨਤੀ ਕੀਤੀ ਦੀ ਪ੍ਰਵਾਨ ਕਰਾਂਗੇ, ਖਾਲਸਾ ਜੀ ਦੇਹਾਂ ਦਾ ਤਿਆਗ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਵੇਲੇ ਸਿੱਖਾਂ ਦੇ ਰੂਪ ਵਿੱਚ ਆ ਕੇ ਉਹਨਾਂ ਸ਼ੇਰਾਂ ਨੇ ਮਾਨਸ ਦੇ ਪ੍ਰਾਪਤ ਕਰਕੇ ਸਿੱਖੀ ਕਮਾ ਕੇ ਕਲਿਆਣ ਪ੍ਰਾਪਤ ਕੀਤੀ। ਪਸੂ ਪ੍ਰੇਤਾਂ ਦੀ ਜੋਨ ਵਿੱਚ ਪਾਨਣੀ ਮੁਨੀ ਜਿਵੇਂ ਪ੍ਰੇਤ ਬਣ ਕੇ ਵਿਆਕਰਨ ਪੂਰੀ ਕੀਤੀ ਸੀ, ਗੁਰੂ ਨਾਨਕ ਦੇਵ ਜਿਸ ਵੇਲੇ ਕਾਂਸੀ ਵਿੱਚ ਪਹੁੰਚੇ ਹਨ, ਉੱਥੇ ਖਾਲਸਾ ਜੀ ਸਤਿਗੁਰੂ ਨੇ ਉਸੇ ਬਖਸ਼ਿਸ਼ ਕੀਤੀ, ਸ਼ਬਦ ਉਚਾਰ ਕੇ ਉਹ ਪਾਨਣੀ ਮੁਨੀ ਨੂੰ ਦੈਂਤ ਬਣੇ ਨੂੰ ਪ੍ਰੇਤ ਬਣੇ ਹੋਏ ਨੂੰ ਸੋ ਸੱਚਖੰਡ ਨੂੰ ਭੇਜਿਆ ਸੀ, ਕਿਰਪਾ ਕੀਤੀ ਹੈ। ਪ੍ਰੇਤ
ਮੁਗਧ ਭੈ ਸਰੋਤੇ,
ਜਿਹੜੇ ਬਸਮਝ ਹਨ ਉਹ ਵੀ ਸਰੋਤੇ ਤੱਕ ਹੀ ਅਥਵਾ ਬਖਸ਼ੇ ਬਣਾ ਦਿੱਤੇ। ਅੱਠਵੇਂ ਸਰੂਪ ਵਿੱਚ ਛੱਜੂ ਨਾਂ ਦੇ ਚੌਰ ਜਿਹੜਾ ਗੂੰਗਾ ਤੇ ਬੋਲਾ ਸੀ, ਉਹਦੇ ਤੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਜੋ ਪੰਡਿਤ ਸੀ ਲਾਲ ਨਾਂ ਦੇ ਪੰਡਿਤ, ਜਿਹਨੂੰ ਬੜਾ ਭਾਰੀ ਮਾਣ ਸੀ ਆਪਣੀ ਵਿਦਿਆ ਦਾ, ਅੱਜ ਕੱਲ੍ਹ ਵੀ ਕਈਆਂ ਨੂੰ ਹੋ ਜਾਂਦਾ, ਮੈਂ ਜੀ ਵਿਆਕਰਨ ਬਹੁਤ ਹੀ ਪੜ੍ਹਿਆ, ਮੈਨੂੰ ਜੀ ਚਣਾਕਾ ਚੰਗਾ ਆਉਂਦਾ, ਝੂਠ ਬੋਲਣਾ ਚੰਗਾ ਆਉਂਦਾ, ਚਣਾਕੇ ਦੇ ਮੁਤਾਬਕ ਰਾਜਨੀਤ ਨੂੰ ਮੁੱਖ ਰੱਖ ਕੇ, ਮੈਨੂੰ ਜੀ ਸਾਰ ਕਿਤਾਬਲੀ ਚੰਗੀ ਆ ਗਈ, ਅਧਿਆਤਮ ਪ੍ਰਕਾਸ਼ ਮੈਂ ਬਹੁਤਾ ਪੜ੍ਹ ਲਿਆ, ਵਿਰਾਸਤ ਦੇ ਗ੍ਰੰਥਾਂ ਦਾ ਖੋਜੀ ਬਣ ਗਿਆ ਹੈ, ਮੇਰੇ ਜਿੰਨੀ ਵਿਦਿਆ ਕਿਸੇ ਨੂੰ ਫਲਾਨਾ ਤਾਣ ਪੜ੍ਹੀ ਤੁਰਿਆ ਫਿਰਦਾ ਹੈ। ਐਸੀ ਹਾਲਤ ਵੀ ਕਈਆਂ ਦੀ ਵੇਖਣ ਵਿੱਚ ਆਉਂਦੀ ਹੈ, ਪਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਗੁੰਗਿਆਂ ਤੋਂ ਗੀਤਾਂ ਦੇ ਅਰਥ ਕਰਵਾ ਦਿੰਦੇ ਹਨ, ਮੁਗਧਾਂ ਨੂੰ ਸਰੋਤ ਤੇ ਬਖਸ਼ੇ ਬਣਾ ਦਿੱਤਾ, ਪੂਰੇ ਗੁਰ ਕੀ ਦੇਖ ਵਡਾਈ, ਇਹ ਪੂਰਨ ਗੁਰੂ ਦੇ ਲੱਖਣ ਖਾਲਸਾ ਜੀ।
ਹਰ ਨਾਮਾ ਮੁਖ ਗਾਇਆ,
ਹਰੀ ਪਰਮੇਸ਼ਰ ਦਾ ਨਾਮ ਮੁਖ ਤੋਂ ਗਾਉਣੇ ਕਰਕੇ ਇਹ ਕਿਰਪਾਲਤਾ ਜੀਵਾਂ ਦੇ ਉੱਪਰ ਹੋ ਗਈ, ਜਦੋਂ ਕਿਰਪਾਲਤਾ ਹੋਈ ਤਾਂ ਆਪ ਮੁਖ ਤੋਂ ਗਾਇਨ ਕਰਨ ਲੱਗ ਪਏ, ਪਸ਼ੂਆਂ ਦੀਆਂ ਜੂਨਾਂ ਵਿੱਚ ਵੀ ਗਾਇਨ ਕਰਵਾ ਦਿੱਤਾ, ਪ੍ਰੇਤਾਂ ਨੂੰ ਸੁਧਾਰ ਕੇ ਉਹਨਾਂ ਤੋਂ ਗਾਇਨ ਕਰਵਾ ਦਿੱਤਾ, ਸਮਝਾਂ ਨੂੰ ਗੀਤ ਵਾਲੇ ਅਰਥ ਸੁਣਾ ਦਿੱਤੇ। ਐਸੀ ਕਿਰਪਾਲਤਾ ਕੀਤੀ, ਫੇਰ ਦੋਵੇਂ ਪੰਥ ਨੇ ਰਮ ਤੋਂ ਪੜੋ।
ਮ੍ਰਿਤਕ ਕਾ ਪਾਇਓ ਤਨ ਸਾਸਾ।
ਜਿਹੜੇ ਭਾਈ ਮ੍ਰਿਤਕ ਕੌਣ ਹੈ? ਜਿਹੜੇ ਗੁਰੂ ਤੋਂ ਬੇਮੁਖ ਹਨ, ਜਿਹੜੇ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ, ਆਖਾਂ ਜੀਵਾਂ ਵਿਸਰੇ ਮਰ ਜਾ ਜਿਵੇਂ ਬਚਨ ਕਹੇ ਹਨ। ਸੋ ਜਿਹੜੇ ਭੁੱਲ ਜਾਂਦੇ ਹਨ ਵਾਹਿਗੁਰੂ ਨੂੰ, ਉਹ ਮਰ ਜਾਂਦੇ ਹੈ। ਜਿਹੜੇ ਪਰਮੇਸ਼ਰ ਨੂੰ ਭੁੱਲਣ ਰੂਪ ਬੇਮੁਖ ਹੋਣ ਰੂਪ ਮਰੇ ਹੋਏ ਸੀ, ਕਹਿੰਦੇ ਪਾਇਓ ਤਨ ਸਾਸ, ਉਹਨਾਂ ਨੂੰ ਵਾਹਿਗੁਰੂ ਦੇ ਸਨਮੁਖ ਕਰਨ ਰੂਪ, ਪਰਮੇਸ਼ਰ ਦੀ ਭਗਤੀ ਕਰਾਉਣ ਰੂਪ ਇਹ ਸਵਾਸ ਬਖਸ਼ ਦਿੱਤੇ ਸੱਚੇ ਪਾਤਸ਼ਾਹ ਨੇ। ਇਹ ਪੂਰਨ ਗੁਰੂ ਦੀ ਵਡਿਆਈ ਹੈ। ਕਿਵੇਂ ਬਖਸ਼ੇ? ਜਿਵੇਂ ਗਣਕਾ ਬਖਸ਼ ਦਿੱਤੀ, ਜਿਹੜੀ ਗੁਰੂ ਤੋਂ ਬੇਮੁਖ ਸੀ, ਵਿਚਾਰਾਂ ਵਿੱਚ ਲੱਗੀ ਹੋਈ ਸੀ। ਸਦਨਾ ਕਿਸਾ ਜਿਹੜਾ ਬੱਕਰੇ ਵੱਢਣ ਵਿੱਚ ਹੀ ਲੱਗਾ ਹੋਇਆ ਸੀ, ਮਰਿਆ ਹੋਇਆ ਸੀ, ਗੁਰੂ ਵੱਲੋਂ ਬੇਮੁਖ ਹੋਣ ਰੂਪ। ਇਸੇ ਤਰ੍ਹਾਂ ਹੀ ਜਿਹੜੇ ਅਜਾਮਲ ਪਾਪੀ ਵਰਗੇ ਦੇਸਵਾ ਗਾਮੀ ਬਣੇ ਹੋਏ ਸੀ, ਇਹ ਮਰੇ ਹੋਏ ਸੀ ਗੁਰੂ ਕੇ ਪਿਆਰਿਓ। ਇਹਨਾਂ ਵਿੱਚ ਪਰਮੇਸ਼ਰ ਦਾ ਗਿਆਨ ਰੂਪ ਸਵਾਸ ਪਾਉਣ ਰੂਪ ਇਹ ਸਤਿਗੁਰੂ ਨੇ ਜਿਉਂਦੇ ਕਰ ਦਿੱਤਾ ਮਰਿਆ ਹੋਇਆ
ਨੂੰ।
ਜਿਹੜੀਆਂ ਵਿਛੜੀਆਂ ਸੀ ਵਾਹਿਗੁਰੂ ਪਰਮੇਸ਼ਰ ਵੱਲੋਂ ਔਗਣਾ ਕਰਕੇ, ਉਹਨਾਂ ਰੂਹਾਂ ਨੂੰ ਆਪਣੇ ਵਿੱਚ ਮਿਲਾ ਲਿਆ, ਜਾਂ ਅਥਵਾ ਵਿਛੜਤ ਆਣ ਮਿਲਾਇਆ। ਜਿਹੜਾ ਜੀਵ ਵਿਛੜਿਆ ਸੀ ਕੁਕਰਮਾ ਕਰਕੇ, ਟੇਢੀਆਂ ਜੂਨਾਂ ਚ ਘੁੰਮਦਾ ਫਿਰਦਾ ਸੀ, ਮਨੁੱਖਾ ਜਨਮ ਬਖਸ਼ ਕਰਕੇ ਸਿੱਖੀ ਬਖਸ਼ ਕੇ ਉਹਨਾਂ ਨੂੰ ਮਿਲਾ ਲਿਆ ਹੈ। ਜਿਵੇਂ ਭਾਈ ਸ਼ਮੀਰ ਨੂੰ ਸੋ ਬੇਅੰਤ ਜਨ ਸੁਪਨੇ ਵਿੱਚ ਭੁਗਤਾ ਕੇ ਮਿਲਾ ਲਿਆ ਆਪਣੇ ਨਾਲ, ਪੂਰੇ ਗੁਰ ਕੀ ਦੇਖ ਵਡਾਈ। ਇਹ ਆ ਪੂਰਨ ਗੁਰੂ ਦੇ ਲੱਖਣ। ਅੱਜ ਦੇ ਕਿਸੇ ਰੜੇ ਰਾਜਾ ਸੋਮੀ ਤੇ ਨੜੇ ਨਰਕ ਧਾਰੀ ਨੂੰ ਪੁੱਛ ਕੇ ਵੇਖੋ, ਵਿਛੜਿਆਂ ਨੂੰ ਤਾਂ ਕੀ ਮਿਲਾਉਣਾ, ਨਾਲਿਆਂ ਨੂੰ ਵਿਛੋੜੀ ਜਾਂਦੇ, ਆਣ ਕੇ ਸਹਾਇਤਾ ਵੀ ਨਹੀਂ ਕਰਦੇ ਉਹਨਾਂ ਦੀ।
ਪਸ਼ੂ ਪ੍ਰੇਤ ਮੁਗਧ ਭੈ ਸਰੋਤੇ।
ਜਿਹੜੇ ਪਸ਼ੂਆਂ ਵਰਗੇ ਕਾਮੀ ਹੈ, ਕਈਆਂ ਮਨੁੱਖਾਂ ਦਾ ਹੀ ਪਸ਼ੂਆਂ ਵਰਗਾ ਸੁਭਾਅ ਹੈ। ਪਸ਼ੂ ਚ ਕੀ ਔਗਣ ਹੈ? ਪੂਛ ਮਾਰਨੀ, ਛੜਾ ਮਾਰਨੀਆਂ, ਸਿੰਗ ਮਾਰਨੇ, ਢੁੱਡ ਮਾਰਨੀ, ਲੱਤਾਂ ਮਾਰੀ ਜਾਣੀਆਂ, ਇਹ ਔਗਣ ਹੈ। ਤੇ ਵਿਕਾਰਾਂ ਵਿੱਚ, ਖਾਣ ਵਿੱਚ ਹਰ ਵੇਲੇ ਬੱਕਰੀ ਵਾਂਗੂ ਲੱਗੇ ਰਹਿਣਾ, ਇਹ ਔਗਣ ਹੈ ਪਸ਼ੂ ਦੇ ਵਿੱਚ। ਇਹੋ ਜਿਹੀ ਕਈਆਂ ਮਨੁੱਖਾਂ ਨੇ ਵੀ ਧਾਰਨ ਕਰ ਲਏ ਹੈ ਪਸ਼ੂ ਵਰਗਾ ਸੁਭਾਅ। ਤਰਕਾ ਰੂਪੀ ਛੜਾ ਹੀ ਮਾਰੀ ਜਾਣੀਆਂ, ਹਰ ਵੇਲੇ ਤਰਕ ਹੀ ਤਰਕ ਮਾਰੀ ਜਾਣੀ। ਭਾਵੇਂ ਕਿੰਨਾ ਮਿੱਠਾ ਬੋਲੀ ਜਾਓ ਕਿਸੇ ਅੱਗੇ, ਉਹਨੂੰ ਕੌੜਾ ਹੀ ਅੱਗੋਂ ਬੋਲਣਾ। ਜਦ ਬੋਲੇ ਤਬ ਫੀਕੇ ਵਾਲੀ ਹਾਲਤ, ਤਰਕਾ ਰੂਪੀ ਛੜਾ ਮਾਰਨੀਆਂ, ਇਹ ਡੰਗਰ ਦਾ ਸੁਭਾਅ ਹੈ। ਈਰਖਾ ਰੂਪੀ ਪੂਛ ਮਾਰੀ ਜਾਣੀ, ਮੱਥਾ ਟੇਕ ਲਿਓ, ਫਤਿਹ ਬੁਲਾ ਲਿਓ, ਜੱਫੀ ਚ ਲੈ ਲਵੋ, ਤਾਂ ਵੀ ਈਰਖਾ ਚ ਸੜੇ ਹੀ ਰਹਿਣਾ। ਇਹ ਵੀ ਪ੍ਰਭਤਾ ਇੰਨੀ ਕਿਉਂ ਹੋ ਗਈ? ਮੈਂ ਇੱਥੋਂ ਪਿੱਛੋਂ ਆਇਆ ਸੀ, ਪਿੱਛੋਂ ਜੰਮਿਆ ਸੀ, ਸਕੂਲ ਤੇ ਗਿਆ ਹੀ ਨਹੀਂ, ਲੋਕਾਂ ਚ ਕਿਉਂ ਸਤਿਕਾਰ ਹੋ ਗਿਆ? ਸੜੀ ਰਾਣਾ ਪੇਸ਼ ਜਾਣੀ ਕੋਈ ਨਾ, ਤੇ ਈਰਖਾ ਰੂਪੀ ਪੂਛ ਮਾਰਨੀ, ਰਾਗ ਤੇ ਦਵੈਖ ਰੂਪੀ ਸਿੰਘ ਮਾਰਨੇ, ਕਿਸੇ ਨਾਲ ਬਿਨਾਂ ਕਾਰਨ ਮੋਹ ਤੇ ਕਿਸੇ ਨਾਲ ਬਿਨਾਂ ਕਾਰਨ ਵੈਰ ਬੰਨੀ ਰੱਖਣਾ, ਝਗੜਾ ਪਾਈ ਰੱਖਣਾ। ਇਹ ਪਸ਼ੂਆਂ ਵਾਲਾ ਜਿਨ੍ਹਾਂ ਦਾ ਸੁਭਾਅ ਸੀ, ਉਹਨਾਂ ਨੂੰ ਵੀ ਕਿਰਪਾਲਤਾ ਕਰਕੇ ਮੇਰੇ ਪਰਮੇਸ਼ਰ ਨੇ, ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ ਲਿਆ। ਅਕਿਰਤ ਘੜਾਂ ਨੂੰ ਪਾਲਦਾ ਪ੍ਰਭ ਨਾਲ ਸਰਬ ਸਿੰਧ ਰੂਪ ਜੋ ਹੋਏ, ਇਹ ਪੂਰਨ ਗੁਰੂ ਦੀ ਵਡਿਆਈ ਹੈ। ਪਸ਼ੂ ਪ੍ਰੇਤਾਂ ਨੂੰ ਵੀ ਬਖਸ਼ ਲਿਆ। ਪ੍ਰੇਤ ਕੌਣ ਹੈ? ਜਿਹੜੇ ਸ਼ਰਾਬ ਪੀਂਦੇ ਹੈ ਉਹ ਪ੍ਰੇਤ ਬਣਦੇ ਹੈ, ਜਿਹੜੇ ਨਾਮ ਨਹੀਂ ਜਪਦੇ ਉਹ ਵੀ ਪ੍ਰੇਤ ਹੈ। ਗੁਰੂ ਕੀ ਬਾਣੀ ਦਾ ਫੈਸਲਾ ਹੈ, ਕਾਲ ਮੈਂ ਪ੍ਰੇਤ ਜਿੰਨੀ ਰਾਮ ਨਾ ਪਛਾਤਾ, ਸਤਿਯੁਗ ਪਰਮਹੰਸ ਵਿਚਾਰੀ, ਦੁਆਪਰ ਪ੍ਰੇਤਾ ਮਾਨਸ ਵਰਤਾ ਵਿਰਲਾ ਹੋ ਮੈਂ ਮਾਰੀ। ਜਿਹੜੇ ਨਾਮ ਨਹੀਂ ਜਪਦੇ ਉਹ ਵੀ ਗੁਰੂ ਕੇ ਪਿਆਰੇ ਚੋਰ ਤੇ ਪ੍ਰੇਤਾਂ ਦੀ ਤਰ੍ਹਾਂ ਹਨ। ਉਹਨਾਂ ਨੂੰ ਵੀ ਅੰਤ ਦੇ ਸਮੇਂ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿੰਦ ਬਿਰਦ ਜਾਣ ਕੇ ਸਭ ਨਾਲ ਨੂੰ ਬਖਸ਼ ਲਿਆ। ਪ੍ਰੇਤ
ਮੁਗਧ ਭੈ ਸਰੋਤੇ,
ਜਿਹੜੇ ਮੁਗਧ ਮੂਰਖ ਸੀ ਉਹ ਸਰੋਤੇ ਬਣਾ ਦਿੱਤੇ ਸਤਿਗੁਰ ਨੇ ਕਿਰਪਾਲਤਾ ਕਰਕੇ। ਸੋ ਜਿਵੇਂ ਸੱਚਣ ਸੱਚ ਨੂੰ ਚੰਬੜੀ ਸੀਗੀ ਜੰਗਲ ਵਿੱਚ ਜਾਣ ਕਰਕੇ, ਤੇ ਉਹਦੇ ਖੜਾ ਵੱਜ ਕੇ ਮੂਰਖ ਬਣ ਗਈ ਸੀ, ਬਸੰਝ ਬਣ ਗਈ ਸੀ, ਫਿਰ ਸੱਚਣ ਸੱਚ ਦੀ ਸੇਵਾ ਵੇਖ ਕੇ ਉਹਦੇ ਨਾਲ ਵਿਆਹ ਦਿੱਤੀ ਸੀ, ਇਸ ਤਰ੍ਹਾਂ ਬਸੰਝਾਂ ਨੂੰ ਨਿਹਾਲ ਕਰ ਦਿੱਤਾ।
ਹਰ ਨਾਮਾ ਮੁਖ ਗਾਇਆ,
ਹਰੀ ਪਰਮੇਸ਼ਰ ਦਾ ਨਾਮ ਮੁਖ ਤੋਂ ਗਾਉਣ ਵਾਲੇ ਬਣ ਕੇ ਗਾਉਂਦੇ ਹਨ।
ਪੂਰੇ ਗੁਰ ਕੀ ਦੇਖ ਵਡਾਈ,
ਇਹ ਖਾਲਸਾ ਜੀ ਪੂਰਨ ਗੁਰੂ ਦੀ ਵਡਿਆਈ। ਜਿਹਦੇ ਵਿੱਚ ਗੁਣ ਹੋਣ ਉਹਦੇ ਤੇ ਥੋੜਾ ਘੜਾ ਨਿਸ਼ਚਾ ਕਰ ਲਿਆ ਕਰੋ, ਪਰ ਇਹ ਗੁਣ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹਨ, ਹੋਰ ਕਿਸੇ ਪਖੰਡੀ ਵਿੱਚ ਨਹੀਂ। ਜਿਹੜਾ ਬਹੁਤਾ ਉਰਾ ਪਰਾ ਕਰੇ ਉਹ ਤੱਤੀ ਲੋਹ ਤੇ ਤਾਂ ਕੀ ਬੈਠਣਾ, ਤੱਤਾ ਸਰੀਆ ਕਰਕੇ ਸੀਖ ਲੋਹੇ ਦੀ ਗਰਮ ਕਰਕੇ ਉਹਦੀ ਲੱਤ ਤੇ ਲਾ ਕੇ ਵੇਖ ਲਿਆ ਕਰੋ। ਜੇ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ ਤੇ ਮਨ ਸਤੀ ਲਾ ਦਿੱਤੀ ਤੇ ਟੀਕਾ ਮਾਰੇ ਤੇ ਬਣ ਕੇ ਚੁੱਟ ਸੁੱਟ ਜਾ ਕਰੋ। ਪੂਰਨ ਗੁਰੂ ਸਤੀ ਤਵੀ ਤੇ ਬੈਠ ਕੇ ਦੁਸ਼ਮਣਾਂ ਨੂੰ ਮਿੱਤਰ ਕਹਿੰਦੇ ਹਨ।
ਕੀ ਕੀਮਤ ਕਹਿਣ ਨਾ ਜਾਈ,
ਪੂਰਨ ਗੁਰੂ ਦੀ ਕੀਮਤ ਨੀ ਕਹੀ ਜਾਂਦੀ ਖਾਲਸਾ ਜੀ। ਦੇਹਧਾਰੀਆਂ ਦੀ ਕੀਮਤ ਹੈ 11 ਲੱਖ ਰੁਪਇਆ। ਆ ਬੀਬੀ ਇੰਦਰਾ ਦੇ ਤੇ ਪਟੇਲ ਦੇ ਜਿਹੜੇ ਪੈਰਾ ਕੀਤੇ ਨਰਕ ਧਾਰ ਗਏ, ਹੁਣ ਤਾਂ ਭਾਵੇਂ ਤਰਲੇ ਮਿੰਨ ਤਾਂ ਕੱਢੀ ਜਾਂਦੇ, ਸਾਨੂੰ ਬਖਸ਼ ਲਓ। ਵੇਖੋ ਖਾਲਸੇ ਦੀ ਮਰਜ਼ੀ ਹੈ, ਬਖਸ਼ੋ ਨਾ ਬਖਸ਼ੇ ਅਕਾਲ ਤਖ਼ਤ ਸਾਹਿਬ ਦੇ ਵੱਸ ਹੈ ਗੱਲ। ਬਹੁਤ ਤਰਲੇ ਕੱਢਣ ਲੱਗੇ ਹੋਏ ਹੈ। ਉਹਦਾ ਮੁੰਡਾ ਜਿਹੜਾ ਭੋਲਾ ਭੋਲਾ ਨੂੰ ਕਹਿੰਦੇ ਹੈ। ਸੋ ਖਾਲਸਾ ਜੀ, ਬੀਬੀ ਇੰਦਰਾ ਦੀ ਤੱਕੜੀ ਵਿੱਚ ਬੈਠ ਕੇ ਗੁਰਬਚਨਾਂ ਤੇ ਕੰਤੋ ਦੇ ਘਰ ਵਾਲੀ ਕੁਲਵੰਤ ਕੌਰ ਦਾ ਨਾਂ ਸੀ, ਇੱਕ ਤੱਕੜੀ ਚ ਪਾਲੜੇ ਚ ਬੈਠੇ ਹੈ ਤੇ ਇੱਕ ਪਾਸੇ ਮਾਇਆ ਪਈ ਹੈ। ਉੱਤੇ ਹਿੰਦੀ ਦੇ ਅੱਖਰਾਂ ਚ ਲਿਖਿਆ, ਗੁਰਬਾਣੀ ਲਿਖੀ ਹੈ, ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰ। ਪੰਗ ਚ ਇਹ ਲਿਖਿਆ ਤੇ ਵਿੱਚ ਦੇ ਧਾਰੀ ਬੈਠਾ। ਕੀਮਤ ਕਿੰਨੀ ਪਈ ਦੋਹਾਂ ਦੀ? 11 ਲੱਖ। 5.5-5 ਲੱਖ ਰੁਪਇਆ ਕੀਮਤ ਪੈ ਗਈ। ਮਹਾਰਾਜ ਕਹਿੰਦੇ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ। ਤੇ ਜੇ 11 ਲੱਖ ਦੇ ਆ ਦੋਵੇਂ ਪਤੀ ਸਤੀ ਆ ਤੇ ਫਿਰ ਤਾਂ ਕੀਮਤ ਵਿੱਚ ਆ ਗਏ ਪੂਰਨ ਗੁਰੂ ਕਿਵੇਂ ਹੋਏ? 5.5-5 ਲੱਖ ਇੱਕ ਦੀ ਕੀਮਤ ਆਈ। ਨਾਰਦ ਨੇ ਗੋਪੀਆਂ ਨੂੰ ਪੁੱਛਿਆ, ਗੋਪੀਓ ਤੁਸੀਂ ਕ੍ਰਿਸ਼ਨ ਭਗਵਾਨ ਜੀ ਨੂੰ ਪ੍ਰਾਪਤ ਕਿਵੇਂ ਕੀਤਾ? ਕਹਿਣ ਲੱਗੀਆਂ, ਨਾਰਦ ਪੁੰਨ ਕਰਕੇ, ਫਿਰ ਹੁਣ ਨੀ ਕੁਝ ਕਰਨਾ ਗਾ ਨੀ ਲੋੜ। ਕਹਿੰਦੇ ਕਹਿਣ ਲੱਗੀਆਂ, ਲੋੜ ਹੈ ਫਿਰ ਹੁਣ ਕੋਈ ਦਾਨ ਕਰੋ, ਦੱਸ ਨਾਰਦ ਕੀ ਮੰਗਦਾ ਹੈ। ਨਾਰਦ ਕਹਿਣਗਾ, ਕ੍ਰਿਸ਼ਨ ਭਗਵਾਨ ਹੀ ਦਾਨ ਕਰ ਦਿਓ। ਜਦੋਂ ਇਹ ਗੱਲ ਕਈ ਅਲਬੇਲੀਆਂ ਹੋਈਆਂ ਨੇ, ਕਹਿਣਗੇ ਤਥਾਸਤੂ ਦਾ ਭਾਵ ਹੈ ਦਾਨ ਦਿੱਤਾ। ਕ੍ਰਿਸ਼ਨ ਜੀ ਬਾਹਰੋਂ ਆਏ, ਕਹਿਣਗੇ ਨਾਰਦ ਕਹਿਣਗਾ ਚਲੋ ਭਗਵਾਨ ਜੀ। ਕ੍ਰਿਸ਼ਨ ਜੀ ਕਹਿਣਗੇ ਕਿੱਥੇ ਚੱਲਣਾ? ਕਹਿਣਗੇ ਮੈਂ ਦਾਨ ਕਰੋ ਆ ਰਿਹਾ, ਮੇਰੇ ਆਸ਼ਰਮ ਤੇ ਚੱਲੋ। ਸੱਤ ਭਾਵਾਂ ਨੂੰ ਤੇ ਰੁਕਮਣੀ ਨੂੰ ਪੁੱਛਿਆ, ਰੁਕਮਈਆ ਦੀ ਭੈਣ ਨੂੰ, ਕਹਿਣ ਲੱਗੀਆਂ ਹਾਂਜੀ ਅਸੀਂ ਕਹਿ ਬੈਠੀਆਂ। ਕਹਿੰਦੇ ਚੰਗਾ, ਤੁਰ ਪਏ ਭਗਵਾਨ। ਲੱਗੀਆਂ ਬਰਲਾਪ ਕਰ, ਨਾਰਦ ਬੜਾ ਪਾਪ ਕੀਤਾ, ਤੂੰ ਛਲੀਆ ਨਿਕਲਿਆ, ਪਤਾ ਨੀ ਗਾ ਤਾਂ ਕਦੋਂ ਮਿਲਣਗੇ ਕ੍ਰਿਸ਼ਨ ਜੀ, ਹੁਣੇ ਸਾਡੇ ਕੋਲ ਖੋਹ ਕੇ ਲੈ ਚੱਲਣ, ਛੋੜਾ ਪਾ ਦਿੱਤਾ। ਨਾਰਦ ਕਹਿਣ ਲੱਗਾ, ਇੱਕ ਮੈਂ ਢੰਗ ਦੱਸਦਾ, ਇਹ ਤੁਹਾਡੇ ਕੋਲ ਰਹਿ ਸਕਦੇ ਭਗਵਾਨ ਜੀ? ਕਹਿਣ ਲੱਗੀਆਂ ਦੱਸੋ। ਨਾਰਦ ਕਹਿਣ ਲੱਗਾ ਕਿ ਭਗਵਾਨ ਦੇ ਬਰਾਬਰ ਮਾਇਆ ਤੋਲਦੇ ਹੋ, ਜੇ ਤਾਂ ਭਗਵਾਨ ਜੀ ਮਾਇਆ ਨਾਲ ਤੁਲ ਗਏ ਤੇ ਫਿਰ ਕ੍ਰਿਸ਼ਨ ਜੀ ਨੂੰ ਤੁਸੀਂ ਰੱਖ ਲਿਓ ਤੇ ਮਾਇਆ ਮੈਂ ਲੈ ਜਾਵਾਂਗਾ, ਤੇ ਜੇ ਮਾਇਆ ਨਾਲ ਨਾ ਤੁਲੇ ਤੇ ਫਿਰ ਮੈਂ ਜ਼ਰੂਰ ਲਿਜਾਵਾਂਗਾ। ਖਾਲਸਾ ਜੀ, 16,360 ਸੀ, ਅੱਠ ਵੀ ਆਉਂਦਾ, ਸੱਠ ਵੀ ਕਈ ਕਹਿੰਦੇ ਪਰ ਅੱਠ ਹੀ ਗਿਣ ਲਓ। 16,308 ਗੋਪੀਆਂ ਸੀ ਭਗਵਾਨ ਜੀ ਦੀਆਂ, 308 ਵਿਆਹੀਆਂ ਸੀ, 16 ਤੇ ਉਸੇ ਤਰ੍ਹਾਂ 16,000 ਤੇ ਉਸੇ ਤਰ੍ਹਾਂ ਕਿਰਪਾ ਕੀਤੀ ਸੀ। ਸਾਰੀਆਂ ਨੇ ਗਹਿਣਾ ਗੱਟਾ ਲਾ ਕੇ ਇੱਕ ਤੱਕੜੀ ਦੇ ਪਾਲੜੇ ਚ ਪਾ ਦਿੱਤੇ ਤੇ ਖਾਲਸਾ ਜੀ ਤਾਂ ਵੀ ਭਗਵਾਨ ਦਾ ਪਾਲੜਾ ਨੀ ਸੀ ਉਠਾ ਸਕਦੀ ਮਾਇਆ, ਕਿਉਂਕਿ ਭਗਵਾਨ ਦੇ ਬਰਾਬਰ ਝੂਠੀ ਮਾਇਆ ਕਿਵੇਂ ਤੁਰ ਸਕਦੀ ਹੈ? ਤੇ ਜੇ ਕ੍ਰਿਸ਼ਨ ਭਗਵਾਨ ਜੀ ਦੇ ਬਰਾਬਰ ਮਾਇਆ ਨੀ ਤੁਰ ਸਕਦੀ, ਜਿਹਨੂੰ 17 ਵੇਰਾ ਜਰਾ ਸਿੰਘ ਨੇ ਤੇ 21 ਵੇਰਾ ਖੜਕ ਸਿੰਘ ਨੇ ਜੰਗ ਵਿੱਚੋਂ ਭਜਾਇਆ ਤੇ ਪੂਰਨ ਗੁਰੂ ਤਾਂ ਕਿਸੇ ਵੀ ਜੰਗ ਵਿੱਚੋਂ ਕਾਂਡਵ ਖਾ ਕੇ ਨੀ ਭੱਜੇ, ਉਸ ਪੂਰਨ ਗੁਰੂ ਦੀ ਕੋਈ ਕੀਮਤ ਕਿਵੇਂ ਪਾ ਸਕੇਗਾ? ਭਾਵੇਂ ਕ੍ਰਿਸ਼ਨ ਭਗਵਾਨ ਜੀ 56 ਕਰੋੜ ਕੋਲ ਮੰਨੀ ਹੈ, 25,000 ਮਾਸਟਰ ਇਹਦੀ ਕੋਲ ਨੂੰ ਪੜ੍ਹਾਉਣ ਵਾਲਾ ਗ੍ਰੰਥ ਸਾਹਿਬ ਚ ਲਿਖਿਆ, ਪਰ ਇਸ ਪਾਸੇ ਨਾ ਪਈਏ। ਪੂਰਨ ਗੁਰੂ ਨੂੰ ਕਿਸੇ ਨੇ ਕੀ ਤੋਲਣਾ ਤੇ ਕੀਮਤ ਪਾ ਸਕਣੀ ਹੈ? ਅਵਤਾਰਾਂ ਦੀ ਕੀਮਤ ਨੀ ਪਾ ਸਕੀ ਤੇ ਅਵਤਾਰ ਨਾ ਜਾਣ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ ਹੈ। ਜੇ ਅਵਤਾਰ ਦੀ ਕੀਮਤ ਨੀ, ਗੁਰੂ ਦੀ ਕੀਮਤ ਕਿਵੇਂ ਕੋਈ ਪਾ ਸਕੇਗਾ? ਅਧੂਰੇ ਦੇ ਗੁਰੂਆਂ ਦੀ ਜ਼ਰੂਰ ਕੀਮਤ ਪੈ ਜਾਂਦੀ ਹੈ, ਨਰਕ ਧਾਰੀਆਂ ਦੀ ਤੇ ਹੋਰਨਾਂ ਦੀ। ਪੂਰਨ ਗੁਰੂ ਦੀ ਕੀਮਤ ਨੀ ਕਹੀ ਜਾ ਸਕਦੀ ਰਸਨਾ ਦੇ ਨਾਲ। ਦਸਰਾਮ ਦੇ ਕੇ ਫਰਮਾਉਂਦੇ ਹਨ ਸਤਿਗੁਰੂ ਜੀ,
ਦੁਖ ਸੋਗ ਕਾ ਢਾਹਿਓ ਡੇਰਾ।
ਪੂਰਨ ਗੁਰੂ ਦੀ ਹੋਰ ਕੀ ਵਡਿਆਈ ਹੈ? ਮਹਾਰਾਜ ਕਹਿੰਦੇ ਜੰਮਣ ਮਰਨ ਦਾ ਦੁੱਖ ਤੇ ਸੋਗ ਝੋਰਾ, ਝੋਰਾ ਲੱਗੇ ਰਹਿਣਾ, ਮੈਨੂੰ ਕੋਈ ਫੜ ਕੇ ਨਾ ਲੈ ਜੇ, ਮੈਨੂੰ ਕੋਈ ਮਾਰ ਨਾ ਦੇਵੇ, ਮੇਰੇ ਤੇ ਟੈਕਸ ਨਾ ਲੱਗ ਜਾਵੇ, ਮੇਰੇ ਹੱਥ ਕੜੀ ਨਾ ਲੱਗ ਜਾਵੇ, ਕੰਬੀ ਜਾਣਾ ਟੋਪੀ ਵਾਲਿਆਂ ਨੂੰ ਵੇਖ ਕੇ। ਇਹਦਾ ਡੇਰਾ ਕਿਹੜਾ? ਅਗਿਆਨ। ਜੇ ਗਿਆਨ ਹੋ ਜਾਵੇ ਵੀ ਮਰਨ ਲਿਖਾਏ ਮੰਡਣ ਮੈਂ ਆਏ, ਮਾਤ ਲੋਕ ਵਿੱਚੋਂ ਮਰਨਾ ਲਿਖਾ ਕੇ ਮਾਤ ਲੋਕ ਪ੍ਰਲੋਕ ਵਿੱਚੋਂ ਮਰਨਾ ਲਿਖਾ ਕੇ ਮਾਤ ਲੋਕ ਵਿੱਚ ਆਏ ਹੈ, ਇਹ ਗਿਆਨ ਦੀ ਪ੍ਰਾਪਤੀ ਹੋ ਜਾਵੇ ਕਿ ਚਲੇ ਜਾਣਾ ਜੋ ਉਪਜਿਓ, ਸੋ ਬਿੰਸ ਹੈ ਜ਼ਰੂਰ ਜਾਣਾ ਹੈ, ਨਿਸ਼ਚਾ ਪ੍ਰਪੱਕਤਾ ਸਿੱਧ ਹੋ ਜਾਵੇ। ਸੋ ਖਾਲਸਾ ਜੀ, ਫੇਰ ਨਾ ਤਾਂ ਝੋਰਾ ਤੇ ਨਾ ਜੰਮਣ ਮਰਨ ਦਾ ਦੁੱਖ, ਇਹਦਾ ਡੇਰਾ ਗਿਆਨ ਕੱਢ ਦਿੱਤਾ ਹਿਰਦੇ ਵਿੱਚੋਂ। ਗੁਰੂ ਸਾਹਿਬ ਨੇ ਗਿਆਨ ਰੂਪੀ ਦੀਵਾ ਜਗਾ ਕੇ ਸਤਿਗੁਰ ਸ਼ਬਦ ਅਜਾਰੋ ਦੀਪਾ ਦਿਨ ਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਬਖਸ਼ਿਸ਼ ਹੋ ਗਈ ਪੂਰਨ ਗੁਰੂ ਦੀ ਵਡਿਆਈ ਆਏ
ਆਨੰਦ ਮੰਗਲ ਬਿਸਰਾਮਾ
ਜੋ ਆਨੰਦ ਸਰੂਪ ਹੈ ਪਰਮੇਸ਼ਰ ਮੰਗਲ ਖੁਸ਼ੀਆਂ ਦੇ ਦੇਣ ਵਾਲਾ ਉਹਦੇ ਵਿੱਚ ਬਸਰਾਮਾ ਟਿਕਾਓ ਆ ਗਿਆ ਹੈ ਹੱਕ ਲੈਣ ਦੇ ਕੰਮ ਪੂਰੇ ਕਰਾਉਣ ਵਾਲਾ ਗੁਰੂ ਆਪ ਹੀ ਹੈ ਗੁਰੂ ਤੇ ਨਿਸ਼ਚੈ ਰੱਖੋ ਜ਼ਰੂਰ ਪੂਰੇ ਕਰਾ ਦੇਗਾ ਪਿੱਛੇ ਕਰਵਾਏ ਕਰਵਾ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਕਰਵਾਵੇਗਾ
ਨੀਹਾ ਸੁਖ ਆਗਾ ਮੁਖ ਉਜਲ
ਜਿਹੜਾ ਨਾਮ ਜਪਣਾ ਨੂੰ ਇਸ ਲੋਕ ਵਿੱਚ ਵੀ ਸੁਖ ਤੇ ਅੱਗੇ ਵੀ ਮੁਖ ਉਜਲਾ ਆਗਾ ਸੁਖ ਮੇਰੇ ਮੀਤਾ ਪਾਤਸ਼ਾਹ ਆਨੰਦ ਪ੍ਰਭ ਕੀਤਾ ਪਰਮੇਸ਼ਰ ਬੰਤ ਬਣਾਏ ਫਿਰ ਡੋਲਤ ਕਤ ਹੁਣਾਹੀ
ਮਿਟ ਗਏ ਆਵਣ ਜਾਣੇ
ਫਿਰ ਤੁਹਾਡੀ ਪੰਕਤੀ ਹਾਂ
ਇਹਾਂ ਸੁਖ ਆਗਾ ਮੁਖ ਉਜਲ
ਇਹਨਾਂ ਅੱਖਰਾਂ ਦੇ ਵਿੱਚ ਉਪਾਸ਼ਕ ਦੀ ਅਵਸਥਾ ਦੱਸੀ ਹੈ ਜਿਹੜੇ ਉਪਾਸ਼ਕ ਹਨ ਉਹਨਾਂ ਨੂੰ ਇੱਥੇ ਵੀ ਸੁਖ ਤੇ ਅੱਗੇ ਮੁੱਖ ਉਜਲਾ ਹੁੰਦਾ ਅੰਤਾ ਕਰਨ ਵੀ ਉਹਨਾਂ ਦਾ ਉਜਲਾ ਪਵਿੱਤਰ ਹੈ ਉਪਾਸ਼ਕ ਜਿਹੜੇ ਹਨ ਜਗਿਆਸੂ
ਮਿਟ ਗਏ ਆਵਣ ਜਾਣੇ
ਜਿਹੜੇ ਬ੍ਰਹਮ ਗਿਆਨੀ ਹੈ ਜਿਹਨਾਂ ਨੂੰ ਵਾਸ਼ਨਾ ਕਿਸੇ ਪ੍ਰਕਾਰ ਦੀ ਨਹੀਂ ਉਹਨਾਂ ਦਾ ਜੰਮ ਕੇ ਆਉਣਾ ਤੇ ਮਰ ਕੇ ਜਾਣਾ ਇਹ 84 ਦਾ ਗੇੜਾ ਕੱਟਿਆ ਗਿਆ ਮਹਾਂਪੁਰਖਾਂ ਦਾ
ਨਿਰਭਉ ਭਏ ਹਿਰਦਾ ਨਾਮ ਵਸਿਆ
ਉਹਨਾਂ ਦੀ ਅਵਸਥਾ ਕੀ ਹੋ ਗਈ ਕਹਿੰਦੇ ਹਿਰਦਾ ਨਾਮ ਵਸਿਆ ਨਿਰਭਉ ਭਏ ਨਿਰਭਉ ਇੱਕ ਦਾ ਵਾਚਕ ਹੈ ਆਕਾਰ ਹੈ ਨਿਰਭਉ ਹਰਜੀ ਉਹ ਸੋਏ ਨਿਰਭਉ ਨਿਰੰਕਾਰ ਸੱਚ ਏਕ ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਮੰਤਰ ਨਾਮ ਵਸ ਗਿਆ ਉਹ ਨਿਰਭਉ ਦਾ ਭੈ ਰੂਪ ਹੀ ਹੋ ਗਏ ਹਰ ਕਾ ਸੇਵਕ ਹਰੀ ਜਿਹਾ ਢੇਰ ਨਾ ਜਾਣੋ ਮਾਨਸ ਦੇ
ਆਪਣੇ ਸਤਿਗੁਰ ਕਾ ਮਨ ਭਾਣੇ
ਉਹ ਆਪਣੇ ਸਤਿਗੁਰ ਦੇ ਮਨ ਚ ਭਾ ਗਏ ਆਪਣੇ ਸਤਿਗੁਰ ਦਾ ਮਨ ਚ ਭਾਣਾ ਮੰਨਦੇ ਹੈ ਜਿਨ੍ਹਾਂ ਨੇ ਭਾਣਾ ਮੰਨਿਆ ਭਾਣੇ ਭਾ ਗਏ ਜਿਹੜੇ ਭਾ ਗਏ ਉਹਨਾਂ ਦੇ ਵਿੱਚ ਮਨ ਚ ਭਾਣੇ ਪ੍ਰਕਾਸ਼ ਹੋ ਗਿਆ ਭਾ ਨਾਮ ਸੂਰਜ ਦਾ ਸੂਰਜ ਤੋਂ ਪ੍ਰਕਾਸ਼ ਲੈਣਾ ਪਾਣੀ ਨਾਲ ਭਾਉਣ ਦਾ ਭਾ ਗਏ ਤੇ ਪਾਣੀ ਨੂੰ ਮੰਨਦੇ ਹਨ
ਉਠਤ ਬੈਠਤ ਹਰ ਗੁਣ ਗਾਵਾ
ਸੱਚੇ ਪਾਤਸ਼ਾਹ ਜੀ ਨਾਮ ਕਿੰਨਾ ਚਿਰ ਜਪਣਾ ਚਾਹੀਦਾ ਅੱਜ ਕੱਲ੍ਹ ਵੀ ਬਹੁਤਾ ਪੁੱਛਦੇ ਰਹਿੰਦੇ ਹੈ ਭਾਈ ਗੁਰੂ ਤੋਂ ਪੁੱਛ ਲਓ ਮਨੁੱਖ ਦੇ ਦੱਸੇ ਤਾਂ ਯਕੀਨ ਨਹੀਂ ਆਉਣਾ ਸਤਿਗੁਰੂ ਕਹਿੰਦੇ ਉੱਠਦਿਆਂ ਤੇ ਬਹਿੰਦਿਆਂ ਹੋਇਆ ਹਰੀ ਦੇ ਗੁਣਾਂ ਨੂੰ ਗਾਉਣਾ ਕਰੋ ਹਰੀ ਦੇ ਗੁਣਾਂ ਨੂੰ ਗਾਉਣ ਤੋਂ ਮਿਲੇਗਾ ਕੀ ਜੀ
ਦੁੱਖ ਦਰਦ ਭਰਮ ਭਾਗਾ
ਮਹਾਰਾਜ ਉੱਠਦਿਆਂ ਬੈਠਦਿਆਂ ਨਾਮ ਜਪੇਗਾ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਅਵਿਦਿਆ ਦੀਆਂ ਦਰਦਾਂ ਪੰਜ ਪ੍ਰਕਾਰ ਦਾ ਭਰਮ ਜਿਹੜਾ ਭਾਗਾ ਨੱਸ ਜਾਵੇਗਾ ਦੂਰ ਹੋ ਜਾਵੇਗਾ ਜਿਹੜੇ ਜਪਦੇ ਉਹਨਾਂ ਦਾ ਹੋ ਰਿਹਾ ਜਿਹੜੇ ਜਪਣਗੇ ਉਹਨਾਂ ਦਾ ਹੋਵੇਗਾ ਜਿਹੜੇ ਜਪਦੇ ਸੀ ਪਿੱਛੇ ਉਹਨਾਂ ਦਾ ਹੋ ਗਿਆ
ਬਹੁ ਨਾਨਕ ਤਾਕੇ ਪੂਰ ਕਰਮਾ
ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਤੇ ਪੂਰੀ ਕਰਮਾਂ ਬਖਸ਼ਿਸ਼ ਹੈ ਉਹਨਾਂ ਦੇ ਪੂਰੇ ਕਰਮਾਂ ਕਰਮ ਹਨ ਫਾਰਸੀ ਦਾ ਅੱਖਰ ਮੰਨ ਕੇ ਕਰਮਾਂ ਬਖਸ਼ਿਸ਼ ਦਾ ਨਾਮ ਹੈ ਦੇਸ਼ ਭਾਸ਼ਾ ਬੋਲੀ ਚ ਕਰਮ ਨਾਮ ਕਰਮਾਂ ਦਾ ਹੈ ਉਹਨਾਂ ਦੇ ਪੂਰੇ ਕਰਮ ਚੰਗੇ ਸੋਹਾਨ ਪੂਰਵਲੇ ਭਾਗ ਲੇਖ ਤੇ ਕਰਮਾਂ ਉਹਨਾਂ ਤੇ ਬਖਸ਼ਿਸ਼ ਹੈ ਕਿੰਨਾ ਤੇ
ਜਾ ਕਾ ਗੁਰ ਚਰਨੀ ਮਨ ਲਾਗਾ
ਜਿਹਨਾਂ ਦਾ ਭਾਈ ਗੁਰੂ ਦੇ ਚਰਨਾਂ ਵਿੱਚ ਮਨ ਲੱਗ ਗਿਆ ਹੈ ਜਿਹਨਾਂ ਦਾ ਗੁਰੂ ਦੇ ਚਰਨਾਂ ਵਿੱਚ ਮਨ ਲੱਗ ਗਿਆ ਹੈ ਉਹਨਾਂ ਦੇ ਪੂਰੇ ਕਰਮ ਹਨ ਪਰ ਚਰਨਾਂ ਦਾ ਬੜਾ ਭਾਰੀ ਰੌਲਾ ਹੈ ਕਈ ਅੱਜ ਕੱਲ੍ਹ ਦੇ ਪਖੰਡੀ ਕਹਿੰਦੇ ਹਨ ਜੀ ਸਾਡੇ ਚਰਨ ਚੰਗੇ ਧੋ ਕੇ ਪੀ ਲਿਆ ਕਰੋ ਖਾਲਸਾ ਜੀ ਚਰਨ ਕੇਵਲ ਗੁਰੂ ਕੀ ਬਾਣੀ ਦੇ ਹਨ ਫਿਰ ਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿਓ ਪਾਲ ਕਿਸ ਕਰਨ ਨਾਮ ਗੁਰੂ ਕਿਹੜੇ ਸ਼ਬਦ ਰੂਪੀ ਚਰਨ ਹੈ ਜਿਨ੍ਹਾਂ ਨੂੰ ਹਿਰਦੇ ਰੂਪੀ ਪੱਲੇ ਵਿੱਚ ਪ੍ਰੀਤ ਰੂਪੀ ਗੰਢ ਦੇ ਕੇ ਬੰਨ ਲੈਣਾ ਚਾਹੀਦਾ ਧਾਰਨ ਕਰਨ ਰੂਪ ਫੇਰ ਬਹੁਤ ਆਨੰਦ ਆਵੇਗਾ ਕਈ ਪਖੰਡੀ ਇੱਕ ਗੁਰਬਾਣੀ ਦੀ ਪੰਕਤੀ ਲੈ ਕੇ ਇਹਨਾਂ ਚਰਨ ਦਾ ਖੰਡਨ ਕਰਦੇ ਹੈ ਉਹ ਕਹਿੰਦੇ ਚਰਨ ਸਾਲ ਕੇ ਧੋਏ ਧੋਏ ਪੀਓ ਆਖਿਆ ਜੀ ਜਿਹੜੇ ਸਾਰਿਆਂ ਦੇ ਚਰਨ ਪਿਆ ਤੇ ਸਾਧ ਰੂਪ ਆਪਣਾ ਸੰਧਾਰਿਆ ਗੁਰੂ ਸਾਹਿਬ ਨੂੰ ਸਾਫ ਸਿੱਧ ਕੀਤਾ ਤੇ ਇਹ ਸ਼ਬਦੀ ਚਰਨ ਹਨ ਇਹ ਸਿਆਹੀ ਨਾਲ ਲਿਖੇ ਹੋਏ ਚਰਨ ਹਨ ਇਹਨਾਂ ਨੂੰ ਪਾਣੀ ਨਾਲ ਧੋਵਾਂਗੇ ਇਹ ਅੱਖਰ ਖੜ ਜਾਣਗੇ ਇਸ ਵਾਸਤੇ ਚਰਨ ਨਹੀਂ ਰਹਿਣਗੇ ਚਰਨ ਕੇਵਲ ਜਿਹੜੇ ਮਨੁੱਖਾਂ ਦੇ ਪੈਰ ਹੈ ਇਹਨਾਂ ਨੂੰ ਕਿਹਾ ਖਾਲਸਾ ਜੇ ਮਨਮਤ ਹੈ ਜਿਹੜੀ ਅਮੋਲਕ ਚੀਜ਼ ਹੋਵੇ ਉਹਦੇ ਵਰਤਣ ਦਾ ਤਰੀਕਾ ਵੀ ਅਨੋਖਾ ਹੋਇਆ ਕਰਦਾ ਸਤਿਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਪ੍ਰੇਮ ਰੂਪੀ ਪਾਣੀ ਪਾ ਕੇ ਭਾਵਨਾ ਰੂਪੀ ਹੱਥਾਂ ਦੇ ਨਾਲ ਮਲ ਮਲ ਕੇ ਚੰਗੀ ਤਰ੍ਹਾਂ ਕਰ ਭਾਵ ਕੇ ਜਿਵੇਂ ਆਉਂਦੇ ਸ਼ਬਦ ਸੋ ਇਸੇ ਤਰ੍ਹਾਂ ਭਾਵਨਾ ਰੂਪੀ ਹੱਥਾਂ ਚ ਪਕੜ ਕੇ ਪ੍ਰੇਮ ਰੂਪੀ ਪਾਣੀ ਪਾ ਕੇ ਪ੍ਰੀਤ ਰੂਪੀ ਰਸਨਾਂ ਦੇ ਨਾਲ ਪੁਨਾ ਪੁਨਾ ਅਭਿਆਸ ਕਰਨ ਰੂਪ ਇਹ ਘੁੱਟਾਂ ਭਰ ਕੇ ਗਿਆਨ ਰੂਪੀ ਕਟੋਰੇ ਚ ਪਾ ਕੇ ਸ਼ਰਧਾ ਰੂਪੀ ਬਾਤੀ ਚ ਪਾ ਕੇ ਇਹਨੂੰ ਹਿਰਦੇ ਰੂਪੀ ਸੋ ਮੰਦਰ ਦੇ ਵਿੱਚ ਖਾਲਸਾ ਜੀ ਜਾਂ ਘੜਾ ਕਹਿ ਲਈਏ ਇਹਨੂੰ ਭਰ ਲੈਣਾ ਚੰਗੀ ਤਰ੍ਹਾਂ ਪੂਰ ਲੈਣਾ ਹੈ ਵਿਸ਼ਵਕਾਰਾ ਰੂਪੀ ਤਪਸ਼ੇ ਪ੍ਰੇਮ ਰੂਪੀ ਜਲ ਮੇਟ ਦੇਵੇਗਾ ਇਸ ਤਰੀਕੇ ਨਾਲ ਸ਼ਾਂਤੀ ਪ੍ਰਾਪਤ ਕਰਨੀ ਹੈ। ਜਿਨ੍ਹਾਂ ਦਾ ਐਸੇ ਚਰਨਾਂ ਦੇ ਵਿੱਚ ਮਨ ਟਿਕ ਗਿਆ ਹੈ, ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ, ਉਹਨਾਂ ਤੇ ਪੂਰੀ ਬਖਸ਼ਿਸ਼ ਹੈ। ਜਿਵੇਂ ਭਾਈ ਨਿਹਾਲ ਸਿੰਘ ਜੀ ਕਰੀ ਨੇ ਸਤਿਗੁਰੂ ਕੰਗੀ ਧਰ ਦੇ ਚਰਨਾਂ ਦਾ ਨਿਰਣਾ ਕਰਦਿਆਂ ਕੁਝ ਅੱਖਰ ਕਹਿਣ, ਬਵੰਜਾ ਕਵੀਆਂ ਵਿੱਚੋਂ ਪ੍ਰੇਮੀ ਹੋਏ ਹੈ। ਜੋਈ ਪਾਲ ਲਕਸ਼ਮੀ ਧਸ ਸਮੰਜ ਦੀਨਾ ਨਾਥ ਹੈ, ਜੋਈ ਪਾਲ ਨਾਂਗੇ ਦੌੜੇ ਗਾਜ ਹੈ ਤੇਰੇ ਹੈ, ਜੋਈ ਪਾਲ ਗੌਤਮ ਕੀ ਨਾਰ ਕੋ ਸੁਖਦ ਪਏ, ਜੋਈ ਪਾਲ ਨੇਤਕੀ ਕੇ ਪਾਛੇ ਪਏ ਚੇਰੇ ਹੈ, ਜੋਈ ਪਾਲ ਰਿਖੀ ਮੁਨੀ ਸਭ ਸੇਵਤ ਹੈ, ਜੋਈ ਪਾਲ ਕਾਜੀ ਨੇ ਪਕੜ ਕਰ ਫੇਰੇ ਹੈ, ਸਾਹਿਬ ਮੁਕੰਦ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ, ਖੋਜ ਖੋਜ ਦੇਖੇ ਸੋਈ ਪਾਲ ਤੇਰੇ ਹੈ। ਐਸੇ ਜਿਹੜੇ ਪਵਿੱਤਰ ਚਰਨ ਉਹਨਾਂ ਚ ਜਿਨ੍ਹਾਂ ਦਾ ਮਨ ਲੱਗ ਗਿਆ, ਉਹ ਭਾਗਾਂ ਵਾਲੇ ਹਨ। ਟਾਈਮ ਜਿੰਨਾ ਪ੍ਰਬੰਧਕਾਂ ਨੇ ਦਿੱਤਾ ਸੀ ਉਹ ਓਨਾ ਹੋ ਗਿਆ ਹੈ। ਬਾਰਾਂ ਮਾਹਾਂ ਦੀ ਕਥਾ ਹੈ ਖਾਲਸਾ ਜੀ, ਵਿਸਤਾਰ ਸਾਹਿਬ ਤਾਂ ਹੋਣੀ ਨਹੀਂ, ਸਮੇਂ ਨੂੰ ਮੁੱਖ ਰੱਖਦਿਆਂ ਹੋਇਆ 7:30-8:30 ਦਾ ਟਾਈਮ ਦਿੱਤਾ ਸੀ। ਸੋ 11 ਮਿੰਟ ਉੱਪਰ ਟਾਈਮ ਕਥਾ ਆਰੰਭ ਹੋਈ ਸੀ, 6 ਮਿੰਟ ਰਹਿੰਦੇ ਹੈ। ਉਹਦੇ ਵਿੱਚ ਸੂਖ ਰੂਪ ਚ ਬੇਨਤੀ ਕਰ ਸਕਾਂਗਾ, ਕਿਉਂਕਿ ਪ੍ਰਬੰਧਕਾਂ ਦਾ ਹੁਕਮ ਮੰਨਣਾ ਜ਼ਰੂਰੀ ਹੈ। ਆਉਣ ਵਾਲੇ ਸਮੇਂ ਵਿੱਚ ਜਿਹੜੇ ਬੁਲਾਰੇ ਆ ਉਹਨਾਂ ਦਾ ਵਿਚਾਰ ਵੀ ਸੁਣਨਾ ਹੈ। ਵਿਸਤਾਰ ਸਾਹਿਬ ਨੇ ਦੱਸਿਆ ਕੋਈ ਜਾ ਸਕਣਗਾ, ਉਹਦੀ ਖਿਮਾ ਬਖਸ਼ਣੀ। ਸਮੇਂ ਮੁਤਾਬਕ ਵਿਸਾਖ ਦੇ ਮਹੀਨੇ ਦੁਆਰਾ ਸੂਖਮ ਰੂਪ ਵਿੱਚ ਵਿਚਾਰ ਸੁਣੋ।
ਵੈਸਾਖ ਧੀਰਨ ਕਿਉਂ ਵਾਢੀਆ,
ਵਿਸਾਖ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਉੱਤਰ ਦਿੰਦੇ ਹਨ। ਸੋ ਅੱਜ ਦੇ ਮਹੀਨੇ ਦੀ ਤੇ ਅੱਜ ਦੇ ਦਿਨ ਖਾਲਸਾ ਜਨਮ ਖਾਲਸੇ ਦੇ ਜਨਮ ਦਿਨ ਦੀ ਖੁਸ਼ੀ ਦੀ ਸਾਰੀ ਸੰਗਤ ਨੂੰ ਸਵਾਸ ਸਵਾਸ ਵਧਾਈ ਹੋਵੇ। ਚੋਜੀ ਦੇ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਨੇ ਕਾਇਰਤਾ ਨੂੰ ਦੂਰ ਕਰਕੇ ਦੀਰਤਾ ਭਰ ਕੇ 1.25 ਲੱਖ ਤੇ ਏਕ ਲੜਾਊ ਤਬਾ ਗੋਬਿੰਦ ਸਿੰਘ ਨਾਮ, ਚਿੜੀਆਂ ਤੇ ਮੈਂ ਬਾਜ ਚੜਾਊ ਤਬਾ ਗੋਬਿੰਦ ਸਿੰਘ ਨਾਮ ਕਹਾਉ। ਇਹਨਾਂ ਬੱਚਿਆਂ ਨੂੰ ਅੱਜ ਦੇ ਦਿਨ 1756-1699 ਈਸਵੀ ਵਿੱਚ ਆਨੰਦਪੁਰ ਸਾਹਿਬ ਕੇਸਗੜ੍ਹ ਵਾਲੇ ਅਸਥਾਨ ਤੇ ਖਾਲਸਾ ਜੀ ਸਤਿਗੁਰੂ ਨੇ ਕਿਰਪਾਲਤਾ ਕੀਤੀ ਹੈ। ਮੇਰੇ ਚੋਜੀ ਪ੍ਰੀਤਮ ਦਾ ਬੜਾ ਭਾਰੀ ਅਨੋਖਾ ਇਤਿਹਾਸ ਹੈ, ਫੇਰ ਸਮਾਂ ਲੱਗਿਆ ਤੇ ਉਸ ਵਿੱਚ ਬੇਨਤੀ ਜ਼ਰੂਰ ਕਰਾਂਗਾ। 1723 ਵਿੱਚ ਅਵਤਾਰ ਧਾਰ ਕੇ ਤੇ 1765 ਵਿੱਚ ਜੋਤੀ ਜੋਤ ਸਮਾ ਕੇ 41 ਸਾਲ ਖਾਲਸਾ ਜੀ ਤੇ 9 ਮਹੀਨੇ ਤੇ 28 ਦਿਨ ਦੀ ਉਮਰ ਵਿੱਚ 32 ਸਾਲ 11 ਮਹੀਨੇ ਤੇ 2 ਦਿਨ ਗੁਰਤਾ ਗੱਦੀ ਕਰਕੇ ਇੰਨੇ ਸਮੇਂ ਦੇ ਵਿੱਚ ਜਿਹੜੇ ਕੌਂਚ ਸਤਿਗੁਰੂ ਜੀ ਨੇ ਕੀਤੇ ਹੈ ਉਹ ਵਰਣਨ ਕਰਕੇ ਦੱਸੇ ਨਹੀਂ ਜਾ ਸਕਦੇ, ਭਾਵੇਂ ਕਿੱਡਾ ਵੀ ਕੋਈ ਲਿਖਾਰੀ ਤੇ ਬੁਲਾਰਾ ਹੋਵੇ। ਬਾਲਕ ਅਵਸਥਾ ਵਿੱਚ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਕਿਰਪਾ ਕੀਤੀ। 5 ਸਾਲ ਦੀ ਉਮਰ ਤੱਕ ਜੰਗ ਦੀ ਆਰੰਭਤਾ ਕਰਨੀ, ਘੜੇ ਕੱਚੇ ਭੰਨਣੇ, ਫੇਰ ਤੀਰ ਮਾਰ ਕੇ ਗਾਗਰਾ ਭੰਨਣੀਆਂ, ਸੱਪਾਂ ਦੀ ਕਲਿਆਣ ਉਹਨਾਂ ਗਾਗਰਾਂ ਵਿੱਚੋਂ ਕਰਨੀ। ਸੋ ਮੋਹ ਦਾ ਤਿਆਗ ਕਰਾਉਣਾ, ਮਾਇਆ ਤੋਂ ਖਾਲਸੇ ਨੂੰ ਬਚਣ ਵਾਸਤੇ ਆਪਣੇ ਕੰਗਣ ਲਾ ਕੇ ਨਦੀ ਵਿੱਚ ਸੁੱਟਣੇ, ਰਾਣੀ ਮੈਣੀ ਦੀ ਭਾਵਨਾ ਪੂਰੀ ਕਰਨ ਵਾਸਤੇ ਬਾਲ ਲੀਲਾ ਕਰਦਾ ਦੀ ਗੋਦ ਵਿੱਚ ਬੈਠ ਕੇ ਪੁੱਤਰ ਭਾਵਨਾ ਪੂਰੀ ਕਰਨੀ। ਸੋ ਖਾਲਸਾ ਜੀ ਬਾਲ ਲੀਲਾ ਕਰਦਿਆ ਬੱਚਿਆਂ ਦੀ ਤਰ੍ਹਾਂ ਰਾਜ ਨੂੰ ਦੰਦੀਆਂ ਚੜਾ ਕੇ ਉਹਨੂੰ ਚੜਾਉਣਾ ਤੇ ਬੱਚਿਆਂ ਨੂੰ ਨਾਲ ਲੈ ਕੇ ਫੌਜ ਬਣਾਉਣੀ, ਜਿਵੇਂ ਅੱਜ ਕੱਲ੍ਹ ਫੌਜਾਂ ਬਣਾਈਆਂ ਜਾਂਦੀਆਂ, ਐਸੇ ਕੰਮ ਕਰਨੇ। ਸਤਿਗੁਰੂ ਚੋਜੀ ਪ੍ਰੀਤਮ ਗੁਰੂ ਤੇਗ ਬਹਾਦਰ ਪਹਿਲਾਂ ਉੱਥੋਂ ਵਾਪਸ ਆਉਂਦਿਆਂ ਕਾਂਸੀ ਵਿੱਚ ਗੰਗਾ ਪ੍ਰਗਟ ਕਰਨੀ ਮਾਤਾ ਨੂੰ ਇਸ਼ਨਾਨ ਕਰਾਉਣ ਵਾਸਤੇ, ਫਿਰ ਆਨੰਦਪੁਰ ਸਾਹਿਬ ਪਹੁੰਚਣਾ। ਛੋਟੀ ਜਿਹੀ ਉਮਰ ਵਿੱਚ ਇਹਨਾਂ ਅੱਜ ਦੇ ਅਕਿਰਤ ਕਾਂਡ ਹਿੰਦੂਆਂ ਦੀ ਰਾਖੀ ਕਰਨ ਵਾਸਤੇ ਆਪਣੇ ਪਿਤਾ ਨੂੰ ਸੀਸ ਦੇਣ ਵਾਸਤੇ ਦਿੱਲੀ ਭੇਜਣਾ, ਤਿਲਕ ਜੰਨੂ ਦੀ ਰਾਖੀ ਕਰਨ ਵਾਸਤੇ ਪ੍ਰੇਰਨਾ ਕਰਨੀ, ਫਿਰ ਛੋਟੀ ਜਿਹੀ ਅਵਸਥਾ ਵਿੱਚ ਗੁਰਤਾ ਗੱਦੀ ਦੇ ਮਾਲਕ ਬਣਨਾ। ਗੁਰਤਾ ਗੱਦੀ ਦੇ ਮਾਲਕ ਬਣ ਕੇ ਖਾਲਸਾ ਜੀ ਆਪਣੇ ਪਿਤਾ ਦਾ ਸੀਸ ਲੈ ਕੇ ਭਾਈ ਜੈਤਾ ਜੀ ਦੁਆਰਾ ਸੰਸਕਾਰ ਕਰਕੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਤੇ ਸੰਸਕਾਰ ਦੇ ਟਾਈਮ ਤੇ ਅੰਗੀਠੇ ਦੇ ਦੂਜੇ ਪਾਸੇ ਹੋ ਕੇ ਆਪਣੇ ਪਿਤਾ ਦਾ ਹੱਕ ਲੈਣ ਵਾਸਤੇ ਦਿੱਲੀ ਦੀ ਖਬਰ ਸੁਣ ਕੇ ਉੱਥੋਂ ਦੀ ਕਾਇਰਤਾ ਸੁਣ ਕੇ ਵੀਰ ਅਸ ਵਿੱਚ ਆ ਕੇ ਬਚਨ ਕਹਿਣੇ ਕਿ ਅੱਜ ਹਜ਼ਾਰਾਂ ਦੀ ਸੈਂਕੜਿਆਂ ਦੀ ਗਿਣਤੀ ਵਿੱਚੋਂ 1400 ਸਿੱਖਾਂ ਦਾ ਘਰ ਹੈ ਦਿੱਲੀ ਵਿੱਚ। ਸੋ ਉਹਨਾਂ ਨੇ ਕਾਇਰਤਾ ਕੀਤੀ ਹੈ, ਸਾਡੇ ਪਿਤਾ ਨੂੰ ਪ੍ਰਗਟਤਾ ਸਹਿਤ ਹੋ ਕੇ ਸਤਿਕਾਰ ਨਹੀਂ ਕੀਤਾ, ਲੋਕੇ ਭਾਵੇਂ ਭਾਈ ਲੱਖੀ ਸ਼ਾਹ ਵਣਜਾਰੇ ਵਰਗਿਆਂ ਨੇ ਸੇਵਾ ਕੀਤੀ ਹੈ, ਪਰ ਅਸੀਂ ਐਸਾ ਖਾਲਸਾ ਪੈਦਾ ਕਰਾਂਗੇ ਜਿਹੜਾ ਲੱਖਾਂ ਵਿੱਚ ਖੜੇ ਦਾ ਪਤਾ ਲੱਗੇਗਾ, ਦੱਸਣ ਦੀ ਲੋੜ ਨਹੀਂ ਪਵੇਗੀ। ਪਰ ਅੱਜ ਫਿਰ ਬਰ ਕਿਸਮਤ ਦੀਆਂ ਨਿਸ਼ਾਨੀਆਂ ਸਾਹਮਣੇ ਆ ਰਹੀਆਂ, ਕਿਰਪਾਨਾਂ ਵੀ ਪਾਈਆਂ, ਕਸ਼ਹਿਰੇ ਵੀ ਪਾਏ ਹੈ, ਪਰ ਕਿਰਪਾਨਾਂ ਥੱਲੇ ਦੀ, ਰਾਤ ਨੂੰ ਸਰਾਣੇ ਤੇ ਕਿੱਲੀ ਤੇ, ਰਾਤ ਨੂੰ ਗੰਦੀਆਂ ਨਾਲੀਆਂ ਵਿੱਚ ਡਿੱਗਣਾ, ਬੁਰੀਆਂ ਹਾਲਤਾਂ ਹੋ ਰਹੀਆਂ। ਪਰ ਚੋਜੀ ਪ੍ਰੀਤ ਨੇ ਐਸਾ ਖਾਲਸਾ ਨਹੀਂ ਪੈਦਾ ਕੀਤਾ। ਮਹਾਰਾਜ ਤਾਂ ਕਹਿੰਦੇ, ਜਬਲਾ ਖਾਲਸਾ ਰਹਿ ਨਿਆਰਾ, ਤਾਵਲਾ ਤੇਜ ਦਿਓ ਮੈਂ ਸਾਰਾ, ਖਾਲਸਾ ਖਾਸ ਕਹਾਵਾ ਸੋਈ, ਜਾ ਕੇ ਹਿਰਦਾ ਭਰਮ ਨਾ ਹੋਈ। ਉਹਦਾ ਨਾਮ ਹੈ ਖਾਲਸਾ ਜੀ ਖਾਲਸਾ, ਤੇ ਸਾਨੂੰ ਤਾਂ ਇਹ ਹੀ ਭਰਮ ਹੈ। ਅੰਮ੍ਰਿਤ ਛਕੀਏ ਕਿੱਥੋਂ ਛਕੀਏ, ਅੰਮ੍ਰਿਤ ਛਕੀਏ ਨਾ ਛਕੀਏ, ਖੰਡੇ ਦਾ ਛਕੀਏ, ਕੰਨਾ ਮੰਨਾ ਕੁਰੂ ਵਾਲਾ ਤੋਂ ਛਕੀਏ, ਸਤਿਗੁਰੂ ਨੂੰ ਮੰਨੀਏ, ਜੰਡ ਨੂੰ ਸੰਧੂਰ ਕੁੱਕੀਏ, ਇਹ ਭਰਮ ਹੀ ਨੀ ਸਾਨੂੰ ਛੱਡਦੇ, ਖਾਲਸੇ ਅਸੀਂ ਕਿੱਥੋਂ ਬਣ ਗਏ। ਪਰ ਕਲਗੀਧਰ ਨੇ ਖਾਲਸਾ ਪੈਦਾ ਕੀਤਾ, ਨਿਡਰਤਾ ਸਹਿਤ ਬਚਨ ਪੂਰੇ ਕੀਤੇ, ਬਾਤਾਂ ਤਿਆਰ ਕੀਤਾ, ਮਠਾਸ ਭਰੀ, ਪਾਣੀ ਪਾ ਕੇ ਸੀਤਲਤਾ ਭਰੀ, ਖੰਡਾ ਖੜਕਾ ਕੇ ਵੀਰਤਾ ਭਰੀ, ਬਾਣੀਆਂ ਪੜ ਕੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ, ਇਕਾਗਰਤਾ ਬਖਸ਼ੀ, ਖੰਡੇ ਦੀ ਧਾਰ ਦੁਆਰਾ ਖਾਲਸਾ ਜੀ ਆਪਣਾ ਹੱਕ ਲੈਣ ਦੀ ਸਿੱਖਿਆ ਬਖਸ਼ੀ। ਸੋ ਖੰਡਾ ਦੂਜੇ ਪਾਸੇ ਨੂੰ ਪ੍ਰੇਰਨ ਦੇ ਟਾਈਮ ਤੇ ਔਗਣਾਂ ਦੇ ਤਿਆਗ ਕਰਨ ਦੀ ਸਿੱਖਿਆ ਦਿੱਤੀ, ਆਪਣੇ ਵੱਲ ਨੂੰ ਖੰਡਾ ਖਿੱਚਣ ਤੇ ਗੁਣਾਂ ਦੇ ਧਾਰਨ ਕਰਨ ਦੀ ਸਿੱਖਿਆ ਦਿੱਤੀ, ਇਹ ਗੁਣ ਬਖਸ਼ਿਸ਼ ਕੀਤੇ, ਪੰਜਾਂ ਕਾਰਾਂ ਦੀ ਰਹਿਤ ਬਖਸ਼ੀ, ਚੌ ਵਜਰ ਕਿਰਤਾਂ ਦਾ ਤਿਆਗ ਕਰਾਇਆ, ਪੰਜਾਂ ਕਾਰਾਂ ਦੀ ਰਹਿਤ ਬਖਸ਼ ਕੇ ਉਹਨਾਂ ਤੋਂ ਗੁਣ ਧਾਰਨ ਦੀ ਸਿੱਖਿਆ ਦਿੱਤੀ, ਫਿਰ ਪੰਜਾਂ ਪਿਆਰ ਤੋਂ ਆਪ ਅੰਮ੍ਰਿਤ ਛਕਿਆ, ਗੁਰੂ ਚੇਲੇ ਦੀ ਸੰਧੀ ਜੋੜੀ, ਇਹ ਕਿਰਪਾਲਤਾ ਕੀਤੀ ਹੈ। ਪਰ ਇਸ ਕਿਰਪਾਲਤਾ ਕਰਨ ਤੋਂ ਪਹਿਲਾਂ ਭਗਾਣੀ ਦਾ ਜੰਗ ਕਰਕੇ ਭਾਈ ਨੰਦ ਚੰਦ ਵਰਗਿਆਂ ਨੂੰ ਸੰਬੋਧ ਦੇ ਕੇ ਭੀਮ ਚੰਦ ਰਾਜੇ ਦੀ ਲੜਕੀ ਦੇ ਵਿਆਹ ਤੇ ਭੇਜਣਾ, ਉਹਨਾਂ ਨੇ ਬੇਈਮਾਨ ਹੋਣਾ, ਭਾਈ ਨੰਦ ਚੰਦ ਨੇ ਵਾਪਸ ਆਉਣਾ, ਉਹਨਾਂ ਨੇ ਦੰਦ ਖੱਟੇ ਕਰਨੇ ਤੇ ਨਦੌਣ ਦੇ ਵਿੱਚ ਜੰਗ ਹੋਣਾ, ਪਹਿਲੂੜੀਏ ਵਰਗਿਆਂ ਨੂੰ ਚੰਗੀ ਤਰ੍ਹਾਂ ਸ਼ਿਕਸਤ ਦੇਣੀ। ਉਦੋਂ ਪਿੱਛੋਂ ਖਾਲਸਾ ਜੀ ਇਹ ਅੰਮ੍ਰਿਤ ਦੀ ਤਿਆਰੀ ਹੁੰਦੀ ਹੈ, ਅੰਮ੍ਰਿਤ ਦੀ ਤਿਆਰੀ ਕਰਕੇ ਚਿੜੀਆਂ ਤੋਂ ਬਾਗ ਚੜਾ ਕੇ ਖਾਲਸੇ ਦੀ ਕੈਰਤਾ ਦੂਰ ਕਰਕੇ ਖਾਲਸਾ ਰੂਪ ਬਖਸ਼ ਕਰਕੇ ਚੋਜੀ ਪ੍ਰੀਤ ਨੇ ਫੌਜ ਤਿਆਰ ਕੀਤੀ, ਰਣਜੀਤ ਨਗਾਰਾ ਬਣਾਇਆ। ਰਣਜੀਤ ਨਗਾਰਾ ਬਣਾਉਣ ਤੋਂ ਕੁਝ ਡਰਪੋਕਾਂ ਨੇ ਮਾਤਾ ਅੱਗੇ ਬੇਨਤੀ ਕੀਤੀ, ਪਿਤਾ ਨੇ ਉੱਤਰ ਦਿੱਤਾ, ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੀ ਮਾਤਾ ਜੀ ਨੂੰ, ਮਾਤਾ ਜੀ ਜਿੰਨਾ ਦਾ ਤੁਸੀਂ ਸਾਨੂੰ ਭੈ ਦਿੰਦੇ ਹੋ, ਅਸੀਂ ਕੋਈ ਕਲੀਵ ਨਹੀਂ ਹਾਂ, ਅਸੀਂ ਕੋਈ ਖੁਸਰੇ ਨਹੀਂ ਹਾਂ, ਅਸੀਂ ਅਕਾਲ ਪੁਰਖ ਦੇ ਪੁੱਤਰ ਹਾਂ, ਖਾਲਸਾ ਅਕਾਲ ਪੁਰਖ ਦੀ ਫੌਜ ਅਸੀਂ ਸਾਗ ਦਿੱਤਾ ਹੈ, ਗਿਣ ਗਿਣ ਕੇ ਇਹਨਾਂ ਲੋਕਾਂ ਤੋਂ ਹੱਕ ਲਵਾਂਗੇ। ਫਿਰ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆਉਣਾ, ਮੁਆਫੀਆਂ ਮੰਗਣੀਆਂ। ਪਹਾੜੀਆਂ ਰਾਜਿਆਂ ਨੇ, ਗੁਰੂ ਸਾਹਿਬ ਨੇ ਇਹਨਾਂ ਦੀ ਝੂਠੀ ਇਸ ਸੌ ਨੂੰ ਸਿੱਧ ਕਰਨ, ਸੋਨੇ ਦੀਆਂ ਤਾਰਾਂ ਵਾਲੇ ਵਸਤਰ ਪਹਿਲਾਂ ਗੂਨਾ ਭਰ ਕੇ ਟੁੱਟੇ ਫੁੱਟੇ ਵਸਤੂਆਂ ਦੀਆਂ ਲੱਦ ਕੇ ਖਜ਼ਾਨੇ ਦਾ ਰੂਪ ਦੇ ਕੇ ਉਸ ਨੂੰ ਬਾਹਰ ਕੱਢਣਾ, ਉਹਨਾਂ ਨੇ ਲੁੱਟਣ ਪੈਣਾ। ਤੁਰਕਾਂ ਨੇ ਕੁਰਾਨ ਦੀ ਸੌ ਖਾਧੀ, ਇਹਨਾਂ ਟੋਪੀਆਂ ਵਾਲੀਆਂ ਨੇ ਆਪਣੀ ਮਾਂ ਗਊ ਦੀ ਸੌ ਖਾਧੀ, ਫੇਰ ਮੁੱਕਰ ਗਏ। ਸਤਿਗੁਰੂ ਨੇ ਖਾਲਸੇ ਨੂੰ ਕਹਿਣਾ, ਖਾਲਸਾ ਜੀ ਕੇਵਲ 8 ਦਿਨ ਕੱਟ ਲਓ, ਦਿੱਲੀ ਦਾ ਤਖ਼ਤ ਵੀ ਦੁਨੀਆਂ ਦਾ ਤਖ਼ਤ ਬਖਸ਼ ਦੇਵਾਂਗੇ। ਪਰ ਭੁੱਖ ਦੇ ਦੁੱਖੋਂ ਤੰਗ ਹੋ ਕੇ ਖਾਲਸਾ ਨੇ ਮਾਤਾ ਨੂੰ ਬੇਨਤੀ ਕਰਕੇ ਸਤਿਗੁਰੂ ਅੱਗੇ ਹੱਥ ਜੋੜਨੇ, ਸੱਚੇ ਪਾਤਸ਼ਾਹ ਨੇ ਕਹਿਣਾ ਬਦਾਵਾ ਲਿਖੋ, ਬਦਾਵਾ ਲਿਖ ਕੇ ਖਾਲਸਾ ਜੀ ਖਾਲਸੇ ਨੇ ਨਿਕਲਣਾ। 700 ਨੇ ਸਰਸੇ ਵਿੱਚ ਰੁੜ ਜਾਣਾ। ਚੋਜੀ ਪ੍ਰੀਤ ਨੇ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਨਰਮੋਹਗੜ੍ਹ ਕਿਲ੍ਹੇ ਤੇ ਪਹੁੰਚ ਕੇ ਦਸਤਾਰਾ ਆਪਣਾ ਸਿਰ ਤੋਂ ਲਾ ਕੇ ਕੰਘਾ ਕਰਨਾ। ਕੰਘਾ ਕਰਨ ਦੇ ਟਾਈਮ ਤੇ ਤੁਰਕਾਂ ਨੇ ਤੋਪ ਚਲਾਉਣੀ, ਤੋਪ ਚਲਾਉਣ ਦੇ ਟਾਈਮ ਤੋਂ ਚੋਜੀ ਪ੍ਰੀਤ ਦੀ ਬਚਤ ਹੋਣੀ। ਸੱਚੇ ਪਾਤਸ਼ਾਹ ਨੇ ਉਸੇ ਵੇਲੇ ਤੀਰ ਸਿੰਧ ਕੇ ਚਲਾ ਕੇ ਤੋਪਚੀ ਨੂੰ ਮਾਰ ਕੇ ਦਹਿਸ਼ਤ ਨੂੰ ਭੇਜਣਾ, ਸੀਰ ਤੇ ਦਸਤਾਰਾ ਸਜਾ ਕੇ ਸਰਸੇ ਪਹੁੰਚਣਾ। ਸਰਸੇ ਪਹੁੰਚ ਕੇ ਖਾਲਸਾ ਜੀ ਤੁਰਕਾਂ ਨਾਲ ਜੰਗ ਕਰਨਾ, ਆਪ ਸਰਸਾ ਪਾਰ ਕਰਕੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਨਾ। ਜਿਹੜੇ ਬਾਬਾ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਅੱਜ ਹਰੀਜਨ ਕਹਿੰਦੇ, ਪਛੜੀਆਂ ਸ਼੍ਰੇਣੀਆਂ ਕਹਿੰਦੇ ਹੈ, ਗੁਰੂ ਸਾਹਿਬ ਨੇ ਉਹਨੂੰ ਰੰਗਰੇਟੇ ਕਹਿ ਕੇ ਛਾਤੀ ਨਾਲ ਲਾਇਆ, ਉਹ ਬਾਬਾ ਜੀਵਨ ਸਿੰਘ ਜੀ ਦੇ ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਿਆਏ, ਉਹਨਾਂ ਨੇ ਸਰਸੇ ਤੇ ਸ਼ਹੀਦੀ ਪਾਉਣੀ। ਬਾਬਾ ਅਜੀਤ ਸਿੰਘ ਜੀ ਨੇ ਘੇਰੇ ਵਿੱਚ ਆਉਣਾ, ਉਦੇ ਸਿੰਘ ਨੂੰ ਭੇਜ ਕੇ ਬਾਬਾ ਅਜੀਤ ਸਿੰਘ ਨੂੰ ਜੰਗ ਵਿੱਚੋਂ ਛਡਾਉਣਾ। ਬਾਬਾ ਅਜੀਤ ਸਿੰਘ ਨੇ ਕਲਗੀਧਰ ਦੇ ਪਾਸ ਪਹੁੰਚਣਾ, ਉਦੇ ਸਿੰਘ ਨੇ ਉੱਥੇ ਸ਼ਹੀਦੀ ਦੇਣੀ, ਚਮਕੌਰ ਦੀ ਗੜੀ ਵਿੱਚ ਪਹੁੰਚਣਾ, ਆਪਣਾ ਰਣਜੀਤਗੜ੍ਹ ਵਾਲੇ ਸਥਾਨ ਤੇ ਆਸਣ ਲਾਉਣਾ, ਤੇ ਜੋ ਗੜੀ ਦਾ ਮਾਲਕ ਸੀ ਉਸਨੇ ਮੁਕਰਨਾ। ਚੋਜੀ ਪ੍ਰੀਤਮ ਨੇ ਛੋਟੀ ਤਾਕੀ ਵਿੱਚ ਦੀ ਲੰਘ ਕੇ ਗੜੀ ਵਿੱਚ ਪ੍ਰਵੇਸ਼ ਹੋਣਾ। 40 ਸਿੰਘਾਂ ਨੇ, 8 ਮਹੀਨਿਆਂ ਦੇ ਭੁੱਖਿਆਂ ਨੇ ਬਾਗ ਦੀ ਤਰ੍ਹਾਂ ਜੰਗ ਕਰਨਾ। ਮਦਨ ਸਿੰਘ ਤੇ ਕੋਠਾ ਸਿੰਘ ਪਛੜੀਆਂ ਸਰਾਣੀਆਂ ਵਿੱਚੋਂ ਹਰੀ ਜਨਾਂ ਵਿੱਚੋਂ ਪਹਿਲੇ ਪੰਜਾਂ ਵਿੱਚੋਂ ਪਹਿਰੇ ਤੇ ਲੱਗਣਾ। 35 ਸਿੰਘਾਂ ਨੇ ਚੜ੍ਹਾਈ ਕਰਨੀ। ਭਾਈ ਸੰਤ ਸਿੰਘ, ਸੰਗਤ ਸਿੰਘ, ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਇਹਨਾਂ ਪੰਜਾਂ ਦੀ ਬੇਨਤੀ ਪ੍ਰਵਾਨ ਕਰਕੇ ਗੜੀ ਦਾ ਤਿਆਗ ਕਰਨਾ। ਸੰਤ ਸਿੰਘ ਤੇ ਸੰਗਤ ਸਿੰਘ ਨੇ ਇੱਥੇ ਸ਼ਹੀਦੀ ਦੇਣੀ, ਬਾਕੀ ਤਿੰਨਾਂ ਪਿਆਰੇ ਨੇ ਬਾਹਰ ਨਿਕਲਣਾ। ਚੋਜੀ ਪ੍ਰੀਤਮ ਨੇ ਗੜੀ ਵਿੱਚੋਂ ਤਾੜੀ ਮਾਰ ਕੇ ਜਾਣਾ ਤੇ ਤੀਰ ਮਾਰ ਕੇ ਤੁਰਕਾਂ ਦੀਆਂ ਮਿਸਾਲਾਂ ਬੁਝਾਉਣੀਆਂ। ਮਾਛੂ ਵਾਲੇ ਦੇ ਜੰਗਲਾਂ ਚ ਵਿਚਰਨਾ, ਉੱਥੇ ਜਾ ਕੇ ਪਿੰਡ ਦਾ ਸਰਾਣਾ ਲਾ ਕੇ ਸੌਣਾ। ਮਾਨ ਸਿੰਘ ਜੀ ਨੇ ਜਾ ਕੇ ਚਰਨ ਪਲੋਸਣੇ, ਚੌੜ ਬਰਦਾਰ ਸੀ, ਉੱਥੋਂ ਚੋਜੀ ਪ੍ਰੀਤਮ ਜੀ ਨੂੰ ਆਪਣੇ ਗਧੇੜਿਆਂ ਤੇ ਚੁੱਕ ਕੇ ਲਿਜਾਣਾ ਤੇ ਗੁਲਾਬੇ ਦੇ ਘਰੇ ਪਹੁੰਚਣਾ, ਮੋਹਰਾਂ ਸੁੱਟਣੀਆਂ। ਨਵੀ ਖਾਂ ਤੇ ਗਨੀ ਖਾਂ ਜਿਹੜੇ ਸੀ ਇਹਨਾਂ ਨੇ ਸ਼ਰਧਾਲੂ ਬਣਨਾ, ਉਸ ਦਾ ਪੀਰ ਬਣ ਕੇ ਚੋਜੀ ਪ੍ਰੀਤ ਨੇ ਇੱਥੋਂ ਨਿਕਲਣਾ। ਰੇਰੂ ਸਾਹਿਬ ਤੇ ਕਟਾਣੀ ਸਾਹਿਬ ਹੋਰ ਰਸਤੇ ਚਰਨ ਪਾ ਕੇ ਜੀਵਾਂ ਦੀ ਕਲਿਆਣ ਕਰਨੀ। ਆਲਮਗੀਰ ਪਹੁੰਚਣਾ, ਬਾਬਾ ਮਨੀ ਸਿੰਘ ਦੇ ਛੋਟੇ ਭਾਈ ਨਗਾਈਏ ਜੀ ਤੋਂ ਘੋੜਾ ਲੈ ਕੇ ਸੋ ਅਖਾੜੇ ਨਗਰ ਵਿੱਚ ਪਹੁੰਚਣਾ, ਜਿੱਥੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸੋ ਜਨਮ ਸਥਾਨ ਨਗਰ ਆ, ਜਿਹੜਾ ਜੋ ਸੱਤਵੇਂ ਥਾਂ ਮਾਤਾ ਸੇਵੀ ਜੀ ਸੀ ਉਹਨੇ ਕਲਗੀ ਧਰ ਨੂੰ ਦੁੱਧ ਪਿਆਉਣਾ, ਸੱਚੇ ਪਾਤਸ਼ਾਹ ਨੇ ਵਰ ਦੇਣਾ, ਕਲਗੀ ਧਰ ਦੇ ਬਚਨਾਂ ਨਾਲ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਜਨਮ ਹੋਣਾ। ਇੱਥੋਂ ਅੱਗੇ ਖਾਲਸਾ ਜੀ ਹੋਰ ਪਿੰਡਾਂ ਵਿੱਚ ਵੀ ਵਿਚਰ ਕੇ ਲੰਮੇ ਜੱਟਪੁਰੇ ਵਾਲ ਭਾਗ ਧਰਤੀ ਨੂੰ ਲਾ ਕੇ ਤੇ ਕੋਟਕਪੂਰੇ ਪਹੁੰਚਣਾ। ਕੋਟਕਪੂਰੇ ਪਹੁੰਚ ਕੇ ਕਪੂਰੇ ਨੇ ਬੇਮੁਖ ਹੋਣਾ, ਉਹਦੇ ਮੂੰਹ ਤੇ ਖੇਲੇ ਟੋਬਰਾ ਚੜ੍ਹਨਾ, ਬਚਨ ਨਿਕਲਣਾ। ਢਿਲਮੀ ਪਹੁੰਚ ਕੇ ਨੀਲ ਬਸਤਰ ਦੇ ਕੱਪੜੇ ਫਾਰੇ, ਤੁਰਕ ਪਠਾਣੀ ਅਮਲ ਗਿਆ ਦੇ ਬਚਨ ਕਹਿਣੇ। ਕੌਲ ਨੇ ਮੁਕਰਨਾ ਤੇ ਕਪੂਰੇ ਦੀਆਂ ਜੜ੍ਹਾਂ ਮੇਰੇ ਪੇਟ ਚ ਲੱਗੀਆਂ ਹੋਈਆਂ, ਉਹਦੇ ਪੇਟ ਫਟਣ ਦਾ ਬਚਨ ਹੋਣਾ। ਫੇਰ ਪਰਿਵਾਰ ਨੇ ਮੁਆਫੀ ਮੰਗਣੀ। ਇੱਥੋਂ ਅੱਗੇ ਸੱਚੇ ਪਾਤਸ਼ਾਹ ਨੇ ਖਦਰਾਣੇ ਦੀ ਢਾਬ ਮੁਕਤਸਰ ਸਾਹਿਬ ਪਹੁੰਚਣਾ ਤੇ ਟੁੱਟੀ ਗੰਢਣ ਵਾਸਤੇ ਮਾਤਾ ਭਾਗ ਕੌਰ ਨੇ ਮਾਨ ਸਿੰਘ ਜੀ ਹੋਣਾ ਨੂੰ ਨਾਲ ਲੈ ਕੇ ਜਾਣਾ ਤੇ ਉੱਥੋਂ ਦੀਆਂ ਲੋਕਾਂ ਨੇ ਪੰਚਾਇਤਾਂ ਲੈ ਕੇ ਗੁਰੂ ਸਾਹਿਬ ਨਾਲ ਰਾਜੀਨਾਮੇ ਦੀਆਂ ਗੱਲਾਂ ਕਰਨੀਆਂ। ਜਿਵੇਂ ਅੱਜ ਵੀ ਵਿਚੋਲੇ ਪਏ ਫਿਰਦੇ ਹੈ, ਵਿਚੋਲੇ ਵੀ ਉਹ ਪਏ ਫਿਰਦੇ ਹੈ ਜਿਹਨਾਂ ਦੇ ਵਡੇਰਿਆਂ ਨੇ 47 ਦੇ ਵਿੱਚ ਆਪਣੀਆਂ ਫੈਕਟਰੀਆਂ ਨੂੰ ਕਾਇਮ ਰੱਖਣ ਵਾਸਤੇ ਸਿੱਖ ਕੌਮ ਨੂੰ ਵੇਚਿਆ। ਅੱਜ ਵੀ ਉਹਨਾਂ ਲੋਕਾਂ ਦੇ ਪੁੱਤਰ ਭਤੀਜੇ ਵਿਚੋਲੀਆਂ ਕਰਦੇ ਫਿਰਦੇ ਆ। ਖਾਲਸਾ ਪੰਥ ਦਾ ਸਮਝੌਤਾ ਕਰਾਉਣ ਵਾਸਤੇ ਕਈ ਲੋਕ ਭੁੱਲੜ, ਨਾ ਕਿਰਪਾਨ ਤੇਰ ਤੇ, ਨਾ ਕਸ਼ਹਿਰਾ ਤੇ, ਨਾ ਬਾਣੀ ਕੰਠ ਤੇ ਕਿਰਪਾਨ ਦੇ ਫੈਸਲੇ ਕਰਾਉਂਦੇ ਫਿਰਦੇ ਹੈ। ਇਸੇ ਤਰ੍ਹਾਂ ਉਹਨੇ ਵੀ ਪੰਚਾਇਤਾਂ ਪਹੁੰਚੀਆਂ। ਚੋਜੀ ਪ੍ਰੀਤ ਨੇ ਤਾੜਨਾ ਕਰਨੀ, ਉਹ ਤੁਸੀਂ ਗੁਰੂ ਹੋ ਕੇ ਸਿੱਖ ਹੋ? ਕਹਿੰਦੇ ਜੀ ਸਿੱਖ ਹਾਂ। ਫਿਰ ਸਿੱਖ ਸਿੱਖਿਆ ਲੈਂਦਾ ਹੁੰਦਾ ਕਿ ਸਿੱਖਿਆ ਦਿੰਦਾ ਹੁੰਦਾ? ਜੀ ਸਿੱਖਿਆ ਲੈਂਦਾ ਹੈ। ਜਦੋਂ ਅਸੀਂ ਚੱਕੀਆਂ ਪੀਸੀਆਂ ਉਦੋਂ ਤੁਸੀਂ ਕਿੱਥੇ ਸੀ? ਜਦੋਂ ਅਸੀਂ ਤੱਤੀ ਤਵੀ ਤੇ ਬੈਠੇ ਉਦੋਂ ਤੁਹਾਡੇ ਵਡੇਰੇ ਕਿੱਥੇ ਸੀ? ਜਦੋਂ ਅਸੀਂ ਪਿੰਜਰੇ ਚ ਬੰਦ ਸੀ ਦਿੱਲੀ ਵਿੱਚ ਨੌਵੇਂ ਸਰੂਪ ਵਿੱਚ, ਉਦੋਂ ਤੁਸੀਂ ਕਿੱਥੇ ਸੀ? ਜਦੋਂ ਸਾਡਿਆਂ ਮਸੂਮਾਂ ਨੇ ਕੰਧ ਚ ਖੜੋ ਕੇ ਸੀਸ ਦਿੱਤਾ, ਉਦੋਂ ਤੁਹਾਡੇ ਵਡੇਰੇ ਸਮਝੌਤੇ ਵਾਲੇ ਕਿੱਥੇ ਸੀ? ਜਾ ਚਲੇ ਜਾ, ਤੁਹਾਡੇ ਕੱਚੇ ਕਿਲਿਆਂ ਦੀ ਸਾਨੂੰ ਕੋਈ ਲੋੜ ਨਹੀਂ। ਖਾਲਸਾ ਜੀ ਉੱਥੋਂ ਵਾਪਸ ਮੁੜਨਾ, ਚੋਜੀ ਪ੍ਰੀਤ ਨੇ ਟਿੱਬੀ ਸਾਹਿਬ ਤੇ ਠਹਿਰਨਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉੱਥੇ ਵੀਰ ਆਸਣ ਤੇ ਹੋ ਕੇ ਤੀਰ ਚਲਾਉਣੇ, ਸਿੰਘਾਂ ਨੇ ਵਿਚਾਰ ਕਰਕੇ ਆਪਣੇ ਸੀਸ ਭੇਟਾ ਕਰਨੇ, ਜੰਗ ਵਿੱਚ ਮਹਾਂ ਸਿੰਘ ਨੇ ਟੁੱਟੀ ਬਣਾਉਣੀ। ਚੋਜੀ ਪ੍ਰੀਤ ਨੇ ਪਿਆਰਿਆਂ ਦੀ ਸੇਵਾ ਵੇਖ ਕੇ ਪ੍ਰਸੰਨ ਹੋਣਾ। ਮੇਰਾ 5000 ਹੀ, 10-15 ਵੀ, 25000 ਹੀ ਬਚਨ ਕਹਿ ਕੇ ਛਾਤੀ ਨਾਲ ਲਾਉਣਾ ਤੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ਵਿੱਚ ਰੱਖ ਕੇ ਸਾਹਮਣੇ ਬੈਠ ਕੇ ਬਦਾਵਾ ਪਾੜਨਾ। ਜੇ ਸਾਡੇ ਵਰਗਾ ਹੁੰਦਾ ਤੇ ਕੁਰਸੀ ਮੰਗ ਲੈਂਦਾ, ਪਰ ਪੁੱਤਰਾਂ ਦੇ ਦਾਨੀ ਦੀ ਗੋਦ ਵਿੱਚ ਪਏ ਨੇ। ਕਿਹਾ ਸਤਿਗੁਰੂ ਜੇ ਟੁੱਟੇ ਹੋ ਤੇ ਕਿਰਪਾ ਕਰਕੇ ਜੋੜ ਦਿਓ, ਟੁੱਟੀ ਹੋਈ ਗੰਢ ਲਵੋ। ਖਾਲਸਾ ਜੀ ਗੰਢਾਈ, ਉੱਥੋਂ ਅੱਗੇ ਸਤਿਗੁਰੂ ਦਮਦਮੇ ਸਾਹਿਬ ਪਹੁੰਚੇ। ਅੰਮ੍ਰਿਤ ਵਈ ਗੁਰੂ ਕੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਸਮੇਤ ਰਾਗਮਾਲਾ ਦੇ, ਕਈਆਂ ਪ੍ਰੇਮੀਆਂ ਨੂੰ ਅੱਜ ਕੱਲ੍ਹ ਰਾਗਮਾਲਾ ਨਾਲ ਸੁਣ ਕੇ ਦਰਦ ਹੁੰਦਾ ਹੈ। ਚੋਜੀ ਪ੍ਰੀਤ ਨੇ ਰਾਗਮਾਲਾ ਸਮੇਤ ਬਾਣੀ ਉਚਾਰੀ ਹੈ। 9 ਮਹੀਨੇ, 9 ਦਿਨ, 9 ਘੜੀਆਂ ਤੇ 9 ਪਲਾਂ ਵਿੱਚ ਬਾਣੀ ਉਚਾਰ ਕੇ 48 ਸਿੰਘਾਂ ਨੂੰ ਅਰਥ ਪੜਾਏ, ਜਿਨ੍ਹਾਂ ਵਿੱਚ ਬਾਬਾ ਮਨੀ ਸਿੰਘ ਸਾਹਿਬ ਜੀ ਸ਼ਹੀਦ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਹੜੀ ਟਕਸਾਲ ਦਮਦਮਾ ਸਾਹਿਬ ਤੋਂ ਚੱਲੀ। 10 ਤੋਂ ਪਹਿਲਾਂ 13 ਮਹਾਤਮਾ ਹੋਏ ਹੈ। ਬਾਬਾ ਦੀਪ ਸਿੰਘ ਜੀ ਸਾਹਿਬ ਤੋਂ ਪ੍ਰਮੁੱਖ ਸੇਵਾਦਾਰ ਸੀ ਟਕਸਾਲ ਦੇ। ਸੋ ਖਾਲਸਾ ਜੀ ਉੱਥੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ। 25 ਸਿੰਘਾਂ ਨੂੰ ਕਰਤਾਰਪੁਰ ਭੇਜਿਆ। ਧੀਰ ਮੱਲ ਨੇ ਮੁਕਰਨਾ, ਤਾਨਾ ਮਾਰਨਾ। ਸਤਿਗੁਰੂ ਨੇ ਬਾਬਾ ਮਨੀ ਸਿੰਘ ਨੂੰ ਲਿਖਾਰੀ ਲਾ ਕੇ, ਜਿੰਨਾ ਸਮਾਂ ਮੈਂ ਪਹਿਲਾਂ ਦੱਸ ਦੱਸਿਆ ਸੰਗਤ ਨੂੰ ਉਹਨੇ ਸਮੇਂ ਵਿੱਚ ਕਿਰਪਾ ਕਰਨੀ, ਉੱਥੇ ਲਿਖਣ ਸਰ ਬਣਾਉਣਾ, ਅੰਮ੍ਰਿਤ ਦੇ ਬਾਟੇ ਭਰ ਕੇ ਸਰੋਵਰ ਵਿੱਚ ਪਾਉਣੇ, ਬੈਲ ਬੁੱਧ ਵਾਲਿਆਂ ਨੂੰ ਉੱਥੇ ਕਵਿੰਦ ਬਣਾਉਣਾ ਤੇ ਖਾਲਸਾ ਜੀ ਅੱਗੇ ਦੱਖਣ ਦੇ ਇਲਾਕੇ ਨੂੰ ਪਿਆਨਾ ਕਰਨਾ, ਨੌਰ ਆਲਕੇ ਇਲਾਕੇ ਚ ਵਿਚਰਨਾ, ਬਾਜਾ ਨੂੰ ਮੌਤ ਖਵਾਉਣੇ, ਬਾਜਰੀ ਖਵਾਉਣੀ, ਇਹ ਚੋਜੀ ਪ੍ਰੀਤਮ ਦੇ ਕੌਤਕ ਹਨ। ਹਜ਼ੂਰ ਸਾਹਿਬ ਪਹੁੰਚਣਾ, ਉੱਥੇ 14 ਮਹੀਨੇ ਰਹਿ ਕੇ ਬਾਬਾ ਨਿਧਾਨ ਸਿੰਘ ਜੀ ਦੇ ਲੰਗਰ ਸਥਾਨ ਤੇ ਦਸਮ ਦੀ ਕਥਾ ਪੜ੍ਹਾਉਣੀ ਖਾਲਸੇ ਨੂੰ। ਸੋ ਭਾਵੇਂ ਜਾਤ ਦੀ ਕਥਾ ਆਨੰਦਪੁਰ ਸਾਹਿਬ ਵਿੱਚ ਪੜ੍ਹਾਈ ਹੈ, ਪੰਜ ਪਿਆਰੇ ਤੇ ਪੰਜ ਮੁਕਤ ਤੇ ਗਿਆਨੀ ਮੋਹਰ ਸਿੰਘ ਜੀ ਵਰਗੇ ਜਿਹੜੇ ਬ੍ਰਹਮ ਗਿਆਨੀ ਸਨ ਲਿਖਾਰੀ, ਉਹਨਾਂ ਤੇ ਇਸੇ ਕਿਰਪਾਲਤਾ ਕੀਤੀ ਹੈ। ਬਾਕੀ ਦਸਮ ਦੀ ਬਾਣੀ ਦੇ ਅਰਥ 14 ਮਹੀਨੇ ਰਹਿ ਕੇ ਹਜ਼ੂਰ ਸਾਹਿਬ ਪੜ੍ਹਾਏ, ਨਗੀਨਾ ਘਾਟ ਵਾਲੇ ਸਥਾਨ ਤੇ ਨਗੀਨਾ ਸੁੱਟਣਾ, ਸ਼ਿਕਾਰ ਘਾਟ ਵਾਲੇ ਸਥਾਨ ਤੇ ਮੂਲੇ ਖੱਤਰੀ ਦਾ ਉਧਾਰ ਕਰਨਾ, ਤੇ ਹੀਰਾ ਘਾਟ ਵਾਲੇ ਸ਼ਿਕਾਰ ਤੇ ਹੀਰਾ ਸੁੱਟ ਕੇ ਫੇਰ ਪ੍ਰਗਟ ਕਰਨਾ, ਬੰਦਾ ਸਿੰਘ ਬਹਾਦਰ ਦੇ ਸਥਾਨ ਤੇ ਪਹੁੰਚ ਕੇ ਪਲਗੇ ਤੇ ਬੈਠਣਾ ਤੇ ਉਹਦੇ ਗੁਰੂ ਦੀ ਕਲਿਆਣ ਕਰਨੀ। ਜਦੋਂ ਉਹਨੇ ਮਾਣ ਕੀਤਾ, ਵੀਰ ਭੇਜੇ ਮੰਜਾ ਨਾ ਉਲਟਿਆ, ਸਤਿਗੁਰੂ ਦੇ ਪਾਤਸ਼ਾਹ ਮਹਾਰਾਜ ਨੇ ਪੁੱਛਿਆ ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਂ ਬੰਦਾ ਹੈ। ਮਹਾਰਾਜ ਕਹਿੰਦੇ ਬੰਦਿਆਂ ਵਾਲੇ ਕੰਮ ਘਰੇ ਆਏ, ਕਿਸੇ ਦੀ ਅਜੇ ਸਲਾਹ ਦੇਣੀ? ਘਰੇ ਆਏ ਤਾਂ ਵੈਰੀ ਦਾ ਸਤਿਕਾਰ ਕਰੀਦਾ, ਤੇ ਤੂੰ ਘਰੇ ਆਇਆ ਨੀ, ਪੱਗ ਲਾਉਣੀ ਚਾਹੁੰਦਾ, ਇਹ ਬੰਦਿਆਂ ਦੇ ਕੰਮ ਨਹੀਂ। ਜੀ ਬੰਦਾ ਬਣਾ ਦਿਓ, ਚੋਜੀ ਪ੍ਰੀਤਮ ਨੇ ਕਿਰਪਾ ਕਰਨੀ, ਸ੍ਰੀ ਸਾਹਿਬ ਗਾਤਰੇ ਵਾਲੀ ਦੇਣੀ, ਦਇਆ ਸਿੰਘ ਨੇ ਰੋਕਣਾ ਤੇ ਪੰਜ ਤੀਰ ਦੇਣੇ। ਮਹਾਰਾਜ ਨੇ ਪੁੱਛਿਆ ਤੇਰਾ ਗੁਰੂ ਕਿੱਥੇ ਪਿਛਲੇ ਜਨਮ ਦਾ? ਕਹਿੰਦਾ ਜੀ ਪਤਾ ਨੀ, ਕਮੀਠ ਦੇ ਦਰਖਤ ਦਾ ਕਮੀਠ ਉਹਨੂੰ ਕਹਿੰਦੇ ਆ, ਤੁਮੇ ਵਰਗੇ ਹੁੰਦੇ ਆ, ਔਰ ਫਲ ਜਿਹੜੀ ਸੰਗਤ ਗਈ ਉਹਨਾਂ ਨੇ ਵੇਖਿਆ ਦਾਸ ਕਾਫੀ ਚਿਰ ਉੱਥੇ ਰਿਹਾ, ਦਰਸ਼ਨ ਉਹ ਕਰਦਾ ਰਿਹਾ, ਉਹਦੀ ਚਟਣੀ ਬਣਦੀ ਚੰਗੀ। ਸੋ ਖਾਲਸਾ ਜੀ ਉਹ ਕਮੀਠ ਦਾ ਫਲ ਤੋੜ ਕੇ ਚੋਜੀ ਪ੍ਰੀਤਮ ਨੇ ਬੰਦੇ ਨੂੰ ਕਹਿ ਨੂੰ ਭੰਨ, ਜਦੋਂ ਭੰਨਿਆ ਤਾਂ ਕੀੜਾ ਬਣਿਆ ਉਹ ਕਮੀਠ ਦੇ ਫਲ ਵਿੱਚ ਉਹਦਾ ਗੁੱਦਾ ਖਾਂਦਾ ਵਿਖਾ ਦਿੱਤਾ। ਉਹਦੇ ਗੁਰੂ ਦੀ ਕਲਿਆਣ ਕੀਤੀ, ਉੱਥੋਂ ਖਾਲਸਾ ਜੀ ਵਾਪਸ ਪੰਜਾਬ ਨੂੰ ਭੇਜਿਆ, ਇੱਥੇ ਸਮਾਣੇ ਆਲ ਕੇ ਸਨੌਰੇ ਨੂੰ ਢਾਇਆ, ਉੱਥੇ ਸਤਿਗੁਰੂ ਜੀ ਨੇ ਰਹਿ ਕੇ 14 ਮਹੀਨੇ ਜੀਵਾਂ ਦੀ ਕਲਿਆਣ ਕਰਕੇ, ਉਸ ਤਰ੍ਹਾਂ ਭਾਵੇਂ ਜ਼ਿਆਦਾ ਸਮਾਂ ਰਹੇ ਹੈ ਪਰ 14 ਮਹੀਨੇ ਚ ਦਸਮ ਦੀ ਬਾਣੀ ਦੇ ਅਰਥ ਕਰਵਾ ਦਿੱਤੇ ਤੇ 1765 ਵਿਕਰਮੀ ਕੱਤਕ ਸੁਦੀ ਪੰਚਮੀ ਵਾਲੇ ਦਿਨ ਸੱਚਖੰਡ ਨੂੰ ਪਿਆਨਾ, ਕੱਤਕ ਸੁਦੀ ਦੂਜ ਨੂੰ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ, ਤੇ ਕੱਤਕ ਸੁਦੀ ਪੰਚਮੀ ਵਾਲੇ ਦਿਨ ਪਿਆਨਾ ਕੀਤਾ। ਇਹ ਮੇਰੇ ਚੋਜੀ ਪ੍ਰੀਤਮ ਜੀ ਨੇ ਖਾਲਸੇ ਨੂੰ ਮਹਾਨ ਦੇਣ ਦਿੱਤੀ ਹੈ। ਖਾਲਸਾ ਜੀ ਆਪਣਾ ਰੂਪ ਬਖਸ਼ਿਆ ਹੈ, ਉਹਦਾ ਰੂਪ ਬਣ ਕੇ ਗੁਣਾਂ ਦੇ ਸਹਿ ਧੋ ਕੇ ਵੈਰੀਆਂ ਦਾ ਟਾਕਰਾ ਕਰੀਏ, ਆਪਸ ਵਿੱਚ ਵੀ ਫੁੱਟ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਵਰਤਮਾਨ ਸਮੇਂ ਦੀ ਸ਼ਿਕਾਰ ਜਿਹੜੀ ਅਤਿਆਚਾਰ ਕਰ ਰਹੀ ਹੈ, ਇਹਨਾਂ ਨੂੰ ਵੇਖ ਕੇ ਘਬਰਾਵੋ ਨਾ। ਜਦੋਂ ਸਾਹਿਬਜ਼ਾਦੇ ਤੇ ਵਜੀਦੇ ਨੇ ਵਾਰ ਕੀਤਾ, ਉਹਨੂੰ ਕੋਈ ਪਤਾ ਨਹੀਂ ਸੀ ਕਿ ਕਲਗੀ ਤਾਰਨ ਹਜ਼ੂਰ ਸਾਹਿਬ ਪਹੁੰਚ ਗਏ ਹੈ, ਮੈਂ ਸੁੱਖ ਦੀ ਨੀਂਦ ਸੁੱਤਾ ਰਹਾਂਗਾ। ਪਰ ਇਹ ਚੇਤਾ ਨਹੀਂ ਸੀ ਕਿ ਮੇਰੀ ਛਾਤੀ ਤੇ ਘੋੜੇ ਦੇ ਪੈਰ ਵੀ ਟਿੱਕਣਗੇ ਤੇ ਬੰਦਾ ਸਿੰਘ ਆ ਕੇ ਮੈਨੂੰ ਟੁਕੜੇ ਟੁਕੜੇ ਕਰੇਗਾ। ਪਰ ਜਦੋਂ ਵਰਤੀ ਨਹੀਂ ਪਤਾ ਉਦੋਂ ਲੱਗੇਗਾ। ਅੱਜ ਦੇ ਵਰਤਮਾਨ ਵਜੀਦੇ ਨੂੰ ਵੀ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਦਰਬਾਰ ਹੈ, ਇਹਨੂੰ ਮਾਣ ਹੈ, ਇਹਦੀ ਛਾਤੀ ਦੇ ਕੋਈ ਪ੍ਰੇਮੀ ਗੁਰੂ ਕਾ ਖਾਲਸਾ ਜਦੋਂ ਇਹੋ ਜਿਹਾ ਪਹੁੰਚਿਆ, ਇਹਨੂੰ ਉਹਦਾ ਚੇਤਾ ਆਉਣਾ ਹੈ ਤੇ ਐਸਾ ਥਾਂ ਧਿਆਨ ਵੇਖ ਕੇ ਘਬਰਾਉਣਾ ਕਰੇ ਸਿੱਖ ਨੂੰ ਨਹੀਂ ਚਾਹੀਦਾ। ਗੁਰੂ ਕੀ ਬਾਣੀ ਤੇ ਯਕੀਨ ਕਰੋ, ਪੂਰੇ ਕਾ ਕੀਆ ਸਭ ਕੁਛ ਪੂਰਾ, ਘਾਟਾ ਵੱਧ ਕਿਛ ਨਾਹੀ। ਵੈਸਾਖ ਧੀਰ ਕਿਉਂ ਵਾਂਢੀਆ, ਵਿਸਾਖ ਦੇ ਮਹੀਨੇ ਦੁਆਰਾ ਮਾਰੇ ਕਹਿੰਦੇ ਹੈ, ਵਾਂਢੀਆ ਨਾਮ ਇੱਥੇ ਵਿਛੋੜੇ ਦਾ ਹੈ, ਜਿਨ੍ਹਾਂ ਜਿੰਨਾ ਨਾਲ ਵਿਛੋੜਾ ਪਿਆ ਹੈ ਉਹ ਕਿਵੇਂ ਧੀਰਜ ਕਾਰਨ, ਜਿਨ੍ਹਾਂ ਦਾ ਸਤੀਆਂ ਦਾ ਪਤੀਆਂ ਨਾਲ ਵਿਛੋੜਾ ਪਿਆ ਕਿਵੇਂ ਧੀਰਜ ਹੋਵੇ ਉਹਨਾਂ ਨੂੰ,
ਜਿਨ੍ਹਾਂ ਪ੍ਰੇਮ ਵਿਚੋ,
ਜਿਨ੍ਹਾਂ ਦਾ ਭਾਈ ਪ੍ਰੇਮ ਨਾਲ ਵਿਛੋੜਾ, ਪ੍ਰੇਮ ਨੀ ਜਿਨ੍ਹਾਂ ਦਾ ਗੁਰੂ ਘਰ ਨਾਲ।
ਹਰ ਸੱਜਣ ਪੁਰਖ ਵਿਸਾਰਤਾ,
ਹਰ ਸੱਜਣ ਪੁਰਖ ਨੂੰ ਭੁਲਾ ਦਿੱਤਾ ਜਿਨ੍ਹਾਂ ਨੇ,
ਲੱਗੀ ਮਾਇਆ ਤੋਂ,
ਇਹ ਛਾਲ ਰੂਪ ਮਾਇਆ ਦਾ ਲੱਗਾ ਪਿਆ, ਦਿਨੇ ਰਾਤ ਮਾਇਆ ਮਨੋਂ ਨਾ ਦੀਸਰੈ, ਮਾਂਗਾ ਦਮਾ ਦਮ ਗੋਲਕਾਂ ਵਿੱਚੋਂ 2800 ਕੱਢ ਲੈਂਦੇ ਹਨ।
ਪੁੱਤਰ ਕਲੱਤਰ ਨਾ ਸੰਗ ਧਨਾ,
ਭਾਈ ਨਾ ਪੁੱਤਰ ਜਾਣਾ ਨਾਲ ਤੇ ਨਾ ਕਲੱਤਰ ਜਾਣਾ, ਪੂ ਆਲਕ ਤੋਂ ਆਖੀ ਕਰਨ ਵਾਲਾ ਜਿਹੜਾ ਹੋਵੇ ਉਹਨੂੰ ਕਲੱਤਰ ਕਹਿੰਦੇ ਹੈ, ਆ ਪੁੱਤਰ ਕਹਿੰਦੇ ਹਨ। ਬਰਮਾ ਜੀ ਨੇ ਜਦੋਂ ਵੇਖਿਆ ਕਿ ਸ੍ਰਿਸ਼ਟੀ ਵੱਧ ਨੀ, ਰਿਖੀ ਕੋਈ ਗ੍ਰਿਸਤ ਮਾਰਗ ਵਿੱਚ ਨਹੀਂ ਪੈਂਦਾ, ਉਸ ਵੇਲੇ ਰਿਖੀ ਨੂੰ ਸੱਦ ਕੇ ਸੱਦਾ ਦਿੱਤਾ ਕਿ ਰਿਖੀ ਜਾਣੋ, ਜੇ ਪੁੱਤਰ ਪੈਦਾ ਕਰੋਗੇ ਮੁੜ ਕੇ ਤੁਹਾਡੀ ਕਲਿਆਣ ਵਾਸਤੇ ਸਰਾਹ ਲਾਲਚ ਕਰਨਗੇ, ਤੇ ਪੁੱਤਰਾਂ ਦੀ ਪ੍ਰਾਪਤੀ ਵਾਸਤੇ ਰਿਖੀਆਂ ਨੇ ਰਾਜਾਂ ਦੇ ਅੱਗੇ ਧਰਨੇ ਮਾਰੀ ਰੱਖਣੇ, ਪੁੱਤਰੀ ਦੇ ਦੋ ਪੁੱਤਰ ਪੈਦਾ ਕਰਨਗੇ। ਸੋ ਉਹਨੂੰ ਪੁੱਤਰ ਕਹਿੰਦੇ ਹਨ ਜਿਹੜਾ ਅੱਗੇ ਕਲਿਆਣ ਕਰਾਉਣ ਵਾਸਤੇ, ਗੱਤ ਕਰਾਉਣ ਵਾਸਤੇ ਕੁਝ ਕਰੇ। ਪੁੱਤਰ
ਕਲੱਤਰ,
ਕਲੱਤਰ ਕਲ ਧਾਤੂ ਨੂੰ ਧਾਰਨ ਕਰਨ ਵਾਲੀ ਜਿਹੜੀ ਤਾਰ ਇਸਤਰੀ ਹੈ, ਤਾਰ ਨਾਮ ਧਾਰਨ ਦਾ ਕਰਨ ਦਾ ਤੇ ਕਲ ਨਾਮ ਧਾਤੂ ਦਾ ਹੈ। ਕਲਤਾ ਨੂੰ ਧਾਰਨ ਕਰਨ ਵਾਲੀ ਇਸਤਰੀ ਜਿਹੜੀ ਹੈ ਇਹ ਵੀ ਨਾਲ ਨੀ ਜਾਵੇਗੀ, ਧਨ ਵੀ ਨਾਲ ਨੀ ਜਾਵੇਗਾ।
ਨਾ ਸੰਗ ਹਰਿ ਅਵਨਾਸੀ ਉਹ,
ਹਰਿ ਅਵਨਾਸੀ ਨਾਸ ਹੋ ਰਿਹਾ ਤੋ ਪਰਮੇਸ਼ਰ ਆਤਮਾ ਦਾ ਲੱਖ ਅਰਥ,
ਪਲ ਚ ਪਲ ਚ ਸਗਲੀ ਮੋਈ,
ਫਸ ਫਸ ਕੇ ਸਾਰੀ ਮਰ ਗਈ ਸ੍ਰਿਸ਼ਟੀ, ਧੰਦਿਆਂ ਵਿਚ, ਵਿਹਾਰਾਂ ਵਿਚ, ਮਾਇਆ ਵਿਚ,
ਝੂਠਾ ਧੰਦਾ ਮੋਹ,
ਝੂਠੇ ਧੰਦਿਆਂ ਵਿਚ ਤੇ ਝੂਠੇ ਧੰਦੇ ਦੇ ਮੋਹ ਵਿਚ,
ਇਕਸ ਹਰ ਕੇ ਨਾਮ ਬਿਨਾਂ,
ਇਕ ਹਰੀ ਪਰਮੇਸ਼ਰ ਵਾਹਿਗੁਰੂ ਮੰਤਰ ਨਾਮ ਤੋਂ ਬਗੈਰ,
ਅੱਗਾ ਲਈਆ ਖੋ
ਅੱਗਾ ਸਾਰਾ ਖੋ ਲਿਆ, ਵਿਗਾੜ ਲਿਆ ਜੀਵਾਂ ਨੇ,
ਤਈਓ ਵਿਸਾਰ ਵਿਗੁਚਣਾ,
ਤਈਓ ਨਾ ਭਾਈ ਪ੍ਰੇਰਕਦਾ ਹੈ, ਕਈ ਕਹਿੰਦੇ ਦੱਜ ਖਰੇ ਖਿੱਚੇ, ਕਹਿੰਦੇ ਪਾਠਕਾਂ ਨੂੰ ਮੈਂ ਬੇਨਤੀ ਕਰਾਂਗਾ, ਗ੍ਰੰਥੀਆਂ ਨੂੰ ਵੀ ਤੇ ਪ੍ਰਚਾਰਕਾਂ ਨੂੰ ਵੀ, ਕਹਿੰਦੇ ਦੱਜ ਵਿਸਾਰ ਵਿਗੁਚਣਾ, ਦੱਜ ਨਾਮ ਤਾਂ ਸੜਨ ਦਾ ਹੁੰਦਾ ਤੇ ਸਾਰ ਦਾ ਅਗਿਆਨ ਹੈ, ਤੇ ਨਾਮ ਅੱਗੇ ਅੱਖਰਾ ਵਿਸਾਰ ਦਾ, ਤੇ ਜਿਨ੍ਹਾਂ ਨੇ ਅਗਿਆਨ ਨੂੰ ਵਿਸਾਰ ਦਿੱਤਾ ਉਹਨਾਂ ਨੇ ਕਲਾ ਵਿਗੁਚਣਾ ਖਰਾਬ ਹੋਣਾ, ਕਦੇ ਨੀ ਖਰਾਬ ਹੁੰਦੇ, ਖਰਾਬ ਹੁੰਦੇ ਆ ਜਿਨ੍ਹੇ ਗਿਆਨ ਨੂੰ ਵਿਸਾਰਦੇ ਆ, ਇਸ ਵਾਸਤੇ ਜਿੱਥੇ ਯਈਏ ਨੂੰ ਅੱਖਰ ਹੋਵੇ ਤੇ ਪਿੱਛੇ ਦੱਦਾ ਹੋਵੇ ਉੱਥੇ ਦਈਓ ਪਾਠ ਕਰਨਾ, ਜਿੱਥੇ ਯਈਏ ਨੂੰ ਸਿਹਾਰੀ ਹੋਵੇ ਉੱਥੇ ਦਈਏ ਕਰਨਾ, ਦਈ ਪਾਠ ਨਾਮ ਪ੍ਰੇਰਕ ਦਾ ਹੈ, ਦਈਓ ਵਿਸਾਰ ਵਿਗੁਚਣਾ, ਜਿਨ੍ਹਾਂ ਨੇ ਦਈਓ ਪ੍ਰੇਰਕ ਪਰਮੇਸ਼ੁਰ ਨੂੰ ਵਿਸਾਰ ਦਿੱਤਾ ਉਹਨਾਂ ਨੂੰ ਅੰਤ ਨੂੰ ਵਿਗੁਚਣਾ ਖਰਾਬ ਹੀ ਹੋਣਾ ਪੈਂਦਾ ਹੈ, ਪ੍ਰਭੂ ਪਰਮੇਸ਼ੁਰ ਤੋਂ ਅਵਰ ਹੋਰ ਅਸਥਾਨ ਤੇ ਕੋਈ ਨਹੀਂ,
ਪ੍ਰੀਤਮ ਚਰਨੀ ਜੋ ਲੱਗੇ,
ਜੋ ਪਰਮੇਸ਼ੁਰ ਦੇ ਚਰਨੀ ਲੱਗੇ ਹਨ ਭਾਈ,
ਜਿਨਕੀ ਨਿਰਮਲ ਸੋਏ,
ਉਹਨਾਂ ਦੀ ਸੋਭਾ ਨਿਰਮਲ ਹੈ ਦੁਨੀਆ ਦੇ ਵਿਚ, ਉਹਨਾਂ ਵਿਗਾੜ ਕੋਈ ਕੱਖ ਨੀ ਸਕਦੇ, ਭਾਵੇਂ ਲੱਖ ਈਰਖਾ ਕੋਈ ਕਰੇ, ਕਰਦੇ ਬੇਅੰਤ
ਨਾਨਕ ਕੀ ਪ੍ਰਾਪਤੀ,
ਮਹਾਰਾਜ ਨੇ ਸਾਡੀ ਤਾਂ ਹੇ ਪਰਮੇਸ਼ੁਰ ਬੇਨਤੀ ਹੈ,
ਪ੍ਰਭ ਮਿਲਾ ਪ੍ਰਾਪਤ ਹੋ,
ਪਰਮੇਸ਼ੁਰ ਸਾਨੂੰ ਮਿਲੋ ਜਿਨ੍ਹਾਂ ਨੂੰ ਪ੍ਰਾਪਤ ਹੋਏ ਉਹਨਾਂ ਦੁਆਰਾ, ਤੇ ਪ੍ਰਭ ਮਿਲੋ ਪ੍ਰਾਪਤ ਹੋਏ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਆਪ ਮਿਲੇ ਹੋ ਉਹਨਾਂ ਨਾਲ ਸਾਨੂੰ ਮਿਲਾ ਦੋ, ਜਿਸ ਕਰਕੇ ਆਪ ਪ੍ਰਾਪਤ ਹੋ ਇਹ ਪ੍ਰਾਪਤ ਰੂਪ,
ਵੈਸਾ ਸੁਹਾਵਾ ਤਾਂ ਲਗਾ,
ਮਹਾਰਾਜ ਨੇ ਵਿਸਾਖ ਸ਼ੌਕ ਵਾਸਤਾ ਰੂਪ, ਵਿਸਾਖ ਦਾ ਮਹੀਨਾ ਜਨਮ ਰੂਪੀ ਵਿਸਾਖ ਦਾ ਮਹੀਨਾ ਸੋਭਨੀਕ ਤਾਂ ਲੱਗਦਾ ਹੈ ਭਾਈ, ਕਿਨ੍ਹਾਂ ਨੂੰ
ਜਾ ਸੰਤ ਭੇਟਾ ਹਰ ਸੋਏ,
ਜਿਹੜੇ ਸੰਤ ਹਰੀ ਪਰਮੇਸ਼ੁਰ ਨੂੰ ਮਿਲੇ ਆ ਤੇ ਜਿਹੜੇ ਗਾ ਉਹਨਾਂ ਨੂੰ ਮਿਲਦੇ, ਉਹਨਾਂ ਨੂੰ ਵਿਸਾਖ ਦਾ ਮਹੀਨਾ ਸੋਭਨੀਕ ਹੈ, ਇਹਦਾ ਵਿਸਤਾਰ ਤਾਂ ਭਾਵੇਂ ਬੇਅੰਤ ਹੈ ਪਰ ਸਮਾਂ ਬਹੁਤ ਜ਼ਿਆਦਾ ਲੱਗ ਗਿਆ, ਹੋਰ ਬਣਾ ਲੈਣੇ ਆਪਣੇ ਵਿਚਾਰ ਦੱਸਣੇ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬਾਨ, ਧਰਮ ਯੁੱਧ ਮੋਰਚੇ ਦੇ ਡਿਕਟੇਟਰ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਜੀ ਨੇ, ਸੋ ਅੱਜ ਜੋ ਸਿੱਖ ਕੌਮ ਨੂੰ ਸੱਦਾ ਦਿੱਤਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ, ਇੱਕ ਲੱਖ ਵਲੰਟੀਅਰ ਇਕੱਤਰ ਕਰਕੇ ਤੇ ਜੋ ਕੌਮ ਦੇ ਉੱਪਰ ਤਸ਼ੱਦਦ ਤਸੀਹੇ ਦਿੱਤੇ ਜਾ ਰਹੇ ਹਨ, ਦੁੱਖ ਦਿੱਤਾ ਜਾ ਰਿਹਾ ਹੈ, ਉਹਨਾਂ ਦੀ ਨਿਵਰਤੀ ਸੰਬੰਧੀ ਵਿਚਾਰ ਕਰਨੇ ਹਨ, ਉਹ ਵੀ ਆਪਾਂ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਕੇ ਸਰਵਣ ਕਰਕੇ ਤੇ ਉਸ ਹੁਕਮ ਨੂੰ ਮੰਨ ਕੇ ਉਸ ਦੇ ਸਾਰੀ ਸਿੱਖ ਸੰਗਤ ਨੇ ਫੁੱਲ ਚੜਾਉਣੇ ਹਨ, ਉਸ ਤੋਂ ਪਹਿਲਾਂ ਜੋ ਪ੍ਰਬੰਧਕਾਂ ਵੱਲੋਂ ਵਿਚਾਰ ਹੈ ਪ੍ਰੋਗਰਾਮ ਮੁਤਾਬਕ ਉਹ ਸੁਣ ਕੇ ਲਾਭ ਉਠਾਈਏ, ਦਾਸ ਤੋਂ ਬੋਲਦਿਆਂ ਅਣਜਾਣ ਕੋਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਸੰਗਤ ਦੇ ਦਰ ਦਾ ਸੇਵਾਦਾਰ ਜਾਣ ਕੇ ਛੋਟਾ ਸਮਝ ਕੇ ਸਾਰੀ ਸੰਗਤ ਸੇਵਾ ਬਖਸ਼ੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।